ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
ਇੱਕੋ ਕਿੱਦਾ ਇਸ਼ਕ ਦਾ ਨੈਣਾ ਨੂੰ ਬਾਗੀ ਕਰ ਗਿਆ ਮੈਂ ਰੇਤ ਹਾਂ ਸੰਕੇਤ ਹਾਂ ਇੱਕ ਰਾਜ ਹਾਂ ਆਜ਼ਾਦ ਹਾਂ ਸੋਨਾ ਸੁਹੱਪਣ ਜੇਵਰੀ ਥਿਹਾਂ ਦੇ ਅੰਦਰ ਸੌ ਗਏ ਥਿਹਾਂ ਦੇ ਉੱਤੋਂ ਉੱਡ ਗਿਆ ਸ਼ਾਬਾਜ਼ ਹਾਂ ਦਿਲਸ਼ਾਦ ਹਾਂ ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨੇ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਕਿਵੇਂ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਮੈਂ ਤੇ ਇਹੀ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਲੋ ਜੀ ਮੈਂ ਹਾਜ਼ਰ ਹੋ ਗਿਆ ਹਰ ਵੀਰਵਾਰ ਦੀ ਤਰ੍ਹਾਂ ਲਹਿਰਾਂ ਪ੍ਰੋਗਰਾਮ ਲੈ ਕੇ ਮੈਲਬਨ ਤੋਂ ਗੁਰਸੇਵਕ ਸਿੰਘ ਤੇ ਅੱਜ 18 ਜਨਵਰੀ 2018 ਦਿਨ ਵੀਰਵਾਰ 5 ਮਾਘ ਸੰਮਤ 549 ਹੋ ਗਈ ਆ ਤੇ ਸਮਾਂ ਹੋ ਚੁੱਕਾ ਆ 8:05 ਮੈਲਬਨ ਦੇ ਵਿੱਚ ਤੇ ਬ੍ਰਿਸਬਨ ਦੇ ਵਿੱਚ ਹਜੇ ਸਮਾਂ 7:05 ਹੋਇਆ ਹੋਵੇਗਾ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਅਸੀਂ ਜਿੱਥੇ ਗੱਲਾਂ ਬਾਤਾਂ ਕਰਾਂਗੇ ਤੇ ਜਿਵੇਂ ਕਿ ਮੈਂ ਪਿਛਲੇ ਵੀਕ ਤੁਹਾਨੂੰ ਪ੍ਰੋਮਿਸ ਕੀਤਾ ਸੀ ਕਿ ਬੁੱਕ ਤੇ ਰਿਵਿਊ ਕਰਾਂਗੇ ਕੁਲਜੀਤ ਸਿੰਘ ਖੋਸੇ ਦੇ ਨਾਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਪੜਾਂਗੇ ਤੇ ਤੁਹਾਡੀਆਂ ਕਾਲਸ ਵੀ ਲਵਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸੁਨੇਹਾਂ ਦੇ ਵਿੱਚ ਤੁਸੀਂ ਸਾਨੂੰ ਕੋਈ ਵੀ ਖਬਰ ਸੁਝਾਅ ਜਾਂ ਵਿਚਾਰ ਭੇਜ ਸਕਦੇ ਹੋ ਤੇ ਉਹ ਅਸੀਂ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਾਂਗੇ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਵਿਚਾਰ ਦੇ ਨਾਲ ਵਿਚਾਰ ਏਦਾਂ ਹੈ ਕਹਿੰਦੇ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡਾ ਹਰ ਕਿਸੇ ਦੀ ਹਰ ਗੱਲ ਨਾਲ ਸਹਿਮਤ ਹੋ ਜਾਣਾ ਪਰ ਕੁਝ ਜ਼ਰੂਰੀ ਵੀ ਹੁੰਦਾ ਆ ਜ਼ਰੂਰੀ ਕੀ ਹੁੰਦਾ ਆ ਕਿ ਵਿਚਾਰਾਂ ਦੇ ਵਖਰੇਵੇਂ ਹੋਣ ਦੇ ਬਾਵਜੂਦ ਵੀ ਸਮਾਜ ਵਿੱਚ ਅਮਨ ਸ਼ਾਂਤੀ ਤੇ ਪਿਆਰ ਨਾਲ ਵਿਚਰਨਾ ਸੋ ਦੋਸਤੋ ਹੁਣ ਇੱਕ ਗੀਤ ਦੇ ਨਾਲ ਅੰਗਦ ਦੀ ਆਵਾਜ਼ ਦੇ ਗੀਤ ਦੇ ਨਾਲ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾ
ਪੈਂਦੀ ਧਮਕ ਨਗਾਰੇ ਮੌਤ ਕੰਬੇ ਨਾਲੇ ਚਾਸ਼ਨੀ ਡੋਲੀ ਜਾਂਦੀ ਆ ਓਏ ਦੰਦਾਂ ਬੁੱਲਾਂ ਤੇ ਨੱਚਦੀ ਨਹੀਂ ਕੱਲਾ ਇਹ ਤਾਂ ਢਿੱਡ ਚੋਂ ਬੋਲੀ ਜਾਂਦੀ ਆ ਓਏ
ਮੱਲਾ ਡਿੱਗਿਆ ਤੇ ਉੱਠ ਜਰਾ ਚੱਲ ਕੇ ਵਿਖਾਵੇ
ਜਿੱਥੇ ਜਗਦੀ ਨੀ ਆਖੇ ਉੱਥੇ ਆਲਣਾ ਬਣਾਵੇ
ਮੱਲਾ ਡਿੱਗਿਆ ਤੇ ਉੱਠ ਜਰਾ ਚੱਲ ਕੇ ਵਿਖਾ
ਜਿੱਥੇ ਜਗਦੀ ਨੀ ਆਖੇ ਉੱਥੇ ਆਲਣਾ ਬਣਾਵੇ
ਹੋ ਪੈ ਜਾਵੇ ਰੋਣਾ ਬਣ ਜਾਵੇ ਜਜ਼ਬਾਤੀ ਬੰਦਾ
ਕਿਰਸਾਨਾ ਬਾਜੀ ਸ਼ਿਕਾ ਦੀ ਖੇਲਣੀ
ਹੋ ਚੜਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ ਨਾਲ ਦਰਿਆਵਾਂ ਰਫਤਾਰ ਸਿੱਖ ਮੇਲਣੀ
ਹੋ ਚੜਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ ਨਾਲ ਦਰਿਆਵਾਂ ਰਫਤਾਰ ਸਿੱਖ ਮੇਲਣੀ
ਹੋ ਘੜੀਆਂ ਦੀ ਟਿਕ ਟਿਕ ਸੌਣ ਹੀ ਨਾ ਦੇਵੇ ਤੈਨੂੰ ਰੱਖ ਲੈ ਹਿਸਾਬ ਜਰਾ ਇੱਕ ਇੱਕ ਪਲ ਦਾ ਟਿਕ ਟਿਕ ਸੌਣ ਹੀ ਨਾ ਦੇਵੇ ਤੈਨੂੰ ਰੱਖ ਲੈ ਹਿਸਾਬ ਜਰਾ ਇੱਕ ਪਲ ਦਾ ਲੋਕਾਂ ਦੇ ਸਹਾਰੇ ਕੰਮ ਚੱਲਣਾ ਨੀ ਬਹੁਤਾ ਚਿਰ ਚੜਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ ਸੋਈਏ ਤੇ ਕਦੀ ਸ਼ਰਾਣਾ ਵੈਰ ਮਾੜਾ ਚੌਥਾ ਵੈਰ ਘਰ ਦੀ ਜਨਾਨੀ ਨਾਲ ਪਾਈਏ ਨਾ
ਹੋਰ ਵੈਰ ਪਾਉਣਾ ਮਾੜਾ ਸੂਰਮੇ ਪੁਲਿਸ ਨਾਲ ਸੱਤਵੀਂ ਗਵਾਂਢੀਆਂ ਦੇ ਨਾਲ ਵਿਗੜਾਈਏ ਨਾ
ਅੱਠ ਜਰਮਾਣੇ ਨਾਲ ਸੱਜਣ ਪੁਰਾਣੇ ਨਾਲ ਦਸਵੇਂ ਮਕਾਨ ਪਾਏ ਰਾਜਾਣਾ ਗਵਾਈਏ ਨਾ
ਹੁਣ ਤੇ ਜਵਾਈ ਨਾਲ ਗਿਆਰਵੇਂ ਵਧਾਣੀਏ ਨਾ ਬਾਰਵੇਂ
ਔਰਤ ਹੋ ਕੇ ਸ਼ਾਦੀ ਕਰਵਾਈਏ ਨਾ
ਦੁਸ਼ਮਣਾਂ ਦੀ ਦਿੰਦਿਆਂ ਨੂੰ ਨਾ ਚਿਰ ਕਰੀਏ ਨਾ ਜਿੰਨਾ ਚਿਰ ਮਾਰ ਕੇ ਤੇ ਜਾਨ ਤੋਂ ਕਵਾਈਏ ਨਾ
ਕਦੇ ਗੱਲ ਕਰੀਏ ਪਰਾਈ ਵਿੱਚ ਸੱਸ ਦੇ ਨਾ ਹੋਵੇ ਜੇ ਕਿਸੇ ਨਾ ਦੁੱਖ ਦਿਲ ਚੋਂ ਭੁਲਾਈਏ ਨਾ
ਚਾਹੇ ਦਾਦ ਬਾਪ ਦੀ ਵਿਗਾੜੀਏ ਨਾ ਪੀਰ ਬੜਾ ਲੈਰੀਆਂ ਦੀ ਚੀਜ਼ ਕਦੇ ਮੁੱਖ ਤੇ ਟਿਕਾਈਏ ਨਾ
ਰੱਖ ਕੇ ਤੇ ਭੁੱਖ ਥੋੜਾ ਖਾਣਾ ਪਰੇਸ਼ਾਨ ਦਾ ਚੰਗਾ ਕਦੇ ਵੀ ਸਰੀਰ ਦੀ ਖੁਰਾਕ ਨੂੰ ਘਟਾਈਏ ਨਾ
ਖੂਨ ਵਿੱਚ ਦਾਲੀਏ ਤੇ ਤਾਪ ਮੈਂ ਕਿਉਂ ਮਾੜਾ ਹੋਵੇ ਬਾਬਾ ਸੀਰ ਤੇ ਮੇਰੀ ਜਲਾਲ ਖਾਈਏ ਨਾ
ਬਾਬਣਾ ਨੂੰ ਮਾਸ ਤੇ ਸ਼ਰਾਬ ਮਾਰੀ ਕਾਦੀਆਂ ਨੂੰ ਸਿੱਖਾਂ ਨੂੰ ਤੰਬਾਕੂ ਵਾਲਾ ਝੂਠ ਬਦਲਾਈਏ ਨਾ
ਜਿੱਥੇ ਹੋਵੇ ਰੱਖਣ ਵਾਲੇ ਹਾਂ ਅੱਜ ਕੁਝ ਦੇਰ ਤਾਈ ਉੱਥੇ ਲੈਣ ਦੇਣ ਦਾ ਵਿਹਾਰ ਬਹੁਤਾ ਪਾਈਏ ਨਾ
ਰਾਜੂਆਂ ਦੇ ਤਾਈ ਅੰਨ ਪਾਣੀ ਹੈ ਛਕਾਉਣਾ ਮਾੜਾ ਸਾਕਾ ਸਣ ਬੰਦਾ ਵਿੱਚ ਚੋਰ ਨੂੰ ਲਜਾਈਏ ਨਾ
ਮਾਈ ਬਾਪ ਤਾਈ ਗਾਲ ਕੱਢਣੀ ਆ ਬਹੁਤ ਮਾੜੀ ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ
ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ ਜੀ ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ ਜੀ ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ
ਖੁਦੀ ਵੇ ਵਾਂਗੂ ਜਗ ਕਰ ਚਾਨਣੇ ਲੋਕਾਂ ਨੂੰ ਯੁਗਾ ਯੁਗਾਂ ਤੱਕ ਵੇਖ ਲਈ ਜ਼ਿਕਰ ਹੋਣਗੇ
ਹਿੰਮਤ ਹਾਰੀ ਨਾ ਬਸ ਰਸਤੇ ਤੇ ਚੱਲੀ ਚੱਲ ਮੰਜ਼ਿਲਾਂ ਨੂੰ ਤੇਰੇ ਹੀ ਫਿਕਰ ਹੋਣਗੇ
ਖੁਦੀ ਵੇ ਵਾਂਗੂ ਜਗ ਕਰ ਚਾਨਣੇ ਲੋਕਾਂ ਨੂੰ ਯੁਗਾ ਯੁਗਾਂ ਤੱਕ ਵੇਖ ਲਈ ਜ਼ਿਕਰ ਹੋਣਗੇ
ਹਿੰਮਤ ਹਾਰੀ ਨਾ ਬਸ ਰਸਤੇ ਤੇ ਚੱਲੀ ਚੱਲ ਮੰਜ਼ਿਲਾਂ ਨੂੰ ਤੇਰੇ ਹੀ ਫਿਕਰ ਹੋਣਗੇ
ਉਹ ਗੱਲ ਕਿਹੜੀ ਮਰਦਾ ਤੇ ਆਉਂਦੇ ਤੇਰੇ ਔਖੇ ਸੁਖੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ
ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ
ਹੋ ਮਾਪਿਆਂ ਦੇ ਦਿਨ ਅਜੇ ਕਰਜ਼ ਬਥੇਰੇ ਵੇਖੀ ਟੀਚਰਾਂ ਦੇ ਵਿਸ਼ੇ ਵਾਲੀ ਬਾਤ ਹੀ ਨਾ ਹੋ ਜਾਵੇ ਕਰਜ਼ ਬਥੇਰੇ ਵੇਖੀ ਟੀਚਰਾਂ ਦੇ ਵਿਸ਼ੇ ਵਾਲੀ ਬਾਤ ਹੀ ਨਾ ਹੋ ਜਾਵੇ ਹਿੰਮਤ ਜੁਟਾ ਕੇ ਭੱਜ ਦੁਗਣੀ ਤੇਜ਼ੀ ਦੇ ਨਾਲ ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ ਨਾਲ ਦਰਿਆਵਾਂ ਰਫਤਾਰ ਸਿੱਖ ਮੇਲਣੀ ਹੱਥਾਂ ਵਿੱਚ ਫੜ ਹੱਲ ਪੂਰਨੇ ਆ ਉੱਤੇ ਚੱਲ ਕਰ ਲੈ ਕਿਰਤ ਜ਼ਰਾ ਹੱਥ ਸੱਚ ਦੀ ਹੱਥਾਂ ਵਿੱਚ ਫੜ ਹੱਲ ਪੂਰਨੇ ਆ ਉੱਤੇ ਚੱਲ ਕਰ ਲੈ ਕਿਰਤ ਜ਼ਰਾ ਹੱਥ ਸੱਚ ਦੀ ਲਾਉਂਦੇ ਨੇ ਬਹਾਨੇ ਕਹਿੰਦੇ ਚੰਗਾ ਕੋਈ ਸੁਣਦਾ ਨੀ ਆਵੇ ਨਾ ਲਿਖਾਰੀਆਂ ਨੂੰ ਪੁੱਤਰ ਕੋਈ ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਲਹਿਰਾ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸੁਣ ਰਹੇ ਸੀ ਲੋਕ ਤੱਥ ਜੋ ਕਿ ਅੰਗਦ ਦੀ ਆਵਾਜ਼ ਦੇ ਵਿੱਚ ਲੋਕ ਫਿਊਜ਼ਨ ਫੋਕ ਫਿਊਜ਼ਨ ਦੇ ਨਾਲ ਗਾਇਆ ਸੀ ਸੋ ਮੈਨੂੰ ਆਸ ਕਰਦਾ ਕਿ ਤੁਸੀਂ ਇੰਜੋਏ ਕੀਤੇ ਹੋਣਗੇ ਸੋ ਹੁਣ ਸਮਾਂ ਹੋ ਗਿਆ ਕਿ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਚੱਲਾਂ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਿੱਦਾਂ ਹੋ ਸਕਦੇ ਹੋ ਸਾਨੂੰ ਈਮੇਲ ਕਰ ਸਕਦੇ ਹੋ ਤੁਸੀਂ ਰਿਕੁਐਸਟ ਐਟ harmanradio.com ਦੇ ਉੱਤੇ ਜਾ ਕੇ ਜਾਂ ਟੈਲੀਗ੍ਰਾਮ ਐਪ ਤੁਸੀਂ ਡਾਊਨਲੋਡ ਕਰ ਲਓ ਤਾਂ ਉੱਪਰ ਸਰਚ ਤੇ ਜਾ ਕੇ ਜੇਕਰ ਹਰਮਨ ਰੇਡੀਓ ਸਰਚ ਕਰੋਗੇ ਤਾਂ ਸਾਡੀ ਪ੍ਰੋਫਾਈਲ ਆ ਜਾਏਗੀ ਤੁਸੀਂ ਉੱਥੇ ਵੀ ਸਾਨੂੰ ਲਿਖ ਕੇ ਮੈਸੇਜ ਸੈਂਡ ਕਰ ਸਕਦੇ ਹੋ ਤੇ ਫੋਨ ਨੰਬਰ 2589982 ਤੇ ਕਾਲ ਕਰਕੇ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਸੋ ਵੈਸੇ ਜੇਕਰ ਤੁਸੀਂ ਆਪਣੇ ਹਰਮਨ ਰੇਡੀਓ ਦਾ ਐਪ ਯੂਜ਼ ਕਰ ਰਹੇ ਹੋ ਪ੍ਰੋਗਰਾਮ ਸੁਣਨ ਦੇ ਲਈ ਤਾਂ ਉਹਦੇ ਵਿੱਚ ਤੁਹਾਨੂੰ ਸਾਰੀਆਂ ਆਪਸ਼ਨਸ ਮਿਲ ਜਾਣਗੀਆਂ ਕਾਲ ਕਰਨ ਦੀਆਂ ਮੈਸੇਜ ਸੈਂਡ ਕਰਨ ਦੀਆਂ ਜਾਂ ਈਮੇਲ ਕਰਨ ਦੀਆਂ ਤੁਸੀਂ ਉਹ ਆਪਸ਼ਨਸ ਨੂੰ ਗੌਰ ਨਾਲ ਦੇਖੋਗੇ ਤਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕੋਗੇ ਸੋ ਚਲੋ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਇੱਕ ਗੱਲ ਜਿਹੜੀ ਮੈਂ ਤੁਹਾਡੇ ਤੋਂ ਜਾਣਨੀ ਚਾਹੁੰਦਾ ਕਿ ਰਾਤੀ ਜਦੋਂ ਮੈਂ ਬੈਠਾ ਪੜ੍ਹ ਰਿਹਾ ਸੀ ਅਖਬਾਰ ਦੇਖ ਰਿਹਾ ਸੀ ਸੋ ਉਹ ਹੁੰਦਾ ਨਾ ਕਿ ਹਾਜ਼ਰੀ ਲਵਾਉਂਦੇ ਰਹੋ ਸੋਸ਼ਲ ਮੀਡੀਆ ਤੇ ਤਾਂ ਅਕਸਰ ਇੱਕ ਜਿਹੜੀ ਮੇਰੇ ਗੌਰ ਪਿਆ ਫੋਟੋ ਤਾਂ ਅੱਗੇ ਵੀ ਬਹੁਤ ਵਾਰ ਦੇਖਣ ਨੂੰ ਮਿਲਦੀ ਆ ਪਰ ਜਿਹੜਾ ਗੱਲ ਤੇ ਗੌਰ ਪਿਆ ਕਿ ਇੱਕ ਫੋਟੋ ਬਹੁਤ ਦੇਖਣ ਨੂੰ ਮਿਲਦੀ ਆ ਕਿ ਖਾਸ ਕਰਕੇ ਫੋਰਨਰਸ ਲਈ ਹਨਾ ਕਿ ਸਰਦਾਰ ਬੰਦਾ ਹੋਇਆ ਤਾਂ ਪੇਪਰ ਸਿੱਟ ਰਿਹਾ ਹੈ ਤੇ ਉੱਪਰ ਲਿਖਿਆ ਸ਼ੇਪ ਮਾਈ ਬੀਅਰਡ ਨੈਕਸਟ ਟਾਈਮ ਹਾਇਰ ਅ ਵੂਮੈਨ। ਕਿ ਆਹ ਫੋਟੋ ਅਕਸਰ ਬਣਾਈ ਤਾਂ ਚਲੋ ਆਪਣੇ ਬੰਦਿਆਂ ਵੱਲੋਂ ਹੁੰਦੀ ਨਾ, ਆਪਣੇ ਪੰਜਾਬੀ ਜਾਂ ਸਿੱਖ ਨੌਜਵਾਨਾਂ ਵੱਲੋਂ ਕਿਸੇ ਵੱਲੋਂ ਵੀ ਬਣਾਈ ਹੁੰਦੀ ਆ, ਪਰ ਮੈਨੂੰ ਆਹ ਦੇਖ ਕੇ ਮੈਨੂੰ ਹੋ ਰਿਹਾ ਸੀ ਕਿ ਤਕਰੀਬਨ ਮੈਨੂੰ ਆਸਟ੍ਰੇਲੀਆ ਦੇ ਵਿੱਚ 10 ਸਾਲ ਹੋ ਗਏ ਤੇ ਮੈਨੂੰ ਕਦੇ ਵੀ ਏਦਾਂ ਦੀ ਕੰਡੀਸ਼ਨ ਏਦਾਂ ਦੀ ਸਿਚੁਏਸ਼ਨ ਦਾ ਸਾਹਮਣਾ ਨਹੀਂ ਕਰਨਾ ਪਿਆ ਕਿ ਮੈਨੂੰ ਕਿਸੇ ਨੇ ਕਿਹਾ ਹੋਵੇ ਕਿ ਤੈਨੂੰ ਜੌਬ ਦੇ ਲਈ ਮੈਂ ਸਾਊਥ ਸੂਰਤ ਹਾਂ, ਮੈਂ ਖੁਦ ਸਾਊਥ ਸੂਰਤ ਨਾ ਕੇਸ ਰੱਖੇ ਹੋਏ, ਦਾੜਾ ਰੱਖਿਆ ਹੋਇਆ ਕਿ ਤੂੰ ਸ਼ੇਵ ਕਰਕੇ ਆ ਤੇਰੀ ਜੌਬ ਦੇ ਲਈ, ਜਾਂ ਕਿਸੇ ਨੇ ਮੇਰੇ ਨਾਲ ਰੇਸਿਸਟ ਕਮੈਂਟ ਕਦੇ ਨਹੀਂ ਹੋਇਆ, ਯਾਨੀ ਕਿ ਮੈਨੂੰ ਕਦੇ ਵੀ ਏਦਾਂ ਸਿਚੁਏਸ਼ਨ ਦਾ ਸਾਹਮਣਾ ਨਹੀਂ ਕਰਨਾ ਪਿਆ। ਤੇ ਜਿੰਨੇ ਕੁ ਫਰੈਂਡ ਸਰਕਲ ਮੇਰਾ ਥੋੜਾ ਜਿਹਾ ਛੋਟਾ ਜਿਹਾ ਫਰੈਂਡ ਸਰਕਲ ਆ, ਤੇ ਕਦੇ ਵੀ ਉਹਨਾਂ ਤੋਂ ਵੀ ਸੁਣਨ ਨੂੰ ਨਹੀਂ ਮਿਲਿਆ ਕਿ ਕੰਮ ਦੇ ਉੱਤੇ ਕਦੇ ਉਹਨਾਂ ਨਾਲ ਹੀ ਕੁਛ ਹੋਇਆ ਹੋਵੇ। ਈਵਨ ਅਸੀਂ ਫੂਡ ਪ੍ਰੋਸੈਸਿੰਗ ਫੈਕਟਰੀਜ਼ ਦੇ ਵਿੱਚ ਵੀ ਕੰਮ ਕੀਤਾ, ਤੇ ਉੱਥੇ ਈਵਨ ਪ੍ਰੋਵਾਈਡ ਕਰਦੇ ਨਾ ਹੇਅਰ ਨੈੱਟ ਵਗੈਰਾ ਸਾਰਾ ਕੁਛ ਜੋ ਹੁੰਦਾ ਆ ਕਿ ਤੁਸੀਂ ਪਾ ਕੇ ਜਾਓ, ਚਲੋ ਹੈਲਥ ਇਸ਼ੂਸ ਹੁੰਦੇ ਆ, ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਉਹ ਚੀਜ਼ਾਂ ਦੇ ਨਾਲ। ਕਿ ਤੁਸੀਂ ਮੈਸੇਜ ਦੇ ਜ਼ਰੀਏ ਜਾਂ ਫੋਨ ਕਾਲ ਦੇ ਜ਼ਰੀਏ ਅੱਜ ਜ਼ਰੂਰ ਦੱਸੋ ਕਿ ਤੁਹਾਡੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਦੇ ਏਦਾਂ ਹੋਇਆ, ਕਿਉਂਕਿ ਕਿਤੇ ਨਾ ਕਿਤੇ ਲੱਗਦਾ ਹੈ ਕਿ ਅਸੀਂ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਸਿੰਪਥੀ ਜੀ ਲੈਣ ਲੱਗ ਗਏ ਹਾਂ ਲੋਕਾਂ ਤੋਂ, ਦੁਨੀਆਂ ਤੋਂ, ਕਿ ਜੇਕਰ ਮੈਂ ਕੇਸ ਰੱਖੇ ਹੋਏ, ਮੈਂ ਆਸਾਨ ਦੱਸ ਰਿਹਾ ਸਾਰਿਆਂ ਨੂੰ ਕਿ ਮੈਂ ਕੇਸ ਰੱਖੇ ਹੋਏ ਆ, ਹੈ ਨਾ। ਸੋ ਕਿੱਥੇ ਤਾਂ ਅਸੀਂ ਕਿਰਦਾਰ ਨਾਲ, ਜੋ ਮੈਨੂੰ ਲੱਗਦਾ ਨਾ ਕਿ ਅਸੀਂ ਕਿਰਦਾਰ ਨਾਲ ਆਪਣੇ ਕੰਮਾਂ ਕਾਰਾਂ ਨਾਲ ਪਹਿਚਾਣ ਬਣਾਉਣੀ ਸੀ, ਹੁਣ ਦੂਜੀ ਤਰ੍ਹਾਂ ਟੈਂਸ਼ਨ ਸੀਕ ਕਰ ਰਹੇ ਹਾਂ ਅਸੀਂ ਜ਼ਿਆਦਾਤਰ, ਮੋਸਟ ਆਫ ਨੋਟ ਆਲ ਮੋਸਟਲੀ, ਹੈ ਨਾ। ਸੋ ਤੁਸੀਂ ਇਹ ਜ਼ਰੂਰ ਦੱਸਿਓ ਕਿ ਤੁਸੀਂ ਕਦੇ ਫੇਸ ਕੀਤੀ ਆਹ ਸਿਚੁਏਸ਼ਨ ਕੰਮ ਦੇ ਉੱਤੇ ਜਾਂ ਆਸਟ੍ਰੇਲੀਆ ਦੇ ਵਿੱਚ। ਮੇਰੇ ਨਾਲ ਨਹੀਂ ਹੋਈ ਤੇ ਨਾ ਮੇਰੇ ਫਰੈਂਡ ਸਰਕਲ ਚ ਹੋਈ। ਹਾਂ, ਇੰਨਾ ਕੁ ਜ਼ਰੂਰ ਹੋ ਜਾਂਦਾ ਕਿ ਯੂਥ ਵੱਲੋਂ ਜਿਹੜੇ ਕਮੈਂਟ ਹੁੰਦੇ ਆ ਨਾ, ਉਹ ਤਾਂ ਚਲੋ ਪੰਜਾਬ ਚ ਵੀ ਹੁੰਦਾ, ਲੜਾਈ ਝਗੜੇ ਜਿਹੜੇ ਆਮ ਹੋ ਜਾਂਦੇ ਆ ਉਹ ਤਾਂ ਇੱਥੇ ਚਲੋ ਆਮ ਦੇਖਣ ਨੂੰ ਮਿਲ ਜਾਂਦੇ ਆ ਕਿ ਪੰਜਾਬੀ ਗੋਰੇ ਨਾਲ ਲੜ ਪਏ, ਉਹ ਆਮ ਗੱਲਾਂ ਹੁੰਦੀਆਂ, ਉਹ ਪੰਜਾਬ ਚ ਵੀ ਹੁੰਦੀਆਂ, ਕਾਲਜ ਚ ਪੜ੍ਹਦੇ, ਸਕੂਲ ਚ ਪੜ੍ਹਦੇ, ਲੜਾਈ ਝਗੜੇ ਹੁੰਦੇ ਰਹਿੰਦੇ ਆ। ਸੋ ਉਹ ਤੋਂ ਵੱਖਰਾ ਕਿ ਤੁਹਾਨੂੰ ਰੇਸ ਫੇਸ ਕਰਨੀ ਪਈ ਹੋਵੇ। ਸੋ ਸਰੋਤੇ ਵੀ ਸਾਡੇ ਨਾਲ ਜੁੜਨੇ ਸ਼ੁਰੂ ਹੋ ਗਏ, ਉਹਨਾਂ ਦੇ ਸੁਨੇਹੇ ਵੀ ਤੁਹਾਨੂੰ ਸਾਂਝੇ ਕਰਨੇ। ਉਸ ਤੋਂ ਪਹਿਲਾਂ ਮੈਂ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਚਲਾਂ। ਬ੍ਰਿਸਬਨ ਦੇ ਵਿੱਚ ਅੱਜ ਤਾਪਮਾਨ 31 ਡਿਗਰੀ ਵੱਧ ਤੋਂ ਵੱਧ ਰਹੇਗਾ ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਸਿਡਨੀ ਦੇ ਵਿੱਚ ਤਾਪਮਾਨ 27 ਡਿਗਰੀ ਵੱਧ ਤੋਂ ਵੱਧ ਤੇ ਉੱਥੇ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਰਾਜਧਾਨੀ ਕੈਨਬਰਾ ਦੇ ਵਿੱਚ 31 ਡਿਗਰੀ ਹੈ ਤਾਪਮਾਨ, 33 ਡਿਗਰੀ ਤਾਪਮਾਨ ਵੱਧ ਤੋਂ ਵੱਧ ਤੇ ਉੱਥੇ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਮੈਲਬਰਨ ਦੇ ਵਿੱਚ 37 ਡਿਗਰੀ, ਐਡਲੇਡ ਦੇ ਵਿੱਚ ਵੀ 39 ਡਿਗਰੀ ਤੇ ਅਸਮਾਨ ਸਾਫ਼, ਜਿੱਦਾਂ ਜਿੱਦਾਂ ਸ਼ਹਿਰ ਵਧੀ ਜਾਂਦੇ ਤਾਪਮਾਨ ਉੱਤੇ ਨੂੰ ਜਾਈ ਜਾ ਰਿਹਾ। ਪਰ ਪਰਥ ਦੇ ਵਿੱਚ ਤਾਪਮਾਨ ਅੱਜ ਰਹੇਗਾ 28 ਡਿਗਰੀ ਵੱਧ ਤੋਂ ਵੱਧ, ਪਰ ਬੱਦਲਬਾਈ ਬਣੀ ਹੋਈ ਆ। ਤਸਮਾਨੀਆ ਦੇ ਸ਼ਹਿਰ ਹੋਬਰਟ ਦੇ ਵਿੱਚ ਤਾਪਮਾਨ 31 ਡਿਗਰੀ ਰਹੇਗਾ, ਅਸਮਾਨ ਸਾਫ਼ ਆ। ਤੇ ਪੰਜਾਬ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ 12 ਡਿਗਰੀ ਰਹੇਗਾ ਤੇ ਅਸਮਾਨ ਸਾਫ਼ ਆ। ਤੇ ਆਪਣੇ ਨਾਲ ਗੁਰਿੰਦਰ ਭਾਜੀ USA ਤੋਂ ਵਰਜੀਨੀਆ ਤੋਂ ਜੁੜੇ ਆ ਤੇ ਉੱਥੇ ਦਾ ਤਾਪਮਾਨ ਅੱਜ -3 ਡਿਗਰੀ। ਸੋ ਬਹੁਤ ਠੰਡ ਆ ਜੀ ਉੱਥੇ, ਮੈਂ ਇਮੈਜਿਨ ਨਹੀਂ ਕਰ ਸਕਦਾ ਕਿਉਂਕਿ ਮੈਂ ਤਾਂ ਕਦੇ ਫਰਿੱਜ ਚ ਇੰਨਾ ਤਾਪਮਾਨ ਦੇਖਿਆ। ਜੇ ਪਹਿਲਾਂ ਫੈਕਟਰੀ ਚ ਕੰਮ ਕਰਦੇ ਸੀ ਤੇ ਉੱਥੇ ਮੈਂ ਦੇਖਦਾ ਹੁੰਦਾ ਸੀ, ਪਰ ਮੰਦਰ ਨਹੀਂ ਸੀ ਜਾਂਦਾ ਹੁੰਦਾ, ਉੱਥੇ -14-15 ਹੁੰਦਾ ਸੀ। ਸੋ ਪਰ ਮੈਂ ਕਦੇ ਅੰਦਰ ਨਹੀਂ ਸੀਗਾ। ਸੋ ਮੈਂ ਸੋਚਦਾ ਹੁੰਦਾ ਸੀ, ਮੈਂ ਕਿਹਾ ਅਮਰੀਕਾ ਚ ਯਾਰ ਕਿਆ ਬਣਦਾ ਹੋਊਗਾ ਲੋਕਾਂ ਦਾ, ਇੰਨਾ ਇੰਨੀ ਠੰਡ। ਸੋ ਇਹ ਕੁਛ ਕੁ ਸ਼ਹਿਰਾਂ ਦਾ ਤਾਪਮਾਨ ਤੇ ਪੰਜਾਬ ਦਾ ਤਾਪਮਾਨ ਸੀ। ਸੋ ਹੁਣ ਸਮਾਂ ਹੋ ਗਿਆ ਕਿ ਮੈਂ ਤੁਹਾਡੇ ਨਾਲ ਸੁਨੇਹੇ ਸਾਂਝੇ ਕਰਾਂ, ਉਸ ਤੋਂ ਬਾਅਦ ਆਸਟ੍ਰੇਲੀਆ ਤੇ ਦੁਨੀਆਂ ਭਰ ਦੀਆਂ ਨਿਊਜ਼ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਓਕੇ, ਸੋ ਆਪਣੇ ਨਾਲ ਰਮਨਜੀਤ ਚੰਡੋਰੀਆ ਭਾਜੀ ਕੈਨਬਰਾ ਤੋਂ ਜੁਆਇਨ ਕੀਤੇ ਆ, ਪ੍ਰੋਗਰਾਮ ਦੇ ਸ਼ਾਮਲ ਹੋਏ ਆ। ਸੋ ਸਤਿ ਸ੍ਰੀ ਅਕਾਲ ਭਾਜੀ, ਤੇ ਉਹਨੀ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਭ ਨੂੰ। ਤੇ ਉਹਨੀ ਇੱਕ ਕਵਿਤਾ ਸਾਂਝੀ ਕੀਤੀ ਆ, ਲਿਖਿਆ ਕਹਿੰਦੇ ਕਿਸੇ ਨੰਨੇ ਬੱਚੇ ਕੀ ਮੁਸਕਾਨ ਦੇਖ ਕਰ ਕਵੀ ਨੇ ਕਿਆ ਖੂਬ ਲਿਖਾ ਹੈ। ਦੌੜਨੇ ਦੋ ਖੁੱਲੇ ਮੈਦਾਨ ਮੇ ਇਨ ਨੰਨੇ ਕਦਮੋਂ ਕੋ ਜਨਾਬ, ਜ਼ਿੰਦਗੀ ਬਹੁਤ ਤੇਜ਼ ਭਾਗਤੀ ਹੈ ਬਚਪਨ ਗੁਜ਼ਰ ਜਾਣੇ ਕੇ ਬਾਅਦ। ਵਾਹ ਜੀ ਕਿਆ ਖੂਬ ਆ, ਸੱਚੀ ਆ ਜੀ, ਸਾਲਾਂ ਦਾ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਦੌੜੇ ਜਾਂਦੇ ਆ। ਬਸ ਕਹਿ ਲਓ ਕਿ ਬਸ ਮਿੰਟਾਂ 'ਚ ਸਾਲ ਲੰਘ ਜਾਂਦਾ, ਜੇ ਕਹਿ ਦਈਏ ਕਿ ਮਿੰਟਾਂ 'ਚ ਲੰਘ ਲੁਘ ਜਾਂਦਾ ਸਾਲ, ਪਤਾ ਨਹੀਂ ਲੱਗਦਾ ਉਮਰ ਕਿੱਥੇ ਜੇ ਦੌੜੀ ਜਾ ਰਹੀ ਆ। ਪਰ ਅਕਸਰ ਭਾਜੀ ਕਹਿੰਦੇ ਹੁੰਦੇ, ਅਮਨਦੀਪ ਭਾਜੀ ਨੇ ਜੋ ਗੱਲ ਕਰੀ ਹੈ ਨਾ, ਉਹ ਕਹਿੰਦੇ ਯਾਰ ਉਮਰ ਥੋੜ੍ਹੀ ਹੁੰਦੀ ਹੈ ਨਾ, ਉਮਰ ਕਹਿੰਦਾ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਹੋ, ਕਹਿੰਦੇ ਜੇ ਮੈਂ ਤੇਰੇ ਨਾਲ ਗੱਲ ਕਰਾਂ ਤਾਂ ਮੈਨੂੰ ਹੁੰਦਾ ਕਿ ਮੈਂ ਤੇਰੀ ਉਮਰ 'ਚ ਹਾਂ, ਕਹਿੰਦਾ ਅਨਲੈਸ ਤੁਸੀਂ ਕਿਸੇ ਨੂੰ ਦੱਸੋ ਕਿ ਤੁਹਾਡੀ ਉਮਰ ਇੰਨੀ ਹੋ ਗਈ ਆ, ਨਹੀਂ ਤਾਂ ਕਹਿੰਦੇ ਬਚਪਨ ਹੀ ਹੁੰਦਾ। ਉਹ ਮੈਨੂੰ ਗੱਲ ਬਹੁਤ ਸੋਹਣੀ ਲੱਗੀ ਸੀ। ਮੈਂ ਹੁਣ ਸਰਬਜੀਤ ਭਾਜੀ ਤੋਂ ਪੁੱਛ ਕੇ ਦੱਸੂਗਾ ਕਿ ਉਹ ਕੀ ਸੋਚਦੇ ਇਹਦੇ ਬਾਰੇ, ਨੈਕਸਟ ਬ੍ਰੇਕ ਦੇ ਵਿੱਚ ਗੱਲ ਕਰੂ ਭਾਜੀ ਦੇ ਨਾਲ। ਸੋ ਇਸ ਤੋਂ ਅੱਗੇ ਸਾਡੇ ਨਾਲ ਚਾਲ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਆ, ਸਤਿ ਸ੍ਰੀ ਅਕਾਲ ਭਾਜੀ ਤੇ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਉਹਨੀ ਵੀ ਚੁਟਕਲੇ ਜੇ ਸਾਂਝੇ ਕੀਤੇ ਸਾਡੇ ਨਾਲ ਤੇ ਇੱਕ ਫੋਟੋ ਫੋਟੋ ਦੇ ਵਿੱਚ ਘਰ ਆਏ ਮਹਿਮਾਨ ਔਰਤ ਟ੍ਰੇ ਲੈ ਕੇ ਆਈ ਹੈ ਤੇ ਉਹਦੇ ਵਿੱਚ ਚਾਰਜਰ ਰੱਖਿਆ ਹੋਇਆ ਹੈ ਕਹਿੰਦੇ ਪਹਿਲਾਂ ਚਾਰਜਰ ਲੈ ਲਓ ਚਾਹ ਨੂੰ ਹਾਲੇ ਥੋੜਾ ਟਾਈਮ ਲੱਗ ਗਈ ਸੋ ਉਸ ਤੋਂ ਅੱਗੇ ਕਹਿੰਦੇ ਟੀਚਰ ਬੱਚਿਆਂ ਬੱਚਿਓ ਇਸ ਹਸਪਤਾਲ ਟੀਚਰ ਬੱਚਿਆਂ ਨੂੰ ਪੁੱਛਦਾ ਕਹਿੰਦੇ ਇਹ ਹਸਪਤਾਲ ਕੀ ਹੁੰਦਾ ਆ ਤੇ ਪੱਪੂ ਅੱਗੇ ਜਵਾਬ ਦਿੰਦਾ ਮੈਡਮ ਜੀ ਜ਼ਿੰਦਗੀ ਖਤਮ ਕਰਕੇ ਜਾਣ ਲੱਗਿਆ ਰਾਹ ਵਿੱਚ ਜਿਹੜਾ ਟੋਲ ਪਲਾਜ਼ਾ ਪੈਂਦਾ ਆ ਉਸ ਨੂੰ ਹਸਪਤਾਲ ਕਹਿੰਦੇ ਆ ਸੋ ਬਹੁਤ ਸੋਹਣਾ ਆ ਹੈ ਵਿਅੰਗਾ ਪਰ ਬਹੁਤ ਕੁਝ ਛੁਪਿਆ ਨਾ ਕਿ ਅੱਜ ਕੱਲ ਦੇ ਜਿਹੜਾ ਹੈਲਥ ਸਿਸਟਮ ਆ ਸੋ ਅਸੀਂ ਇੱਥੇ ਹੈਲਥ ਸਿਸਟਮ ਨਾਲ ਜਿਵੇਂ ਅੱਗੇ ਦੱਸ ਦਿੰਦਾ ਬਹੁਤਾ ਵਾਹ ਨੀ ਪਿਆ ਪ੍ਰਾਈਵੇਟ ਹੈਲਥ ਸਿਸਟਮ ਨਾਲ ਕਿਉਂਕਿ ਇੱਥੇ ਉਹ ਹੈਲਥ ਕਾਰਡ ਜੇ ਬਣੇ ਹੁੰਦੇ ਆ ਸੋ ਪਰਸਨਲੀ ਵਾਹ ਨੀ ਪਿਆ ਕਿ ਇੱਥੇ ਕੀ ਹਿਸਾਬ ਕਿਤਾਬ ਚੱਲਦਾ ਕਿੰਨਾ ਕੁ ਮਹਿੰਗਾ ਆ ਪ੍ਰਾਈਵੇਟ ਹਸਪਤਾਲ ਕੀ ਹਿਸਾਬ ਕਿਤਾਬ ਆ ਪਰ ਉਹੀ ਆ ਕਿ ਜੇਕਰ ਹੁਣ ਪੰਜਾਬ ਆਪਣੇ ਇੰਡੀਆ ਦੇ ਹੈਲਥ ਸਿਸਟਮ ਦੀ ਗੱਲ ਕਰੀਏ ਤਾਂ ਉੱਥੇ ਟੋਲ ਤੋਂ ਵੀ ਖਤਰਨਾਕ ਹੀ ਆ ਹੁਣ ਤਾਂ ਹਸਪਤਾਲ ਜਾਣਾ ਹਨਾ ਕਿ ਬੰਦਾ ਕਈ ਹਸਪਤਾਲ ਤਾਂ ਏਦਾਂ ਦੇ ਨੇ ਕਿ ਪਰਸਨਲ ਐਕਸਪੀਰੀਅੰਸ ਹੋਇਆ ਹੋਗਾ ਕਿ ਲਾਸ਼ਾਂ ਰੱਖ ਕੇ ਬਿੱਲ ਬਣਾ ਲੈਂਦੇ ਨੇ ਕਿ ਜਦੋਂ ਮੌਤ ਵੀ ਹੋ ਜਾਂਦੀ ਦੱਸਦੇ ਨੀ ਕਿ ਬਿੱਲ ਬਣ ਜੂਗਾ ਦੋ ਦੋ ਚਾਰ ਚਾਰ ਦਿਨ ਲੜਕੀ ਰੱਖ ਲੈਂਦੇ ਨੇ ਬਹੁਤ ਮਾੜਾ ਮਾੜਾ ਹਾਲ ਆ ਸੋ ਉਹਨੇ ਵਿਅੰਗ ਦੇ ਰੂਪ ਚ ਬਹੁਤ ਸੋਹਣਾ ਭੇਜਿਆ ਧੰਨਵਾਦ ਚਾਲ ਸਾਹਿਬ ਜੀ ਸੋ ਇਸ ਤੋਂ ਅੱਗੇ ਗੁਰਿੰਦਰ ਸਿੰਘ ਜੀ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਜਿਹਨਾਂ ਮੈਂ ਜ਼ਿਕਰ ਕੀਤਾ ਸੀ ਤਾਂ ਦੇਖੋ ਤਾਪਮਾਨ ਭਾਜੀ ਮੈਂ ਪਹਿਲੇ ਦੱਸਦਾ ਤੁਸੀਂ ਫੋਟੋਆਂ ਸਾਂਝੀਆਂ ਕੀਤੀਆਂ ਸੋ ਸਨੋਹ ਪਈ ਹੋਈ ਆ ਜੀ ਰੋਡ ਦੇ ਉੱਤੇ ਪੂਰੀ ਸੋ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਨੇ ਕਹਿੰਦੇ ਅੱਜ ਬਰਫਬਾਰੀ ਹੋ ਰਹੀ ਆ ਇਸ ਕੁਦਰਤ ਨਜ਼ਾਰੇ ਨੂੰ ਮਾਣ ਰਹੇ ਆ ਤਾਂ ਭਾਜੀ ਨੂੰ ਕਹਿੰਦਾ ਕਿ ਲਾਈਵ ਬਲੌਗ ਦੇ ਉੱਤੇ ਆ ਫੋਟੋ ਪਾ ਦੇਣ ਤੇ ਬਹੁਤ ਸੋਹਣਾ ਵਿਊ ਸਾਡੇ ਲਈ ਬਹੁਤ ਸੋਹਣਾ ਹੁਣ ਉਹ ਕਿੱਦਾਂ ਗੁਜ਼ਰ ਰਹੇ ਇਹ ਚੋਂ ਪਤਾ ਨੀ ਉਹ ਆਪ ਹੀ ਦੱਸ ਸਕਦੇ ਆ ਪਰ ਬਹੁਤ ਸੋਹਣਾ ਵਿਊ ਆ ਬਰਫ ਪਈ ਹੋਈ ਆ ਤੇ ਡਰਾਈਵ ਕਰ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਭਾਜੀ ਪ੍ਰੋਗਰਾਮ ਚ ਸਾਂਝ ਬਣਾਉਣ ਲਈ ਤੇ ਆਪਣੇ ਜੱਗਾ ਸੈਦੋਕੇ ਵਾਲੇ ਮੈਲਬਨ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੁੱਡ ਮਾਰਨਿੰਗ ਕਹਿ ਰਹੇ ਨੇ ਸਾਰੇ ਲਿਸਨਰਸ ਨੂੰ ਸੋ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਆ ਕਹਿੰਦੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਆ ਤੇ ਹੈਪੀ ਨਿਊ ਈਅਰ ਕਿਹਾ ਉਹਨੇ ਮੈਨੂੰ ਲੱਗਦਾ ਕਿ 19 ਸਾਲ ਦੇ ਵਿੱਚ ਪਹਿਲਾਂ ਮੈਸੇਜ ਕੀਤਾ ਹੋਣਾ ਹਾਂਜੀ ਸੋ ਹੈਪੀ ਨਿਊ ਈਅਰ ਭਾਈ ਤੁਹਾਨੂੰ ਵੀ ਤੇ ਜੱਗਾ ਸੈਦੋਕੇ ਤਾਂ ਭਾਜੀ ਮੈਂ ਤੁਹਾਨੂੰ ਖੇਡਦੇ ਵੀ ਸ਼ਾਇਦ ਦੇਖਿਆ ਆ ਜੇ ਮੈਂ ਗਲਤ ਨਾ ਹੋਵਾਂ ਤੁਸੀਂ ਕਬੱਡੀ ਖੇਡਦੇ ਹੋ ਤੇ ਮੈਂ ਤੁਹਾਨੂੰ ਖੇਡਦੇ ਦੇਖਿਆ ਆ ਸੋ ਬਹੁਤ ਵਧੀਆ ਖੇਡਦੇ ਹੋ ਤੁਸੀਂ ਜੱਗਾ ਸੈਦੋਕੇ ਜੀ ਤੇ ਧੰਨਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ ਤੇ ਕੁਛ ਕੁ ਮੈਸੇਜ ਸਨ ਤੇ ਹੁਣ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ ਆਪਣੇ ਰਮਨਜੀਤ ਜੰਡੋਰੀਆ ਭਾਈ ਨੇ ਜੋ ਫਰਮਾਇਸ਼ ਕੀਤੀ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਨਿਊਜ਼ ਸਾਂਝੀਆਂ ਕਰਾਂਗੇ ਤੇ ਉਸ ਤੋਂ ਬਾਅਦ ਸਾਡੇ ਨਾਲ ਕੁਲਜੀਤ ਸਿੰਘ ਖੋਸਾ ਜੀ ਜੁਆਇਨ ਕਰਨਗੇ ਤੇ ਅਸੀਂ ਅੱਜ ਹਰਪਾਲ ਸਿੰਘ ਪੰਨੂ ਜੀ ਦੀ ਬੁੱਕ ਦੇ ਬਾਰੇ ਗੱਲਬਾਤ ਕਰਾਂਗੇ ਰਿਵਿਊ ਕਰਾਂਗੇ ਤੁਹਾਡੇ ਨਾਲ ਜੋ ਚੀਜ਼ਾਂ ਸਾਡੇ ਸਾਹਮਣੇ ਆਈਆਂ ਜੋ ਅਸੀਂ ਬੁੱਕ ਬਾਰੇ ਜਾਣ ਸਕੇ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ
ਮੈਂ ਮਿੱਟੀ ਮੇਰੇ ਸਾ ਮਿੱਟੀ ਰੋਲੇ ਰੱਜ ਕੇ ਵੈਣ ਅੱਜ ਪਾ ਮਿੱਟੀ ਜਿੱਥੋਂ ਮੁੜਿਆ ਨੀ ਜਾਣਾ ਮੈਂ ਪੈ ਗਈ ਐਸੇ ਰਾ ਮਿੱਟੀ ਮੈਨੂੰ ਕੁੱਟ ਬਾਹਾਂ ਵਿੱਚ ਲੈ ਲੈ ਮਨਾ ਹੁਣ ਆ ਮਿੱਟੀ ਗੱਲਾ ਮਿੱਟੀ ਮੈਨੂੰ ਕੁੱਟ ਕੁੱਟ ਜਫੀਆਂ ਪਾ ਮਿੱਟੀ ਹੁਣ ਆ ਮਿੱਟੀ ਗੱਲਾ ਮਿੱਟੀ ਮੈਨੂੰ ਕੁੱਟ ਕੁੱਟ ਜਫੀਆਂ ਪਾ ਮਿੱਟੀ ਮੈਨੂੰ ਮਿਲਣ ਲਈ ਸੱਜਣਾ ਵੇ ਮੇਰੀ ਮੜੀ ਤੇ ਆ ਜਾਣੀ ਮੈਨੂੰ ਮਿਲਣ ਲਈ ਸੱਜਣਾ ਵੇ ਮੇਰੀ ਮੜੀ ਤੇ ਆ ਜਾਣੀ ਇੱਕ ਦੀਵਾ ਮਿੱਟੀ ਦਾ ਆ ਕੇ ਜਗਾ ਜਾਵੀ ਦੀਵਾ ਮਿੱਟੀ ਦਾ ਆ ਕੇ ਜਗਾ ਜਾਵੀ ਮੈਨੂੰ ਮਿਲਣ ਲਈ ਸੱਜਣਾ ਵੇ ਮੇਰੀ ਮੜੀ ਤੇ ਆ ਜਾਵੀ ਮੈਨੂੰ ਮਿਲਣ ਲੈ ਸੱਜਣਾ ਵੇ ਮੇਰੀ ਮੜੀ ਤੇ ਆ ਜਾਵੀ ਲੈ ਕੇ ਆਵੀ ਵੇ ਸੋਹਣੇ ਫੁੱਲ ਜਜ਼ਬਾਤਾਂ ਦੇ ਨਾਲੇ ਕੁਝ ਨਜ਼ਰਾਨੇ ਵੇ ਇਸ਼ਕੇ ਦੀਆਂ ਬਾਤਾਂ ਦੇ ਮੈਨੂੰ ਚੰਗਾ ਲੱਗੂਗਾ ਇੱਕ ਫੇਰੀ ਪਾ ਜਾਵੀ ਚੰਗਾ ਲੱਗੂਗਾ ਇੱਕ ਫੇਰੀ ਪਾ ਜਾਵੀ ਮੈਨੂੰ ਮਿਲਣ ਲਈ ਸੱਜਣਾ ਵੇ ਮੇਰੀ ਮੜੀ ਤੇ ਆ ਜਾਵੀ ਮੈਨੂੰ ਮਿਲਣ ਲਈ ਸੱਜਣਾ ਵੇ ਮੇਰੀ ਮੜੀ ਤੇ ਆ ਜਾਵੀ ਲਾਲੀ ਚਿਹਰੇ ਦੀ ਗੁਰਜਿੰਦ ਮਾਨਤਾ ਸੀ ਇੱਕ ਕਾਲਖ ਹਨੇਰੇ ਦੀ ਮੇਰਾ ਪੈਂਡਾ ਲੰਮਾ ਏ ਤੂੰ ਸਾਥ ਨਿਭਾ ਜਾਵੀ ਪੈਂਡਾ ਲੰਮਾ ਏ ਤੂੰ ਸਾਥ ਨਿਭਾ ਜਾਵੀ ਮੈਨੂੰ ਮਿਲਣ ਲਈ ਸੱਜਣਾ ਵੇ ਮੇਰੀ ਮੜੀ ਤੇ ਆ ਜਾਵੀ ਮੈਨੂੰ ਮਿਲਣ ਲੈ ਸੱਜਣਾ ਵੇ ਮੇਰੀ ਮੜੀ ਤੇ ਆ ਜਾਵੀ ਯਾਰਾਂ ਦੀ ਟੋਲੀ ਦੂਰ ਖੜੀ ਮੈਨੂੰ ਖੇਡ ਲੈਣ ਦੇ ਦੋ ਕੜੀ ਲੁਕਣ ਮਿੱਟੀਆਂ ਦੀ ਬਾਰੀ ਲਾ ਲੈਣ ਦੇ ਮੈਨੂੰ ਕੁੱਟ ਕੁੱਟ ਜੱਫੀਆਂ ਪਾ ਲੈਣ ਦੇ ਮੈਂ ਲੱਭੂ ਅਰਜਣ ਤੂੰ ਲੁਕ ਜਾ ਐ ਵਕਤ ਥੋੜਾ ਜੇ ਹਾ ਰੁਕ ਜਾ ਮੈਂ ਲੱਭੂ ਅਰਜਣ ਤੂੰ ਲੁਕ ਜਾ ਐ ਵਕਤ ਥੋੜਾ ਜੇ ਹਾ ਰੁਕ ਜਾ ਰੁਕ ਜਾ ਰੁਕ ਜਾ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ 8:26 ਦਾ ਸਮਾਂ ਹੋ ਚੁੱਕਾ ਹੈ ਤੇ ਤੁਸੀਂ ਕੀ ਸੁਣ ਰਹੇ ਸੀ ਰਮਨਜੀਤ ਚੰਡੂਰੀਆ ਭਾਈ ਦੀ ਫਰਮਾਇਸ਼ ਦੇ ਉੱਤੇ ਸੋ ਜਿਹੜੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਉਮਰ ਦੀ ਤਾਂ ਮੈਂ ਹੁਣ ਬ੍ਰੇਕ ਦੇ ਵਿੱਚ ਭਾਜੀ ਨਾਲ ਸਰਬਜੀਤ ਭਾਜੀ ਨਾਲ ਗੱਲ ਕਰ ਰਿਹਾ ਤੇ ਮੈਂ ਭਾਜੀ ਉਮਰ ਕਿੰਨੀ ਹੋ ਗਈ ਕਹਿੰਦੇ ਗੱਲ ਤਾਂ ਉਹੀ ਹੈ ਕਹਿੰਦੇ ਯਾਰ ਸੋਚ ਤੇ ਡਿਪੈਂਡ ਕਰਦਾ ਨਾ ਸੋ ਮੈਂ ਕਿਹਾ ਚਲੋ ਸੋਚ ਲਈ ਮੰਨ ਲੈਂਦੇ ਆ ਕਿ ਅੱਜ ਕਿੰਨੀ ਡੇਟ ਆ ਨਾ ਕਿ ਅੱਜ ਕਿੰਨੀ ਉਮਰ ਆ ਤੁਹਾਡੀ ਤਾਂ ਉਹ ਦੱਸਿਆ ਕਹਿੰਦਾ ਤਾਂ 17-18 ਸਾਲ ਚੱਲ ਰਹੀ ਆ ਸੋ ਅੱਜ ਭਾਜੀ ਦੀਆਂ ਟੀਨ ਏਜ ਚ ਘੁੰਮ ਰਹੇ ਆ ਭਾਜੀ ਅੱਜ 17-18 ਸਾਲ ਦੀ ਉਮਰ ਆ ਸੋ ਗੱਲਾਂ ਬਾਤਾਂ ਤੋਂ ਪਤਾ ਲੱਗਾ ਕਿ ਭਾਜੀ ਅਮਨਦੀਪ ਭਾਜੀ ਦੇ ਕਲਾਸਮੇਟ ਆ ਮੈਂ ਭਾਜੀ ਤੁਹਾਡੀ ਇੰਟਰਵਿਊ ਕਰਨੀ ਕਹਿੰਦੇ ਵੈਸੇ ਮੈਂ ਜਿੰਨਾ ਮਰਜ਼ੀ ਤੁਹਾਡੇ ਲਈ ਵਲੰਟੀਅਰ ਕੰਮ ਕਰ ਦਵਾਂ ਇੰਟਰਵਿਊ ਲਈ ਅਪੁਆਇੰਟਮੈਂਟ ਲੈਣੀ ਪੈਣੀ ਸੋ ਮੈਂ ਦੇਖਦਾ ਕਿ ਕਿਹੜੇ ਦਿਨ ਦੀ ਅਪੁਆਇੰਟਮੈਂਟ ਦਿੰਦੇ ਆ ਸਰਬਜੀਤ ਭਾਜੀ ਕਿਹੜੇ ਵੀਰਵਾਰ ਦੀ ਸੋ ਇੰਟਰਵਿਊ ਕਰਾਂਗੇ ਭਾਜੀ ਦੀਆਂ ਤੇ ਭਾਜੀ ਦੀ ਉਮਰ ਬਾਰੇ ਵੀ ਜਾਣਾਂਗੇ ਤੇ ਹੋਰ ਗੱਲਾਂ ਬਾਤਾਂ ਵੀ ਨਾ ਕਿਉਂਕਿ ਹਰ ਰੋਜ਼ ਉਹਨਾਂ ਦੇ ਜ਼ਰੀਏ ਉਹਨਾਂ ਦੇ ਮਾਧਿਅਮ ਨਾਲ ਤੁਹਾਡੇ ਤੱਕ ਆਵਾਜ਼ ਪਹੁੰਚਦੀ ਆ ਸੋ ਚਲੋ ਹੁਣ ਸਮਾਂ ਹੋ ਗਿਆ ਦੋਸਤੋ ਕਿ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰੀਏ ਆਪਣੇ ਨਾਲ ਬਿੱਟੂ ਬੁੱਕਰ ਹੈ ਮਡੂਰੇ ਤੋਂ ਭਾਜੀ ਜੁਆਇਨ ਕਰ ਚੁੱਕੇ ਇਹਨਾਂ ਦਾ ਵੀ ਮੈਸੇਜ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੋ ਪਹਿਲਾਂ ਵਿਦੇਸ਼ ਦੀਆਂ ਖਬਰਾਂ ਤੋਂ ਦੇਖਦੇ ਹਾਂ ਕਿ ਨਾਰਥ ਸਾਊਥ ਕੋਰੀਆ ਖਬਰਾਂ 'ਚ ਹੀ ਅੱਜ ਕੱਲ੍ਹ ਵੈਸੇ ਤਾਂ ਰਹਿੰਦਾ ਹੈ ਸੋ ਕਹਿੰਦੇ ਇੱਕ ਝੰਡੇ ਹੇਠੀ ਖੇਡਣਗੇ ਉੱਤਰੀ ਤੇ ਦੱਖਣੀ ਕੋਰੀਆ ਤੇ ਦੋਨੋਂ ਦੇਸ਼ ਕਹਿੰਦੇ ਇਸ ਗੱਲ ਤੇ ਸਹਿਮਤ ਹੋ ਗਿਆ ਕਿ ਔਰਤਾਂ ਦੀ ਆਈਸ ਹਾਕੀ ਦੀ ਟੀਮ ਇਕੱਠੀ ਮੈਦਾਨ ਵਿੱਚ ਉਤਾਰਾਂਗੇ ਜੋ ਵਿੰਟਰ ਓਲੰਪਿਕਸ ਹੋਣ ਜਾ ਰਹੀਆਂ ਨੇ ਨੈਕਸਟ ਮੰਥ ਜਿਹੜੇ 9 ਤੋਂ 27 ਫਰਵਰੀ ਤੱਕ ਚੱਲਣਗੀਆਂ ਪਰ ਉੱਥੋਂ ਦੇ ਲੋਕਾਂ ਨੇ ਸਾਊਥ ਕੋਰੀਆ ਦੇ ਲੋਕਾਂ ਨੇ ਇੱਕ ਪਟੀਸ਼ਨ ਪਾ ਕੇ ਆਪਣੇ ਰਾਸ਼ਟਰਪਤੀ ਅਫੀਸ਼ੀਅਲਸ ਨੂੰ ਕਿਹਾ ਹੈ ਕਿ ਏਦਾਂ ਨਾ ਕਰੋ ਕਿ ਟੀਮਸ ਸੈਪਰੇਟ ਹੀ ਰੱਖੋ ਉਹ ਪਟੀਸ਼ਨ ਪਾ ਕੇ ਆਪਣਾ ਵਿਰੋਧ ਜ਼ਾਹਰ ਕਰ ਰਹੇ ਨੇ ਤੇ ਉੱਥੇ ਹੀ ਕੋਚ ਨੇ ਜੋ ਟੀਮ ਦੇ ਆਈਸ ਹਾਕੀ ਟੀਮ ਦੇ ਸਾਊਥ ਕੋਰੀਆ ਦੇ ਤੇ ਉਹਨਾਂ ਨੇ ਵੀ ਇਹੀ ਕਿਹਾ ਹੈ ਕਿ ਇੱਕ ਹਾਦਸਾ ਜ਼ਾਹਰ ਕੀਤਾ ਹੈ ਕਿ ਸਾਡੇ ਮੈਡਲ ਘੱਟ ਜਾਣਗੇ ਇਸ ਚੱਕਰ ਦੇ ਵਿੱਚ ਕਿ ਦੋਨਾਂ ਟੀਮਾਂ ਨੂੰ ਇੱਕ ਥਾਂ ਖਿਡਾਉਣ ਦੇ ਚੱਕਰ ਦੇ ਵਿੱਚ ਪਰ ਦੋਨਾਂ ਮੁਲਕਾਂ ਦਾ ਤਾਂ ਦੁਨੀਆਂ ਖੁਸ਼ ਵੀ ਹੈ ਕਿ ਸ਼ਾਇਦ ਅਮਨ ਸ਼ਾਂਤੀ ਦੀ ਗੱਲਬਾਤ ਹੋਵੇ ਕਿਉਂਕਿ ਇਹ ਜਿਹੜੀ ਗੱਲਬਾਤ ਬੈਠਕ ਹੋਈ ਹੈ ਕੱਲ੍ਹ 2 ਸਾਲਾਂ ਦੇ ਬਾਅਦ ਅਹਿਮ ਬੈਠਕ ਹੋਈ ਹੈ ਦੋਨਾਂ ਮੁਲਕਾਂ ਦੇ ਵਿਚਕਾਰ ਵੈਸੇ ਵੀ ਖੇਡਾਂ ਨੂੰ ਸ਼ਾਂਤੀ ਕਰਕੇ ਹੀ ਜਾਣਿਆ ਜਾਂਦਾ ਹੈ ਕਿ ਖੇਡਾਂ 'ਚ ਅਮਨ ਪਿਆਰ ਸ਼ਾਂਤੀ ਦਾ ਸੁਨੇਹਾ ਦੇ ਕੇ ਜਾਣ ਤਾਂ ਅਕਸਰ ਅਸੀਂ ਕੱਲ੍ਹ ਵੀ ਸੋਚਦੇ ਵੀ ਹੁੰਦੇ ਸੀਗੇ ਅੱਜ ਦੀ ਤਰੀਕ 'ਤੇ ਗਰਾਊਂਡ ਹੀ ਜ਼ਿਆਦਾਤਰ ਰਹਿ ਗਏ ਆ ਕਿ ਬਹੁਤ ਹੀ ਮਾਈਨਰ ਜੇ ਸਾਨੂੰ ਰਿਪੋਰਟਸ ਮਿਲਦੀਆਂ ਕਿ ਉੱਥੇ ਕੋਈ ਵਿਤਕਰੇ ਦੀ ਗੱਲ ਹੋਈ ਹੋਵੇ ਹਰ ਜਗ੍ਹਾ ਵਿਤਕਰਾ ਬਣ ਗਿਆ ਹੁਣ ਧਾਰਮਿਕ ਅਦਾਰੇ ਦੇ ਅੰਦਰ ਵੀ ਵਿਤਕਰਾ ਵੜ ਚੁੱਕਾ ਹੈ ਕਿ ਗਰਾਊਂਡ ਹੀ ਹੈ ਜਿੱਥੇ ਜਾਤ ਪਾਤ ਨਹੀਂ, ਆਪਾਂ ਪੁੱਛਦੇ ਪਿਆਰ ਅਮਨ ਨਾਲ ਖੇਡਦੇ ਹਾਂ ਜ਼ਿਆਦਾਤਰ। ਸੋ ਪਰ ਇੱਥੇ ਇੱਕ ਹੋਰ ਅਹਿਮ ਜਿਹੜੀ ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਸਾਡੇ ਪੰਜਾਬੀਆਂ 'ਚ ਹੀ ਸ਼ਾਇਦ ਗੱਲ ਹੁੰਦੀ ਹੈ, ਕਿਉਂਕਿ ਮੈਨੂੰ ਚੇਤਾ ਲਾਸਟ ਈਅਰ ਜਦੋਂ ਸਿੱਖ ਗੇਮਸ ਦੀਆਂ ਐਂਟਰੀਸ ਕਰਾਉਣੀਆਂ ਸੀ ਸਾਡੀ ਟੀਮ ਲੇਟ ਹੋ ਗਈ ਸੀ ਐਂਟਰੀ ਕਰਾਉਣ ਲਈ, ਤਾਂ ਉਹ ਫਰਮਾਇਸ਼ਾਂ ਪਾ ਪਾ ਕੇ ਮਿੰਨਤਾਂ ਕਰ ਕਰਕੇ ਟੀਮ ਐਂਟਰ ਕਰ ਲਓ, ਟੀਮ ਐਂਟਰ ਕਰ ਲਓ। ਉਹੀ ਕੰਮ ਹੁਣ ਹੋਣਾ ਉੱਥੇ ਵਿੰਟਰ ਓਲੰਪਿਕ ਦੇ ਵਿੱਚ, ਕਿਉਂਕਿ ਜਦੋਂ ਹੁਣ ਨੌਰਥ ਕੋਰੀਆ ਸਹਿਮਤ ਹੋ ਗਿਆ ਆ ਪਲੇਅਰ ਖਿਡਾਉਣ ਦੇ ਲਈ ਜਾਂ ਪਲੇਅਰ ਭੇਜਣ ਦੇ ਲਈ ਸਾਊਥ ਕੋਰੀਆ ਦੇ ਵਿੱਚ, ਕੁਝ ਪਲੇਅਰ ਕੁਆਲੀਫਾਈ ਨਹੀਂ ਕੀਤੇ ਆ ਤੇ ਹਜੇ ਤੱਕ ਐਂਟਰੀਸ ਨਹੀਂ ਗਈਆਂ, ਤਾਂ ਉਹ ਅੱਜ ਅਹਿਮ ਬੈਠਕ ਬੈਠੂਗੀ ਓਲੰਪਿਕਸ ਦੀ ਕਿ ਉਹਨਾਂ ਦੀ ਐਂਟਰੀਆਂ ਲੈਣੀਆਂ, ਕਿਉਂ ਲੇਟ ਹੋ ਚੁੱਕੇ ਆ ਬਹੁਤ ਜ਼ਿਆਦਾ। ਸੋ ਲੈਟਸ ਸੀ ਕੀ ਹੁੰਦਾ ਆ, ਪਰ ਕੰਮ ਉਹੀ ਹੈ ਕਿ ਫਰਮਾਇਸ਼ਾਂ ਦਾ ਹੀ ਕੰਮ ਹੋਣਾ ਹੁਣ ਖੜੇ ਪੈਰ ਕਰਨ ਵਾਲਾ। ਇਸ ਤੋਂ ਅੱਗੇ ਅਮਰੀਕਾ ਚੱਲਦੇ ਹਾਂ, ਕਹਿੰਦੇ ਵਾਈਟ ਹਾਊਸ ਦੇ ਡਾਕਟਰ ਨੇ ਕਿਹਾ ਕਿ ਅਮਰੀਕਨ ਰਾਸ਼ਟਰਪਤੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਸਿਹਤ ਪੂਰਨ ਤੌਰ ਤੇ ਠੀਕ ਆ, ਉਹਨਾਂ ਵਿੱਚ ਕੋਈ ਵੀ ਅਸਮਾਨਤਾ ਝਲਕ ਦਿਖਾਈ ਨਹੀਂ ਦਿੱਤੀ ਗਈ, ਤੇ ਬੀਤੇ ਹਫ਼ਤੇ 71 ਸਾਲਾ ਟਰੰਪ ਦੀ 3 ਘੰਟੇ ਤੱਕ ਚੱਲੀ ਚੈੱਕਅਪ, 3 ਘੰਟੇ ਤੱਕ ਚੱਲਿਆ ਚੈੱਕਅਪ ਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਹਨਾਂ ਦਾ ਆਇਆ ਪਹਿਲਾ ਚੈੱਕਅਪ ਸੀ। ਗੌਰਤਲਬ ਹੈ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਇੱਕ ਕਿਤਾਬ ਰਿਲੀਜ਼ ਹੋਈ ਸੀ, ਲਾਂਚ ਹੋਈ ਸੀਗੀ, ਤੇ ਜਿਸ ਵਿੱਚ ਰਾਸ਼ਟਰਪਤੀ ਦੇ ਮਾਨਸਿਕ ਸਥਿਤੀ ਤੇ ਸਵਾਲ ਉਠਾਏ ਗਏ ਸਨ। ਸੋ ਇਸ ਕਰਕੇ ਉਹਨਾਂ ਦਾ ਚੈੱਕਅਪ ਬਹੁਤ ਅਹਿਮ ਸੀਗਾ। ਸੋ ਡਾਕਟਰਸ ਨੇ ਹਰੀ ਝੰਡੀ ਦੇ ਦਿੱਤੀ ਹੈ ਕਿ ਸਹੀ ਸਲਾਮਤ ਹੈ। ਵੈਸੇ ਗੱਲਾਂ ਬਾਤਾਂ ਤੋਂ ਲੱਗਦਾ ਨਹੀਂ ਹੁੰਦਾ, ਟਵੀਟਸ ਤੋਂ ਲੱਗਦਾ ਨਹੀਂ ਹੁੰਦਾ, ਪਰ ਡਾਕਟਰ ਨੇ ਕਹਿ ਦਿੱਤਾ ਹੈ ਕਿ ਹਾਂਜੀ ਸਹੀ ਆ। ਸੋ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਕਹਿੰਦੇ ਸਿਡਨੀ ਦੇ ਵਿੱਚ ਜਿਹੜੇ ਨਦਰਨ ਨੌਰਥਨ ਬੀਚਿਸ ਦੇ ਜਿਹੜੇ ਫਰੈਸ਼ ਵਾਟਰ ਕੰਪਲੈਕਸ ਦੇ ਪਿੰਡ ਦੇ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਆ। ਫਰੈਂਸਿਕ ਤੇ ਪੁਲਿਸ ਸਬੂਤ ਦੀ ਭਾਲ ਵਿੱਚ ਜੁੜ ਚੁੱਕੇ ਆ, ਤੇ ਕੱਲ ਦੁਪਹਿਰ 1 ਵਜੇ ਦੇ ਕਰੀਬ ਉੱਥੇ ਗੁਆਂਢੀਆਂ ਨੇ ਇਸ ਸਥਿਤੀ ਦੀ ਇਤਲਾਹ ਪੁਲਿਸ ਨੂੰ ਦਿੱਤੀ। ਤਾਂ ਬ੍ਰਿਸਬਨ ਦੇ ਜਿਹੜਾ ਸਾਊਥ ਬੈਂਕ ਦਾ ਦੇ ਬਰਾਡ ਵਾਕ ਪੈਡਲ ਸਟੇਰੀਅਨ ਆ, ਉੱਥੇ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਕਾਰ ਦੇ ਸਮੇਤ। ਉਹ ਨੋ ਕਾਰ ਜ਼ੋਨ ਆ, ਸੋ ਪਰ ਕਾਰ ਦੇ ਸਮੇਤ ਉੱਥੋਂ ਔਰਤ ਨੂੰ ਗ੍ਰਿਫ਼ਤਾਰ ਕੀਤਾ, ਤੇ ਔਰਤ ਨੂੰ 3 ਚਾਰਜਿਸ ਕੀਤੇ ਗਏ, 3 ਚਲਾਣ ਕੱਟੇ ਗਏ। ਇੱਕ ਤਾਂ ਉਹ ਡਰਿੰਕ ਡਰਾਈਵਿੰਗ ਕਰ ਰਹੀ ਸੀ, ਤੇ ਉਹ ਵੀ 3 ਗੁਣਾ ਸੀ, ਤੇ ਉਸ ਤੋਂ ਬਾਅਦ ਡਰਾਈਵਿੰਗ ਵਿਦਆਊਟ ਲਾਇਸੈਂਸ ਤੇ ਡਰਾਈਵਿੰਗ ਅਨਰਜਿਸਟਰਡ ਵਹੀਕਲ, ਤੇ ਉਸਦੇ 3 ਚਲਾਣ ਕੱਟੇ ਗਏ। ਤੇ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਤੇ ਸਾਰੇ ਸਹੀ ਸਲਾਮਤ ਹੈ, ਕਿਸੇ ਨੂੰ ਹਿੱਟ ਨਹੀਂ ਕੀਤਾ ਉਹਨੇ ਕਾਰ ਨਾਲ। ਸੋ ਗਰਮੀ ਦਾ ਮੌਸਮ ਚੱਲਦਾ ਹੈ ਤੇ ਅਕਸਰ ਅਸੀਂ ਸਾਨੂੰ ਪਤਾ ਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਬੁਸ਼ ਫਾਇਰ ਹੁੰਦੀਆਂ ਨੇ ਗਰਮੀ ਦੇ ਵਿੱਚ, ਗਰਮੀ ਟੈਂਪਰੇਚਰ ਵਧਣ ਕਾਰਨ। ਸੋ ਸਾਊਥ ਆਸਟ੍ਰੇਲੀਆ ਦੇ ਵਿੱਚ ਮੈਕਲੇਰਨਵਿਲ ਦੇ ਨਜ਼ਦੀਕ ਬੁਸ਼ ਫਾਇਰ ਨੇ 6 ਹੈਕਟੇਅਰ ਜ਼ਮੀਨ ਨੂੰ ਨੁਕਸਾਨ ਕੀਤਾ, ਕਰੀਬ 80 ਫਾਇਰ ਫਾਈਟਰਸ ਨੇ ਮਿਲ ਕੇ ਅੱਗ ਤੇ ਕਾਬੂ ਪਾਇਆ। ਤੇ ਦੂਜੀ ਖਬਰ, ਦੂਜੀ ਲੋਕੇਸ਼ਨ ਤੇ ਗੋਲਡਨ ਗਰੋਵ ਦੇ ਵਿੱਚ ਅੱਗ ਲੱਗਣਾ, ਕਰੀਬ 820 ਘਰਾਂ ਦੀ ਬਿਜਲੀ ਬੰਦ ਹੋ ਗਈ। ਸੋ ਇੱਕ ਹੁਣ ਲਾਸਟ ਖਬਰ ਜੋ ਆਸਟ੍ਰੇਲੀਆ ਦੀ, ਜਿਸ ਆਸਟ੍ਰੇਲੀਆ ਦੀ ਖਬਰ ਵੀ ਹਫ਼ਤੇ ਪਰ ਸਾਰੀ ਦੁਨੀਆ ਇਸ ਚੀਜ਼ ਤੋਂ ਪੀੜਤ ਆ, ਡਰੱਗਸ। ਜਿਹੜਾ ਪਿਛਲੇ ਸਾਲ ਇੱਕ ਸਿਡਨੀ ਦੇ ਵਿੱਚ ਡਰੱਗਸ ਫੜੇ ਗਏ ਸੀ ਵੀ ਵਰਥ 500 million, ਤੇ ਉਹਦੇ ਵਿੱਚ ਸਰਬੀਆ ਤੋਂ 3 ਆਸਟ੍ਰੇਲੀਅਨਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਆ। ਸੋ ਉਹਨਾਂ ਦੇ ਕੋਲੋਂ 1280 ਕਿਲੋਗ੍ਰਾਮ ਕੋਕੀਨ ਲਾਸਟ ਅਪ੍ਰੈਲ ਦੇ ਵਿੱਚ ਚਾਈਨੀਜ਼ ਬੋਟੋਕ ਸਿਡਨੀ ਦੇ ਵਿੱਚ ਫੜੇ ਗਏ ਸਨ, ਤੇ ਪੁਲਿਸ ਨੇ ਉੱਥੋਂ ਫੁਟੇਜ ਵੀ ਰਿਲੀਜ਼ ਕੀਤੀ ਆ ਸਰਬੀਆ ਦੇ ਬੈਲਗ੍ਰੇਡ ਤੋਂ ਜਿੱਥੋਂ ਗ੍ਰਿਫ਼ਤਾਰੀ ਕੀਤੀ ਗਈ ਆ, ਤੇ ਉਹਨਾਂ ਦੇ ਬੈਗਸ ਦੇ ਵਿੱਚ ਡਿਫਰੈਂਟ ਕੰਟਰੀਜ਼ ਦੀਆਂ ਡਿਫਰੈਂਟ ਕਰੰਸੀਸ ਫੜੀਆਂ ਗਈਆਂ ਨੇ। ਸੋ ਪੈਸਾ ਵੀ ਹੈਂਡ ਓਵਰ ਕਰ ਦਿੱਤਾ ਗਿਆ, ਤੇ ਹੁਣ ਉਹ ਆਸਟ੍ਰੇਲੀਅਨ ਅਫੀਸ਼ਲਸ ਨਾਲ ਮਿਲ ਕੇ ਅਗੇਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਸਰਬੀਅਨ ਪੁਲਿਸ ਦੇ ਲਈ। ਸੋ ਇਹ ਸਨ ਕੁਛ ਖਬਰਾਂ ਆਸਟ੍ਰੇਲੀਆ ਦੀਆਂ ਤੇ ਵਿਦੇਸ਼ ਤੋਂ। ਸੋ ਹੁਣ ਅਸੀਂ ਇੱਕ ਗੀਤ ਸੁਣਦੇ ਹਾਂ, ਲਾਵਾਂ, ਤੇ ਉਸ ਤੋਂ ਉਪਰੰਤ ਅੱਛਾ ਜੀ ਹਾਂਜੀ। ਸੋ ਅਸੀਂ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਦੇ ਹਾਂ, ਤੇ ਉਸ ਤੋਂ ਬਾਅਦ ਸਾਡੇ ਨਾਲ ਜੁਆਇਨ ਕਰ ਚੁੱਕੇ ਕੁਲਜੀਤ ਸਿੰਘ ਖੋਸਾ। ਸੋ ਅਸੀਂ ਹਰਪਾਲ ਸਿੰਘ ਪੰਨੂ ਜਿਹਦੀ ਕਿਤਾਬ ਸਵੇਰ ਤੋਂ ਸ਼ਾਮ ਦੇ ਉੱਤੇ ਗੱਲਬਾਤ ਕਰਾਂਗੇ, ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਨਾਲ।
ਯੇ ਜੋ
किताब है ये जो जिंदगी की किताब है, ये किताब भी क्या किताब है। कहीं एक हसीन सहाब है, कहीं जान लेवा अजाब है, ये जो जिंदगी की किताब है, ये जो जिंदगी की किताब है, ये किताब भी क्या किताब है। कहीं छांव है कहीं धूप है, कहीं और ही कोई रूप है। कहीं छांव है कहीं धूप है, कहीं और ही कोई रूप है। कई चेहरे इसमें छुपे हुए, कई चेहरे इसमें छुपे हुए, एक अजीब सी नकाब है। कहीं एक हसीन सहाब है, कहीं जानलेवा अजाब है, ये जो जिंदगी की किताब है, ये किताब भी क्या किताब है। कहीं खो दिया कहीं पा लिया, कहीं रो लिया कहीं गा लिया। कहीं खो दिया कहीं पा लिया, कहीं रो लिया कहीं गालिया। कहीं छीन लेती है हर खुशी, कहीं छीन लेती है हर खुशी, कहीं मेहरबान बेहिसाब है। कहीं एक हसीन सहाब है, कहीं जान लेवा अजाब है, ये जो जिंदगी की किताब है, ये किताब भी क्या किताब है। आंसुओं की है दास्तां, कहीं मुस्कुराहटों का बयान। कहीं आंसुओं की है दास्तां, कहीं मुस्कुराहटों का बयान। कहीं बरकतों की है बारिशें, कहीं बरकतों की है बारिशें, कहीं तश्नगी बेहिसाब है। कहीं एक हसीन सा ख्वाब है, कहीं जान लेवा अजाब है ये जो जिंदगी की किताब है ये जो जिंदगी की।
किताबां ते ग्रंथ अजहे अध्यापक ने जो बिना कौड़े बोल बोले सानू सिख्या ते ज्ञान दिंदे ने। विचार रिचर्ड डी बरी। अजहे खूबसूरत विचारां लई सुनदे रहो हरमन रेडियो आस्ट्रेलिया। दिल पंजाबी जज्बात पंजाबी।
जी दोस्तों एक बार फिर तो स्वागत है तुहाडा प्रोग्राम दे विच। मैं गुरसेवक सिंह ते समां हो चुका जी 8:40। सो साडे नाल बिट्टू भाजी मडूरे तो ज्वाइन करे सी ते उहनां ने मौसम दी जानकारी सांझी कीती आ। तो उत्थे अज मडूरा दे विच तापमान अज वध तो वध 42 डिग्री। सो भाजी अंदर रहो तुसीं, ऐदां दे वैदर च बचा रखो अपना, गौर रखो बच्चे भी बाहर ना घूमणे नहीं धुप दे विच। सो स्टे सेफ। सो धन्नवाद तुहाडा मौसम दी जानकारी सांझी करन दे लई। सो अपने नाल गुरिंदर भाजी अमरीका वाले ते चाहल ते भाई तुहाडा भी सुनेहा मैं बाद च शेयर करदा चुटकला है। सो चाहल भाजी ने भी एक खबर सांझी कीती आ। सो रमनजीत चंडोरिया भाजी ने भी एक हिस्ट्री ऑफ द फर्स्ट सिख इन्फेंट्री तो ओहदा कवर पेज भेजिया तां कहिंदे साडी बुक भी रीड कर लो। भाई ऐं करदे आ अंग्रेजी दी किताब आ तुसीं पढ़ लो, असीं तुहानूं प्रोग्राम च लवांगे ते तुहाडे तों रिव्यू जाणांगे इस किताब ते ना, नहीं तां अंग्रेजी च पढ़दे पढ़दे टाइम लग जाणा सानूं। सो जे हो सकिया ते इहदी मैनूं PDF कॉपी जरूर भेज दिओ जेकर तुहाडे कोल होई। तां इस तों अगे अपने नाल सुखिंदर सौन जी सिडनी तों वी ज्वाइन कीता है, सति श्री अकाल बुला रहे ने, सति श्री अकाल भाजी। सो अर्पित ढिल्लों जी भी सति श्री अकाल बुला रहे ने। सो ओह भी अर्पित ढिल्लों जी सति श्री अकाल बुला रहे ने ते जरूर जी गल करदे आ ते उन्हें कोई नंबर पुछा आ। ते गौरव शर्मा जी भी प्रोग्राम जुड़े है ते गुड मॉर्निंग बुला रहे ने, कहिंदे साडे आंटी जी 21 जनवरी संडे नूं इंडिया जा रहे ने सिंगापुर एयरलाइंस, प्लीज सेंड द मैसेज टू ऑल लिसनर इफ एनीवन विल ऑन सेम फ्लाइट प्लीज कॉन्टैक्ट। हाँ जी, तां जेकर साडे लिसनर्स दे विच्चों कोई इंडिया जा रहा है 21 जनवरी नूं सिंगापुर फ्लाइट च तो प्लीज तुसीं कॉन्टैक्ट कर सकते हो, सानूं मैसेज भेज दो हरमन रेडियो दे उत्ते ते असीं फारवर्ड कर दांगे गौरव शर्मा जी नूं, ते उन्हें अपना नंबर भी साडे नाल सांझा कीता है। ते गौरव भाजी मैं नंबर तुहाडा नोट कर लैंदा। सो ते एडिलेड तों फ्लाइट आ सवेर नूं 10:25 ते, सो प्लीज जेकर कोई जा रहा है सेम फ्लाइट दे विच ते जरूर सानूं दसण, सो असीं उहनां नूं मैसेज दे दांगे। सो हुण चलो समां ਸਾਡੇ ਨਾਲ ਕੁਲਜੀਤ ਖੋਸਾ ਭਾਜੀ ਵੀ ਜੁਆਇਨ ਕਰ ਚੁੱਕੇ ਆ। ਸੋ ਹੁਣ ਦੇਰੀ ਨਾ ਕਰਦੇ ਹੋਏ ਅਸੀਂ ਕਿਤਾਬ ਬਾਰੇ ਗੱਲਬਾਤ ਕਰੀਏ। ਸੋ ਸਤਿ ਸ੍ਰੀ ਅਕਾਲ ਖੋਸਾ ਵੀਰ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ ਗੁਰਸੇਵਕ ਵੀਰ, ਸੋ ਹਰਮਨ ਰੇਡੀਓ ਸੁਣ ਰਹੇ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ
ਜੀ ਭਾਜੀ, ਮੈਂ ਤਾਂ ਬਹੁਤ ਐਕਸਾਈਟਡ ਸੀਗਾ ਕਿਉਂਕਿ ਸੀਗਾ ਕਿ ਅੱਜ ਵੀਰਵਾਰ ਨੂੰ ਬੁੱਕ ਦਾ ਰਿਵਿਊ ਕਰਨਾ ਤੇ ਬੁੱਕ ਬਾਰੇ ਅਸੀਂ ਤੱਥ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਾਂਗੇ। ਸੋ ਦੱਸੋ, ਵੈਸੇ ਮੈਂ ਦੱਸਿਆ ਹਰਪਾਲ ਸਿੰਘ ਪੰਨੂ ਜੀ ਦੀ ਕਿਤਾਬ ਸਵੇਰ ਤੋਂ ਸ਼ਾਮ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਪਹਿਲਾਂ ਭਾਈ ਤੁਸੀਂ ਹਰਪਾਲ ਸਿੰਘ ਪੰਨੂ ਜੀ ਬਾਰੇ ਥੋੜੀ ਜਾਣਕਾਰੀ ਸਾਂਝੀ ਕਰੋ ਆਪਣੇ ਸਰੋਤਿਆਂ ਨਾਲ, ਕਿਉਂਕਿ ਜਿਹੜੇ ਤਾਂ ਪੜ੍ਹਨ ਦੇ ਸ਼ੌਕੀਨ ਹੁੰਦੇ ਉਹ ਤਾਂ ਜਾਣਦੇ ਨੇ ਭਲੀ ਭਾਂਤ ਇਸ ਨਾਮ ਨੂੰ, ਪਰ ਕਈ ਲਿਸਨਰਸ ਹੁੰਦੇ ਆ ਜਿਹੜਿਆਂ ਦਾ ਕਿਤਾਬਾਂ ਨਾਲ ਇੰਨਾ ਵਾਹ ਵਾਸਤਾ ਨਹੀਂ ਹੁੰਦਾ। ਸੋ ਉਹਨਾਂ ਨੂੰ ਦੱਸਦੇ ਚੱਲੀਏ ਕਿ ਹਰਪਾਲ ਸਿੰਘ ਪੰਨੂ ਕੌਣ ਨੇ।
ਜੀ ਬਿਲਕੁਲ, ਮੈਂ ਪੰਨੂ ਜੀ ਬਾਰੇ ਗੱਲ ਕਰਨ ਤੋਂ ਪਹਿਲਾਂ ਦੋ ਕੁ ਗੱਲਾਂ ਜ਼ਰੂਰ ਕਰਾਂਗਾ ਕਿ ਜਿਸ ਤਰ੍ਹਾਂ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਗੁਰਸੇਵਕ ਕਿ ਪੜ੍ਹਨ ਦੀ ਰੁਚੀ ਵੱਖੋ ਵੱਖ ਹੁੰਦੀ ਹੈ ਹਰ ਇੱਕ ਦੀ, ਸੋ ਜਿਸ ਤਰ੍ਹਾਂ ਅਸੀਂ ਦੱਸ ਦਈਏ ਜੀ ਕਿ ਸਾਡੀ ਰੁਚੀ ਇਤਿਹਾਸ ਦੀ ਵੀ ਹੈ, ਜ਼ਿਆਦਾਤਰ ਰੁਚੀ ਸਾਡੀ ਇਤਿਹਾਸ ਨੂੰ ਪੜ੍ਹਨ ਵਿੱਚ ਹੈ ਅਤੇ ਸਾਹਿਤ ਨੂੰ ਵੀ ਪੜ੍ਹੀਦਾ ਹੈ। ਅਤੇ ਜਦ ਜੋ ਕਿਤਾਬ ਬਾਰੇ ਦੱਸ ਰਹੇ ਹਾਂ ਡਾਕਟਰ ਹਰਪਾਲ ਸਿੰਘ ਪੰਨੂ ਜੀ ਬਾਰੇ, ਇਹ ਉਹਨਾਂ ਲਈ ਆ ਜਿਨ੍ਹਾਂ ਨੇ ਹਜੇ ਪੜ੍ਹਨਾ ਸ਼ੁਰੂ ਕਰਨਾ ਜਾਂ ਕੋਈ ਸੋਚਦੇ ਨੇ ਕਿ ਅਸੀਂ ਕੁਛ ਵੱਖਰਾ ਪੜ੍ਹੀਏ, ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਰਹੇਗਾ। ਤੋ ਸੋ ਦੂਸਰੀ ਗੱਲ ਜੀ ਕਿ ਅਸੀਂ ਆਪਣਾ ਰਿਵਿਊ ਦੇਣਾ ਹੈ, ਸੋ ਕਿਸੇ ਤੇ ਆਪਣੀ ਮਰਜ਼ੀ ਥੋਪਣੀ ਨਹੀਂ ਹੈ ਤੇ ਨਾ ਥੋਪ ਸਕਦੇ ਹਾਂ, ਸੋ ਬਾਕੀ ਤੁਸੀਂ ਆਪਣੇ ਆਪ ਸੋਚਣਾ ਹੈ। ਹਾਂਜੀ, ਡਾਕਟਰ ਹਰਪਾਲ ਸਿੰਘ ਪੰਨੂ ਜੀ ਬਾਰੇ ਦੱਸ ਦੇਵਾਂ ਜੀ, ਉਹਨਾਂ ਦਾ ਜਨਮ ਹੈ 20 ਜੂਨ 1953 ਦਾ ਜੀ, ਪਿੰਡ ਘੱਗਾ ਵਿੱਚ ਲੁਧਿਆਣੇ ਦੇ ਨਾਲ ਹੈ ਪਿੰਡ, ਤੇ ਇਸ ਵਕਤ ਆਪ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਜੋਂ ਪ੍ਰੋਫੈਸਰ ਤੇ ਮੁਖੀ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਤੇ ਸੈਂਟਰ ਫਾਰ ਬੁੱਧਿਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਹੇ ਹਨ ਤੇ ਆਪ ਜੀ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇਰਾਨ ਦੀ ਧਰਮ ਅਧਿਐਨ ਯੂਨੀਵਰਸਿਟੀ ਕੁੰਮ ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਰਹੇ ਹਨ। ਸੋ ਮੈਂ ਉਹਨਾਂ ਦੀਆਂ ਕਿਤਾਬਾਂ ਬਾਰੇ ਦੱਸ ਦੇਵਾਂ। ਸੋ ਉਹਨਾਂ ਦੀਆਂ ਜਿਹੜੀਆਂ ਹੁਣ ਤੱਕ ਕਿਤਾਬਾਂ ਆ ਚੁੱਕੀਆਂ ਨੇ, ਸੋ ਸਭ ਤੋਂ ਪਹਿਲਾਂ ਜੀ ਪਟਿਆਲਾ ਯੂਨੀਵਰਸਿਟੀ ਵੱਲ ਜਿਹੜੀਆਂ ਉਹਨਾਂ ਵੱਲੋਂ ਛਾਪੀਆਂ ਗਈਆਂ ਸੀ ਉਹਨਾਂ ਦੀਆਂ ਕਿਤਾਬਾਂ, ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਫਿਰ ਭਾਰਤ ਦੇ ਪ੍ਰਾਚੀਨ ਧਰਮ, ਤੇ ਜੀ ਫਿਰ ਰਵਿੰਦਰ ਨਾਥ ਟੈਗੋਰ ਦੇ ਜੀਵਨ ਤੇ ਉਹਨਾਂ ਨੇ ਜੋ ਅਨੁਵਾਦ ਕੀਤੀਆਂ ਸੀ ਉਹਨਾਂ ਦੀਆਂ ਲਿਖਤਾਂ ਵੀ। ਸੋ ਫਿਰ ਸਿੱਖ ਦਰਸ਼ਨ ਵਿੱਚ ਕਾਲ ਅਤੇ ਅਕਾਲ, ਤੇ ਉਸ ਤੋਂ ਬਾਅਦ ਜੋ ਵਡੇਰਿਆਂ ਦੀ ਸਾਖੀ ਦੇ ਤੌਰ ਤੇ ਉਹਨਾਂ ਨੇ ਭਾਗ ਸ਼ੁਰੂ ਕੀਤੇ, ਹੁਣ ਤੱਕ 5 ਭਾਗ ਆ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਪਹਿਲਾਂ ਗੌਤਮ ਤੋਂ ਤਾਸਕੀ ਤੱਕ, ਵਿਰਾਟ ਤੋਂ ਬੰਦਗੀ ਤੱਕ, ਪੱਥਰ ਤੋਂ ਰੰਗ ਤੱਕ, ਸਵੇਰ ਤੋਂ ਸ਼ਾਮ ਤੱਕ, ਤੇ ਜੋ 5ਵਾਂ ਭਾਗ ਆਇਆ ਉਹ ਹੈ ਜੂਨ ਤੋਂ ਮਲਾਲਾ ਤੱਕ। ਇਸ ਤੋਂ ਇਲਾਵਾ ਜੀ ਉਹਨਾਂ ਨੇ ਜਪ ਨਿਸ਼ਾਨ ਰਾਜਾ ਮਿਰਗਿੰਦਰ ਸਿੰਘ ਦਾ ਜੋ ਲਿਖਤ ਹੈ ਉਹਨਾਂ ਨੂੰ ਸੰਪਾਦਨ ਵੀ ਕੀਤਾ ਜੀ, ਤਾਂ ਇਹਨਾਂ ਨੂੰ ਸਟੇਟ ਅਵਾਰਡ ਵੀ ਮਿਲ ਚੁੱਕਿਆ ਇਸ ਲਈ, ਇਸ ਲਿਖਤ ਲਈ। ਫਿਰ ਜੀ ਮਿਲੰਦ ਪ੍ਰਸ਼ਨ, ਜੋ ਨਾਗ ਸੈਨ ਤੇ ਮਿਲੰਦ ਦੇ ਆਪਸੀ ਸਵਾਲ ਜਵਾਬ ਨੇ, ਉਹਨਾਂ ਨੂੰ ਵੀ ਅਨੁਵਾਦ ਕੀਤਾ ਹੈ। ਸੋ ਇਸ ਤੋਂ ਇਲਾਵਾ ਜਿਹੜੀ ਭਾਈ ਲਕਸ਼ਵੀਰ ਸਿੰਘ ਜੀ ਨੇ ਲਿਖੀ ਸੀ, ਆ ਭਾਈ ਨੰਦ ਲਾਲ ਗੋਆ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰੀ ਕਵੀ ਹੋਏ ਨੇ, ਸੋ ਉਹਨਾਂ ਦੀਆਂ ਲਿਖਤਾਂ ਨੂੰ ਉਹਨਾਂ ਨੇ ਫਾਰਸੀ ਦੇ ਵਿੱਚ ਜੋ ਲਿਖਿਆ ਸੀ ਭਾਈ ਲਕਸ਼ਵੀਰ ਸਿੰਘ ਜੀ ਨੇ, ਸੋ ਉਹਨਾਂ ਨੂੰ ਵੀ ਅਨੁਵਾਦ ਕੀਤਾ ਹੈ ਸਾਰਾ। ਦੂਸਰਾ ਜੀ ਉਹਨਾਂ ਇੱਕ ਆਪਾਂ ਕਿਤਾਬ ਬੜੀ ਮਸ਼ਹੂਰ ਹੋਈ ਸੀ ਓਸ਼ੋ ਦੀ, ਇੱਕ ਓਂਕਾਰ ਸਤਨਾਮ, ਸੋ ਇਹਨਾਂ ਦਾ ਵੀ ਜਿਹੜਾ ਅਨੁਵਾਦ ਹੈ ਉਹ ਡਾਕਟਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ ਇਸ ਕਿਤਾਬ ਦਾ ਵੀ। ਸੋ ਵੱਡੀ ਗੱਲ ਜਿਹੜੀ ਤੁਹਾਨੂੰ ਦੱਸ ਦੇਵਾਂ ਕਿ ਕਈ ਲੇਖਕਾਂ ਨੂੰ ਹੁੰਦਾ ਕਿ ਅਸੀਂ ਆਪਣਾ ਨਾਮ ਪਾਈਏ ਕਿਤਾਬ ਦੇ ਵਿੱਚ, ਕੁਛ ਵੀ ਆ, ਤੁਸੀਂ ਜਦੋਂ ਓਸ਼ੋ ਕਿਤਾਬ ਪੜੋਗੇ ਇੱਕ ਓਂਕਾਰ ਸਤਨਾਮ, ਤੁਹਾਨੂੰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਨਾਮ ਕਿਤੇ ਵੀ ਵਿੱਚੋਂ ਨਹੀਂ ਮਿਲੇਗਾ, ਨਾ ਅਨੁਵਾਦਕ ਦੇ ਤੌਰ ਤੇ ਨਾ ਸੰਪਾਦਕ ਦੇ ਤੌਰ ਤੇ ਜੀ।
ਠੀਕ ਹੈ
ਜੀ ਗੁਰਸੇਵ, ਹਾਂਜੀ
ਬਹੁਤ ਬਹੁਤ ਧੰਨਵਾਦ ਵੀਰ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿਤਾਬ ਸਵੇਰ ਤੋਂ ਸ਼ਾਮ,
ਹਾਂਜੀ ਸਵੇਰ ਤੋਂ ਸ਼ਾਮ ਕਿਤਾਬ ਤੱਕ ਮੈਂ ਦੱਸ ਦੇਵਾਂ ਜੀ, ਇਹਦੇ ਵਿੱਚ ਕੁੱਲ 9 ਲੇਖ ਨੇ। ਸੋ ਇਹ ਵਡੇਰਿਆਂ ਦੀ ਸਾਖੀ ਦੇ ਭਾਗ ਜੋ ਉਹਨਾਂ ਨੇ ਸ਼ੁਰੂ ਕੀਤੇ ਸੀ, 4th ਭਾਗ ਹੈ ਉਸਦਾ। ਸੋ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦੀ ਇੱਕ ਸਿਫਤ ਹੈ ਜੀ ਕਿ ਉਹਨਾਂ ਨੇ ਜਿਹੜੀਆਂ ਵਡੇਰਿਆਂ ਦੀਆਂ ਸਾਖੀਆਂ ਲਿਖੀਆਂ ਨੇ ਬਹੁਤ ਹੀ, ਜਾਂ ਤਾਂ ਜੋ ਉਹਨਾਂ ਨੇ ਅੱਖੀ ਦੇਖਿਆ, ਅੱਖੀ ਜਿੰਨਾ ਕੁ ਸੁਣਿਆ ਉਹਨਾਂ ਕੀ ਲਿਖਿਆ ਹੈ, ਕੋਈ ਆਪਦੀ ਵਿੱਚ ਬਿਨਾਂ ਮਤਲਬ, ਜਿਵੇਂ ਅੱਜ ਕੱਲ ਲੇਖਕ ਬਿਨਾਂ ਗੱਲੋਂ ਹੀ ਗੱਲਾਂ ਵਧਾ ਲੈਂਦੇ ਨੇ, ਕੋਈ ਫਾਲਤੂ ਦੀਆਂ ਗੱਲਾਂ, ਹਾਂਜੀ ਆਪਣੇ ਇਮੋਸ਼ਨਸ ਪਾ ਦਿੰਦੇ ਆ, ਉਹ ਨੀ ਪਾਏ ਹੋਏ ਆਪਣੇ ਵਿੱਚ, ਸਿਰਫ ਉਨੀ ਇੱਕ ਗੱਲ ਹੀ ਕਿ ਜੋ ਪੜ੍ਹਦਿਆਂ ਵੀ ਇੱਕ ਰਸ ਆਉਂਦਾ ਹੈ ਬੰਦੇ ਨੂੰ, ਤੇ ਲਗਾਤਾਰ ਬੰਦਾ ਪੜ੍ਹਦਾ ਹੀ ਜਾਂਦਾ ਹੈ। ਸੋ ਇਹ ਉਹਨਾਂ ਦੀ ਖੂਬੀ ਹੈ ਜੀ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦੀ। ਸੋ ਆਓ ਜੀ ਆਪਾਂ ਉਹਨਾਂ ਦਾ ਸਭ ਤੋਂ ਪਹਿਲਾ ਜਿਹੜਾ ਲੇਖ ਹੈ ਉਹ ਹੈ ਬੇਬੇ ਜੀ, ਇਸ ਕਿਤਾਬ ਦੇ ਵਿੱਚ
ਜੀ।
ਸੋ ਉਹਨਾਂ ਨੇ ਆਪਾਂ ਅਕਸਰ ਅਗਰ ਸੇਵਕ ਗੱਲ ਸੁਣਦੇ ਹਾਂ ਕਿ ਮਾਵਾਂ ਤੇ ਬਹੁਤ ਲਿਖਿਆ ਗਿਆ, ਖਾਸ ਤੌਰ ਤੇ ਇੱਕ ਬੜਾ ਨਾਵਲ ਮਸ਼ਹੂਰ ਹੋਇਆ ਸੀ ਮੈਕਸਿਮ ਗੋਰਕੀ ਦਾ ਮਾਂ ਨਾਵਲ ਮਸ਼ਹੂਰ ਹੋਇਆ ਸੀ, ਬਹੁਤ ਪੜ੍ਹਿਆ ਗਿਆ, ਤਾਂ ਠੀਕ ਹੈ ਜੀ ਬਹੁਤ ਜਾਣਿਆਂ ਨੇ ਲਿਖਿਆ, ਮਾਵਾਂ ਤੇ ਲਿਖਣਾ ਵੀ ਚਾਹੀਦਾ ਹੈ, ਹਰ ਇੱਕ ਨੂੰ ਆਪਣੀ ਮਾਂ ਦੇ ਬਾਰੇ ਜੋ ਬੰਦੇ ਦੇ ਆਪਣੇ ਵਿਚਾਰ ਹੁੰਦੇ ਨੇ ਜਾਂ ਉਹ ਪਿਆਰ ਹੁੰਦਾ ਹੈ ਮਾਂ ਨਾਲ, ਕਈ ਲਿਖ ਕੇ ਪ੍ਰਗਟ ਕਰਦੇ ਨੇ, ਕਰਨਾ ਵੀ ਚਾਹੀਦਾ ਹੈ। ਸੋ ਪਰ ਅਸੀਂ ਜਿਸ ਤਰ੍ਹਾਂ ਮੈਕਸਿਮ ਗੋਰਕੀ ਦਾ ਨਾਵਲ ਸੀਗਾ ਮਾਂ, ਸੋ ਉਹ ਮਾਂ ਦੇ ਬਾਰੇ ਜਦੋਂ ਉਹਨੇ ਲਿਖਿਆ ਕਿ ਜ਼ਰੂਰੀ ਹੈ, ਇਹ ਤਾਂ ਫਿਰ ਜ਼ਰੂਰੀ ਹੈ ਨਾ ਕਿ ਉਹਨਾਂ ਦੇ ਜੋ ਮਾਂ ਬਾਰੇ ਸੀਗਾ ਉੱਥੋਂ ਦੇ ਕਲਚਰ ਨਾਲ ਸੰਬੰਧਿਤ ਹੋਵੇਗਾ ਜੋ ਰਸ਼ੀਆ ਦੇ ਕਲਚਰ ਨਾਲ ਹੈ, ਪਰ ਅਸੀਂ ਜੋ ਪੜ੍ਹਨਾ ਅਸੀਂ ਆਪਣੀਆਂ ਮਾਵਾਂ ਬਾਰੇ, ਉਹਨਾਂ ਦੇ ਜਿਹੜੇ ਗੁਣ ਨੇ ਜਾਂ ਉਹਨਾਂ ਜੋ ਸੱਭਿਆਚਾਰ ਵਿੱਚ ਉਹਨਾਂ ਨੇ, ਉਹਨਾਂ ਦੇ ਕੋਲ ਜੋ ਸੱਭਿਆਚਾਰ ਸੀ ਜਾਂ ਸਾਨੂੰ ਦੇਣ ਲਈ ਸੀ ਜੋ, ਸੋ ਉਸ ਦੇ ਬਾਰੇ, ਤਾਂ ਮੈਂ ਕਹਿੰਦਾ ਜੀ ਉਹ ਬੇਬੇ ਜੀ ਲੇਖ ਜ਼ਰੂਰ ਪੜ੍ਹਿਓ ਪੰਨੂ ਜੀ ਦਾ, ਸਾਰਾ 30 ਕੁ ਸਫ਼ਿਆਂ ਦਾ ਇਹ ਲੇਖ ਹੈ ਉਹਨਾਂ ਦਾ, ਤੇ ਮੈਂ ਕਹਿੰਦਾ ਜੀ ਜਦੋਂ ਤੁਸੀਂ ਇੱਕ ਵਾਰ ਲੇਖ ਪੜ੍ਹੋਗੇ ਤਾਂ ਤੁਹਾਨੂੰ ਆਪਣੀ ਮਾਂ ਇਹਦੇ ਵਿੱਚ ਤੁਰਦੀ ਫਿਰਦੀ ਦਿਸੇਗੀ, ਤੁਹਾਨੂੰ ਆਪਣੀ ਮਾਂ ਦੇ ਦਰਸ਼ਨ ਹੋਣਗੇ, ਆਪਣੀ ਦਾਦੀ ਮਾਂ ਦੇ, ਤਾਂ ਰਿਸ਼ਤੇ ਨਾਤੇ ਨਿਭਾਉਂਦੀਆਂ ਹੋਰ। ਸੋ ਇਸ ਲੇਖ ਦੀ ਜਿਹੜੀ ਸ਼ੁਰੂਆਤ ਹੈ ਜੀ ਉਹ ਬੜੇ ਸੋਹਣੇ ਸ਼ਬਦਾਂ ਨਾਲ ਹੁੰਦੀ ਹੈ, ਤਾਂ ਮੈਂ ਪੜ੍ਹ ਕੇ ਸੁਣਾਉਣਾ ਚਾਰ ਕਲੈਣਾ ਦੇ ਵਿਚ ਨੇ। ਕਹਿੰਦਾ ਛੇਵੀਂ ਜਮਾਤ ਵਿਚ ਸਾਂ ਮੈਂ ਉਦੋਂ, ਅਸੀਂ ਸਭ ਭੈਣ ਭਰਾ ਸਵੇਰ ਸਾਰ ਸਕੂਲ ਜਾਣ ਤੋਂ ਪਹਿਲਾਂ ਚੁੱਲ੍ਹੇ ਦੇ ਆਲੇ ਦੁਆਲੇ ਘੇਰਾ ਪਾਈ ਬੈਠੇ ਸਾਂ। ਕੁੱਤਾ ਅਤੇ ਬਿੱਲਾ ਪੂਰੀ ਠਾਠ ਨਾਲ ਸਾਡੇ ਵਾਂਗ ਸਾਡੇ ਵਿਚਕਾਰ ਜੰਮ ਕੇ ਬੈਠਦੇ। ਬੇਬੇ ਨੇ ਰੋਟੀ ਤਵੇ ਤੇ ਪਾਈ ਤਾਂ ਪੂਰਬ ਵੱਲੋਂ ਘੋੜਾ ਹਿਣਕਣ ਦੀ ਆਵਾਜ਼ ਸੁਣੀ ਤੇ ਅੱਖ ਦੇ ਪਲਕਾਰੇ ਵਿਚ ਮਾਮਾ ਜੀ ਆ ਗਏ। ਮਾਮਾ ਜੀ ਨਿਹੰਗ ਸਿੰਘ ਸਨ, ਨਾਨਕੇ ਹਰਿਆਣੇ ਵਿਚ ਹਨ। ਬੇਬੇ ਨੂੰ ਮਾਮਾ ਜੀ ਨੇ ਮੱਥਾ ਟੇਕਿਆ, ਅਸੀਸਾਂ ਦੇ ਕੇ ਕਹਿਣ ਲੱਗੀ, ਤਵੇ ਉੱਪਰ ਜਦੋਂ ਪਹਿਲੀ ਰੋਟੀ ਪਾਈ ਤਾਂ ਤੂੰ ਯਾਦ ਆਇਆ, ਤੁਰਤ ਤੂੰ ਸਾਹਮਣੇ ਆ ਗਿਆ, ਤੂੰ ਵੱਡਾ ਬਾਬਾ ਤਾਂ ਨਹੀਂ ਕਿਤੇ? ਮਾਮਾ ਜੀ ਬੋਲੇ, ਨਾ ਬੇਬੇ ਨਾ, ਉਸ ਵਰਗਾ ਉਹੀ ਸੀ, ਪਹਿਲਾਂ ਕਦੀ ਉਸ ਵਰਗਾ ਨਾ ਕੋਈ ਹੋਇਆ ਨਾ ਬਾਅਦ ਵਿਚ, ਪਰ ਇਹ ਸੱਚ ਹੈ ਕਿ ਹਰ ਭੈਣ ਬੇਬੇ ਨਾਨਕੀ ਹੋਇਆ ਕਰਦੀ ਹੈ। ਉਹ ਦੇਖੋ ਜੀ ਕਿੰਨੀ ਪਿਆਰੀ ਗੱਲ ਹੈ ਕਿ ਹਰ ਭੈਣ ਬੇਬੇ ਨਾਨਕੀ ਹੁੰਦੀ ਹੈ,
ਬੇਬੇ ਨਾਨਕੀ ਹੋਇਆ।
ਹਾਂਜੀ, ਦੁਸ਼ਮਣ ਦਾ ਵੀ ਭਲਾ ਸੋਚਣਾ ਹੈ। ਤਾਂ ਆਹ ਹੁਣ ਕੁਝ ਕੁ ਲੈਣਾ ਦੇ ਵਿਚੋਂ ਤੁਹਾਨੂੰ ਮੈਂ ਦੱਸਦਾ ਜੀ ਸਾਂਝ ਪਾਉਣਾ ਲੈਣਾ ਦੀ। ਪ੍ਰੋਫੈਸਰ ਸਾਹਿਬ ਲਿਖਦੇ ਨੇ ਕਿ ਮੈਨੂੰ ਪੁਲਿਸ ਨੇ ਕਈ ਵਾਰ ਗ੍ਰਿਫਤਾਰ ਕੀਤਾ ਹੈ। ਦਰਬਾਰ ਸਾਹਿਬ ਉੱਪਰ ਹਮਲਾ ਹੋਇਆ ਤਦ ਤਾਂ ਫੌਜ ਆ ਗਈ ਸੀ ਫੜਨ। ਅੱਧੀ ਰਾਤ ਚਾਰੇ ਪਾਸੇ ਸਰਚ ਲਾਈਟਾਂ, ਗਵਾਂਢੀਆਂ ਦੀਆਂ ਛੱਤਾਂ ਉੱਪਰ ਪੋਜੀਸ਼ਨਾਂ ਲਈ ਬੈਠੇ ਸੈਨਿਕ, ਬਖਤਰਬੰਦ ਗੱਡੀਆਂ, ਇਹ ਸਭ ਦੇਖ ਕੇ ਮੈਂ ਹੈਰਾਨ ਹੋ ਗਿਆ। ਮੈਂ ਦਿਲ ਵਿੱਚ ਸੋਚਿਆ ਜਿੱਡਾ ਵੱਡਾ ਖੱਬੀ ਖਾਨ ਤੇ ਖੂੰਖਾਰੇ ਮੈਨੂੰ ਸਮਝ ਰਹੇ ਹਨ, ਚੰਗਾ ਹੁੰਦਾ ਜੇ ਮੈਂ ਉਹੋ ਜਿਹਾ ਹੀ ਹੁੰਦਾ ਅਸਲ ਵਿੱਚ ਵੀ। ਉਦੋਂ ਵੀ ਭੋਰਾ ਡਰ ਨਹੀਂ ਸੀ ਲੱਗਾ। ਜਦੋਂ ਕਦੀ ਚੂੜ ਮੱਲ ਦੇ ਰੇਡ ਯਾਦ ਆ ਜਾਂਦੇ ਹਨ ਮੈਨੂੰ ਕਾਂਬਾ ਛਿੜ ਜਾਂਦਾ ਹੈ। ਕਦੇ ਇੱਕ ਦਾ ਹੀ ਮੈਂ ਆਪਣੇ ਆਪ ਨੂੰ ਸਵਾਲ ਵੀ ਕੀਤਾ ਕਿ ਅਜਿਹਾ ਕਿਉਂ ਹੁੰਦਾ ਹੈ। ਇੱਕ ਦਿਨ ਮਾਂ ਨੂੰ ਪੁੱਛਿਆ, ਆਪਾਂ ਗੁਰੂ ਦਸ਼ਮੇਸ਼ ਪਿਤਾ ਦੇ ਸਿੰਘ ਇੱਕ ਬਾਣੀਆਂ ਤੋਂ ਕਿਉਂ ਡਰ ਜਾਂਦੇ ਸਾਂ? ਤਾਂ ਮਾਂ ਨੇ ਕਿਹਾ, ਬਾਣੀਆਂ ਤੋਂ ਕੌਣ ਡਰਦਾ ਹੈ, ਅਸੀਂ ਤਾਂ ਪੁੱਤਰ ਸੱਪ ਸ਼ੀਂਹ ਤੋਂ ਨਹੀਂ ਡਰਦੇ, ਬਾਣੀਆਂ ਤੋਂ ਨਹੀਂ ਕੰਗਾਲੀ ਤੋਂ ਡਰਦੇ ਸਾਂ। ਸੰਸਾਰ ਵਿੱਚ ਗਰੀਬੀ ਤੋਂ ਵਧੀਕ ਡਰਾਉਣਾ ਨਾ ਕੋਈ ਜਾਨਵਰ ਹੈ ਨਾ ਕੋਈ ਹਥਿਆਰ, ਦੁਸ਼ਮਣ ਦੇ ਘਰ ਵੀ ਦਾਣਿਆਂ ਤੋਂ ਖਾਲੀ ਨਾ ਹੋਣ। ਹੇ ਮਹਾਰਾਜ, ਇਹ ਹੈ ਜੀ ਸਾਡੀਆਂ ਮਾਵਾਂ ਦੀ ਜੋ ਸੋਚ ਹੈ ਕਿ ਕਿਸੇ ਦੁਸ਼ਮਣ ਨੂੰ ਵੀ ਨਹੀਂ, ਤਾਂ ਕਿੱਡੀ ਸੋਹਣੀ ਗੱਲ ਕਹੀ ਹੈ ਕਿ
ਦੁਸ਼ਮਣ
ਦਾਣਿਆਂ ਤੋਂ ਖਾਲੀ ਨਾ ਹੋਣ। ਹਾਂਜੀ, ਕੰਗਾਲੀ ਦਾ ਸਾਹਮਣਾ ਨਾ ਕਰਨਾ,
ਦੋ ਟੰਗ ਦੀ ਰੋਟੀ ਜ਼ਰੂਰ ਜੀ, ਬਿਲਕੁਲ ਦੋ ਟੰਗ ਦੀ ਰੋਟੀ ਜ਼ਰੂਰ ਮਿਲੇ ਹਰ ਕਿਸੇ ਨੂੰ
ਜੀ, ਬਿਲਕੁਲ ਜੀ। ਤੋ ਹੋਰ ਵੀ ਬਹੁਤ ਕੁਝ ਹੈ ਜੀ ਲੇਖ ਦੇ ਵਿੱਚੋਂ ਸਾਂਝਾ ਕਰਨ ਵਾਲਾ, ਤੇ ਪਰ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਜ਼ਿਆਦਾ ਲੰਮੀ ਨਹੀਂ ਕਰਦੇ, ਸੋ ਆਪਾਂ ਅਗਲੇ ਲੇਖ ਤੇ ਜਾਂਦੇ ਹਾਂ
ਜੀ। ਜ਼ਰੂਰ,
ਤਾਂ ਅਗਲਾ ਲੇਖ ਹੈ ਜੀ ਸਤਨਾਮ ਸਿੰਘ ਖੁਮਾਰ, ਸੋ ਜੋ ਪ੍ਰੋਫੈਸਰ ਸਾਹਿਬ ਦੇ ਦੋਸਤ ਵੀ ਰਹੇ ਨੇ, ਤਾਂ ਇੱਕ ਉਰਦੂ ਦੇ ਬਹੁਤ ਵਧੀਆ ਸ਼ਾਇਰ ਹੋਏ ਨੇ, ਸੋ ਜਿਨ੍ਹਾਂ ਬਾਰੇ ਸਾਨੂੰ ਜ਼ਿਆਦਾ ਮੇਰੇ ਖਿਆਲ 'ਚ ਨਹੀਂ ਪਤਾ ਹੈਗਾ, ਬਹੁਤਿਆਂ ਨੂੰ ਪਤਾ ਹੀ ਨਹੀਂ ਹੋਏਗਾ, ਕਿਉਂਕਿ ਮੈਨੂੰ ਵੀ ਇਹ ਕਿਤਾਬ ਪੜ੍ਹ ਕੇ ਪਹਿਲੀ ਵਾਰ ਉਹਨਾਂ ਬਾਰੇ ਪਤਾ ਲੱਗਾ ਸੀਗਾ ਪ੍ਰੋਫੈਸਰ ਸਾਹਿਬ ਬਾਰੇ। ਸਤਨਾਮ ਸਿੰਘ ਖੁਮਾਰ ਜੀ, ਸੋਰੀ ਡਾਕਟਰ ਸਤਨਾਮ ਸਿੰਘ ਖੁਮਾਰ ਜੀ, ਉਹਨਾਂ ਦੇ ਉਰਦੂ ਸ਼ਹਿਰ ਤਾਂ ਮੈਂ ਚਲੋ ਬਾਅਦ ਚ ਦੱਸਾਂਗਾ, ਪਰ ਇਹਨਾਂ ਚੋਂ ਕੁਝ ਗੱਲਾਂ ਡਾਕਟਰ ਸਤਨਾਮ ਸਿੰਘ ਕੁਮਾਰ ਜੀ ਦੀਆਂ। ਡਾਕਟਰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਕਹਿੰਦੇ ਆ ਕਿ ਮੈਂ ਸਤਨਾਮ ਸਿੰਘ ਕੁਮਾਰ ਜੀ ਨੂੰ ਪੁੱਛਿਆ, ਖੁਮਾਰ ਸਾਹਿਬ ਉਰਦੂ ਖਤਮ ਹੁੰਦੀ ਜਾ ਰਹੀ ਹੈ, ਨਵੀਂ ਨਸਲ ਗਜ਼ਲ ਨੂੰ ਪਸੰਦ ਕਰਦੀ ਹੈ, ਪਰ ਅਰਥਾਂ ਦੇ ਸੰਚਾਰ ਦੀ ਸਮੱਸਿਆ ਹੈ, ਤੁਸੀਂ ਹਰ ਮੁਸ਼ਾਇਰੇ ਵਿੱਚ ਪੂਰੇ ਜਲੋਹ ਨਾਲ ਆਪਣੀ ਗਜ਼ਲ ਪੇਸ਼ ਕਰਦੇ ਹੋ, ਕੀ ਤੁਹਾਨੂੰ ਕਦੀ ਇਉਂ ਨਹੀਂ ਲੱਗਦਾ ਕਿ ਤੁਹਾਡੀ ਗੱਲ ਸਹੀ ਤਰ੍ਹਾਂ ਸਮਝ ਹੀ ਨਹੀਂ ਜਾ ਰਹੀ? ਖੁਮਾਰ ਜੀ ਕਹਿੰਦੇ, ਮੈਂ ਪਹਿਲਾਂ ਦੋ ਚਾਰ ਸ਼ੇਅਰ ਕਹਿੰਦਾ ਹਾਂ, ਸਰੋਤਿਆਂ ਉੱਤੇ ਨਜ਼ਰ ਮਾਰਦਾ ਹਾਂ, ਸਾਰੀ ਭੀੜ ਵਿੱਚ ਕੋਈ ਨਾ ਕੋਈ ਅਜਿਹਾ ਬੰਦਾ ਦਿਸ ਪੈਂਦਾ ਹੈ ਜਿਸ ਦੀਆਂ ਅੱਖਾਂ ਲਿਸ਼ਕਦੀਆਂ ਹਨ ਤੇ ਦਾਦ ਦੇ ਰਿਹਾ ਹੁੰਦਾ ਹੈ, ਜੋ ਮੇਰੇ ਨਾਲ ਇੱਕ ਸੁਰ ਹੁੰਦਾ ਹੈ, ਬਸ ਫਿਰ ਮੈਂ ਹੋਰਾਂ ਵੱਲ ਧਿਆਨ ਹੀ ਨਹੀਂ ਦਿੰਦਾ, ਉਸ ਇਕੱਲੇ ਨੂੰ ਆਪਣਾ ਕਲਾਮ ਸੁਣਾ ਕੇ ਆ ਜਾਂਦਾ ਹਾਂ, ਕਿਉਂਕਿ ਉਸੇ ਲਈ ਲਿਖਿਆ ਸੀ ਇਹ ਸਭ ਕੁਝ, ਕਿਸੇ ਇਕੱਲੇ ਲਈ ਹੀ ਹੁੰਦੀ ਹੈ ਰਮਜ ਦੀ ਗੱਲ, ਭੀੜਾਂ ਲਈ ਨਹੀਂ। ਸੋ ਕਹੇ ਸੀਗਾ ਵਾਕਈ ਜੀ ਕਿ ਜਿਹੜੀ
ਰਮਜ
ਦੀ ਗੱਲ ਉਹ ਭੀੜਾਂ, ਹਾਂਜੀ ਹਾਂਜੀ, ਉਹ ਭੀੜਾਂ ਲਈ
ਨਹੀਂ ਹੁੰਦੀ। ਹਾਂਜੀ
ਜੀ, ਖੁਮਾਰ ਨੇ ਕਿਹਾ ਕਿ ਕੁਝ ਸ਼ਾਇਰਾਂ ਵਿੱਚ ਖਿਆਲਾਂ ਦੀ ਖੂਬੀ ਹੈ ਪਰ ਸੰਗੀਤ ਨਹੀਂ ਹੈ, ਲੱਗਦਾ ਹੈ ਪੰਜਾਬੀ ਸ਼ਹਿਰ ਨੂੰ ਅਜੇ ਤੱਕ ਆਪਣੇ ਆਪ ਉੱਤੇ ਇਤਬਾਰ ਹੀ ਨਹੀਂ ਆਇਆ ਕਿ ਉਹ ਕੋਈ ਵੱਡਾ ਸੰਗੀਤਕਾਰ ਉਸਨੂੰ ਗਾਵੇਗਾ ਵੀ। ਮੈਨੂੰ ਮੇਰੇ ਕਲਾਮ ਬਾਰੇ ਪਤਾ ਹੈ ਕਿ ਗਾਇਕ ਗਾਉਣਗੇ ਤੇ ਸਰੂਤੇ ਝੂਮਣਗੇ। ਇੱਕ ਕਵੀ ਨੇ ਪੁੱਛਿਆ ਕਿ ਤੁਸੀਂ ਆਪਣੀ ਸ਼ਾਇਰੀ ਸੰਗੀਤ ਦੇ ਰੰਗ ਵਿੱਚ ਰੰਗਣ ਲਈ ਖਾਸ ਮਿਹਨਤ ਕਰਦੇ ਹੋ? ਉਸਨੇ ਕਿਹਾ ਬਿਲਕੁਲ ਨਹੀਂ, ਜਿਹੜਾ ਪਿਓ ਖੂਬਸੂਰਤ ਖਿਆਲ ਭੇਜਦਾ ਹੈ ਉਸੇ ਨੂੰ ਕਿਹਾ ਸੀ ਸੰਗੀਤ ਨਾਲ ਹੀ ਭੇਜ ਦਿਆ ਕਰ, ਜਦੋਂ ਤੁਸੀਂ ਸੰਗੀਤ ਦੀ ਮੰਗ ਕੀਤੀ ਤੁਹਾਨੂੰ ਉਹ ਦੇਵੇਗਾ ਵੀ, ਰੱਬ ਦੇਵੇਗਾ ਵੀ। ਸੋ ਇਹ ਸਨ ਜੀ ਸਤਨਾਮ ਸਿੰਘ ਕੁਮਾਰ। ਸੋ ਉਹਨਾਂ ਦਾ ਮੈਂ ਇੱਕ ਸ਼ੇਅਰ ਕਹਿ ਦਿਆ ਉਰਦੂ ਦਾ ਜੀ, ਜੋ ਲਿਖਿਆ ਵੈਸੇ ਕਾਫੀ ਸ਼ੇਅਰ ਨੇ ਉਹਨਾਂ ਦੇ। ਸੋ ਹਾਂਜੀ, ਇੱਕ ਹੋਰ ਮੈਂ ਦੱਸ ਦਿਆਂ ਕਿ ਹੁਣ ਸਤਨਾਮ ਸਿੰਘ ਕੁਮਾਰ ਦੇ ਨਾਂ ਦੀ ਜੋ ਸ਼ਾਇਰੀ ਹੈ ਉਹ ਵੀ ਡਾਕਟਰ ਸਾਹਿਬ ਨੇ ਸੰਪਾਦਨ ਕੀਤੀ ਹੈ, ਹੁਣੀ ਆਈ ਹੈ ਉਹਨਾਂ ਦੀ ਕਿਤਾਬ। ਸੋ ਮੈਂ ਭੁੱਲ ਗਿਆ ਸੀ ਵਿੱਚ ਨਾਮ ਲੈਣਾ। ਸੋ ਇੱਕ ਉਹਨਾਂ ਦਾ ਜੀ ਸ਼ੇਅਰ ਹੈ ਕਿ ਜ਼ਿੰਦਗੀ ਉੱਠ ਜਾਏਗੀ ਖਾਲੀ ਮਕਾਨ ਰਹਿ ਜਾਏਗਾ, ਨਾਮ ਕੀ ਤਖਤੀ ਪੇ ਧੁੰਦਲਾ ਸਾ ਨਿਸ਼ਾਨ ਰਹਿ ਜਾਏਗਾ। ਸੋ ਇਹ ਸੀਗਾ ਜੀ ਉਹਨਾਂ ਦਾ ਇੱਕ ਸ਼ੇਅਰ। ਤਾਂ ਇਸ ਤੋਂ ਜੀ ਅਗਲਾ ਜਿਹੜਾ ਤੀਸਰਾ ਲੇਖ ਹੈ ਉਹ ਹੈ ਸ਼ਬਦਾਂ ਦੀ ਪੈੜ ਮਗਰ ਰਿਆਲ। ਸੋ ਇਹ ਸਨ ਜੀ ਗੁਰਬਚਨ ਸਿੰਘ ਰਿਆਲ, ਜੋ ਬਰਤਾਨੀਆ ਦੇ ਨਾਗਰਿਕ ਸੀ ਤੇ ਪੰਜਾਬ ਵਿੱਚ ਰਹਿਣ ਵਸਣ ਦੇ ਸ਼ੌਕੀਨ ਸੀਗੇ, ਉੱਥੋਂ ਦੇ ਜੰਮਪਲ ਸੀ ਬਰਤਾਨੀਆ ਦੇ। ਸੋ ਪੂਰੇ ਜੋ ਸਾਹਿਤ ਪੜ੍ਹਨ ਦੀ ਜਿਹਨਾਂ ਵਿੱਚ ਰੁਚੀ ਸੀ, ਸ਼ਾਇਦ ਮੈਂ ਵੀ ਇਹਨਾਂ ਬਾਰੇ ਪਹਿਲੀ ਵਾਰ ਇਸ ਕਿਤਾਬ ਵਿੱਚੋਂ ਹੀ ਪੜ੍ਹ ਰਿਹਾ ਹਾਂ। ਤਾਂ ਉਹਨਾਂ ਨੇ ਜੋ ਕਿਤਾਬਾਂ ਲਿਖੀਆਂ ਨੇ, ਸੋ ਉਹਨਾਂ ਬਾਰੇ ਮੈਂ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਇੱਕ ਤਾਂ ਪੰਜਾਬੀ ਨਿਰੁਕਤੀ ਉਹਨਾਂ ਦੀ ਕਿਤਾਬ ਆਈ ਸੀ, ਫਿਰ ਸ਼ਬਦਾਂ ਦੀ ਪੈੜ, ਸਾਡੀ ਧਰਤੀ ਸਾਡੇ ਬੋਲ, ਸ਼ਬਦਾਂ ਦੀਆਂ ਲਿਖਤਾਂ, ਤੇ ਜੋ ਸ਼ਬਦ ਜੋੜ ਬਾਰੇ ਹੁੰਦਾ ਹੈ। ਸੋ ਉਹਦੇ ਬਾਰੇ ਡਾਕਟਰ ਗੁਰਚਰਨ ਸਿੰਘ ਰਿਆਲ ਜੀ ਨੂੰ ਬਹੁਤ ਵਧੀਆ ਜਾਣਕਾਰੀ ਸੀ ਇਸ ਬਾਬਤ। ਸੋ ਇਹਨਾਂ ਦੀਆਂ ਕਿਤਾਬਾਂ ਕਰਕੇ ਜੀ ਇੱਕ ਵਾਰ ਰਿਆਲ ਨੂੰ ਪੰਜਾਬ ਸਰਕਾਰ ਨੇ ਸ਼੍ਰੋਮਣੀ ਆਲੋਚਕ ਦਾ ਸਟੇਟ ਅਵਾਰਡ ਦਿੱਤਾ ਸੀ। ਸੋ ਇਹੋ ਜਿਹੇ ਨਿਰਵਵਾਦ ਅਤੇ ਸਿਰ ਸੁੱਟ ਕੇ ਕੰਮ ਕਰਨ ਵਾਲੇ ਵਿਦਵਾਨਾਂ ਨੂੰ ਦਿੱਤੇ ਸਨਮਾਨ ਨਾਲ ਸੰਸਥਾਵਾਂ ਅਤੇ ਸਰਕਾਰਾਂ ਦੀ ਇੱਜ਼ਤ ਵੱਧਦੀ ਹੈ, ਪ੍ਰੋਫੈਸਰ ਸਾਹਿਬ ਲਿਖਦੇ ਨੇ ਇਹ ਗੱਲ। ਤਾਂ ਸੋ ਅਗਲੀ ਗੱਲ ਜਿਹੜੀ ਮੈਂ ਥੋੜੀ ਜਿਹੀ ਦੱਸ ਦੇਵਾਂ, ਕਹਿੰਦੇ ਇਨਾਮ ਦੇਣ ਦੇ ਐਲਾਨ ਤੋਂ ਬਾਅਦ ਪਤਾ ਲੱਗਾ ਕਿ ਦਲੀਪ ਕੌਰ ਟਿਵਾਣਾ ਦੀ ਹਮਾਇਤ ਸਦਕਾ ਇਨਾਮ ਮਿਲਿਆ। ਰਿਆਲ ਸਾਹਿਬ ਨੂੰ ਇਨਾਮ ਲੈ ਆਏ। ਮੈਂ ਇੱਕ ਦਿਨ ਰਿਆਲ ਨੂੰ ਕਿਹਾ ਵੀ ਚਲੋ ਮੈਡਮ ਟਿਵਾਣਾ ਦੇ ਘਰ ਚੱਲੀਏ, ਤੇ ਕਹਿੰਦੇ ਕਿਉਂ? ਮੈਂ ਕਿਹਾ ਧੰਨਵਾਦ ਕਰਨ, ਮੇਰੇ ਤੇ ਕਹਿੰਦੇ ਮੇਰੇ ਤੇ ਆਸਾਨ ਹੋਇਆ ਕੋਈ, ਮੈਂ ਨੀ ਜਾਣਾ। ਰਿਆਲ ਸਾਹਿਬ ਕਹਿੰਦੇ ਮੈਂ ਹਟਿਆ ਨਾ। ਇੱਕ ਦਿਨ ਫਿਰ ਦੂਜੀ ਤੀਜੀ ਵਾਰੇ ਆਖ ਕੇ ਮਨਾ ਲਏ ਕਿ ਧੰਨਵਾਦ ਦੀ ਗੱਲ ਛੱਡੋ, ਆਪਾਂ ਇਨਾਮ ਦੀ ਵੀ ਗੱਲ ਨਹੀਂ ਕਰਾਂਗੇ, ਬਸ ਚੱਲਦੇ ਹਾਂ, ਚਾਹ ਪੀ ਕੇ ਆ ਜਾਵਾਂਗੇ। ਮੰਨ ਗਏ, ਚਲੇ ਗਏ ਦਲੀਪ ਕੌਰ ਟਿਵਾਣਾ ਜੀ ਦੇ ਘਰ। ਇਨਾਮ ਦਾ ਕੋਈ ਜ਼ਿਕਰ ਨਹੀਂ ਕੀਤਾ। ਮੈਡਮ ਟਿਵਾਣਾ ਨੇ ਖੁਦ ਹੀ ਗੱਲ ਛੇੜ ਲਈ ਕਿ ਰਿਆਲ ਸਾਹਿਬ ਮੈਂ ਤੁਹਾਡਾ ਨਾਮ ਲਿਆ ਤਾਂ ਵਧੀਕ ਮੈਂਬਰ ਤੁਹਾਨੂੰ ਜਾਣਦੇ ਤੱਕ ਨਹੀਂ ਸਨ, ਤੁਹਾਡੀਆਂ ਕਿਤਾਬਾਂ ਲੈ ਗਈ ਸਾਂ, ਤੁਹਾਡੇ ਕੰਮ ਦੀ ਗੰਭੀਰਤਾ ਤੇ ਸਾਰਥਕਤਾ ਦੱਸੀ, ਮਸਾਂ ਮੰਨੇ। ਤਾਂ ਰਿਆਲ ਸਾਹਿਬ ਨੇ ਜੋ ਮੈਡਮ ਟਿਵਾਣਾ ਜੀ ਨੂੰ ਜਵਾਬ ਦਿੱਤਾ, ਕਹਿੰਦੇ ਇੱਕ ਬੰਦਾ ਸੁਕਰਾਤ ਕੋਲ ਆਇਆ ਤੇ ਉਸ ਦੀਆਂ ਸਿਫਤਾਂ ਕਰਨ ਲੱਗਾ। ਸੁਕਰਾਤ ਰੋਣ ਲੱਗ ਪਿਆ। ਬੰਦੇ ਨੇ ਪੁੱਛਿਆ ਕੀ ਗੱਲ ਹੋ ਗਈ ਹਜ਼ੂਰ, ਮੇਰੀਆਂ ਸਿਫਤਾਂ ਦਾ ਬੁਰਾ ਕਿਉਂ ਮਨਾਇਆ? ਸੁਕਰਾਤ ਨੇ ਕਿਹਾ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ, ਤੂੰ ਪੂਰਾ ਮੂਰਖ ਹੈ, ਮੇਰੀ ਅਕਲ ਦੀ ਕੋਈ ਗੱਲ ਤੇਰੀ ਸਮਝ ਵਿੱਚ ਨਹੀਂ ਆ ਸਕਦੀ, ਤੂੰ ਮੇਰੇ ਵਿੱਚ ਜ਼ਰੂਰ ਕੋਈ ਮੂਰਖਤਾ ਦੇਖੀ ਹੈ ਜਿਹੜੀ ਤੈਨੂੰ ਚੰਗੀ ਲੱਗੀ। ਇਹ ਜਵਾਬ ਸੀਗਾ ਰਿਆਲ ਸਾਹਿਬ ਦਾ ਡਾਕਟਰ ਦਲੀਪ ਕੌਰ ਟਿਵਾਣਾ ਜੀ ਨੂੰ ਇੱਕ ਅਵਾਰਡ ਦੇ ਬਦਲੇ। ਸੋ ਹਾਂਜੀ, ਆਪਾਂ ਅਗਲੇ ਲੇਖ ਤੇ ਆਉਣੇ ਆ ਜੀ। ਸੋ ਅਗਲਾ ਲੇਖ ਹੈ ਜਿਹੜਾ ਜੀ ਉਹ ਹੈ ਸੰਤ ਜਰਨੈਲ ਸਿੰਘ। ਸੋ ਜਿਹੜਾ ਮੈਂ ਦੱਸ ਦੇਵਾਂ ਜੀ ਥੋੜਾ ਜਾ ਕੇ, ਬਾਅਦ ਚ ਇਹਦੀ ਅਲੱਗ ਤੌਰ ਤੇ ਇੱਕ ਕਿਤਾਬ ਵੀ ਛਾਪੀ ਗਈ, ਦੂਰੋਂ ਦੇਖਿਆ ਸੰਤ ਜਰਨੈਲ ਸਿੰਘ। ਤਾਂ ਇਹਦੇ ਵਿੱਚ ਜੋ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਲਿਖਿਆ ਹੈ, ਉਹਨਾਂ ਨੇ ਕਿਹਾ ਇਹਨਾਂ ਚ ਲਿਖਿਆ ਕਿ ਜਿੰਨਾ ਕੁ ਉਹ ਸੰਤਾਂ ਨੂੰ ਜਾਣਦੇ ਸਨ, ਮਿਲੇ ਵੀ ਸਨ, ਜਾਂ ਜਿੰਨਾ ਕੁ ਕੁਛ ਉਹਨਾਂ ਨੇ ਬਾਅਦ ਚ ਆਪਦੀ ਜੇਲ੍ਹ ਚ ਜ਼ਿੰਦਗੀ ਕੱਟੀ, ਜਾਂ ਕੀ ਕੁਝ ਉੱਥੇ ਹੋਇਆ ਵਾਪਰਿਆ, ਸੋ ਪੂਰਾ ਉਹਨਾਂ ਨੇ ਲਿਖਿਆ, ਕੋਈ ਫਾਲਤੂ ਦੇ ਆਪਣੇ ਇਮੋਸ਼ਨ ਨਹੀਂ ਪਾਏ ਵਿੱਚ। ਤਾਂ ਇਹ ਵੀ ਬਹੁਤ ਵਧੀਆ ਲੇਖ ਹੈ ਜੀ, ਪੂਰਾ ਪੜ੍ਹਨ ਵਾਲਾ, ਸੰਤ ਜਰਨੈਲ ਸਿੰਘ। ਉਹ ਇਸ ਤੋਂ ਜਿਹੜਾ ਅਗਲਾ ਲੇਖ ਹੈ ਜੀ ਉਹ ਹੈ ਸੰਤੋਖ ਸਿੰਘ ਧੀਰ। ਸੋ ਇਹ ਇੱਕ ਕਵੀ ਹੋਏ ਨੇ ਸੰਤੋਖ ਸਿੰਘ, ਹਾਂਜੀ ਧੀਰ। ਇਹਨਾਂ ਦੀਆਂ ਮੈਨੂੰ ਯਾਦ ਹੈ ਜੀ ਕਿ ਜਦੋਂ ਮੈਂ ਪੜ੍ਹਦਾ ਹੁੰਦਾ ਸੀਗਾ ਸਰਕਾਰੀ ਸਕੂਲ ਦੇ ਵਿੱਚ ਛੇਵੀਂ ਸੱਤਵੀਂ ਜਮਾਤ ਦੇ ਵਿੱਚ, ਉਦੋਂ ਇਹਨਾਂ ਦੀਆਂ ਕਵਿਤਾਵਾਂ ਵੀ ਸਿਲੇਬਸ ਦੇ ਵਿੱਚ ਆਉਂਦੀਆਂ ਹੁੰਦੀਆਂ ਸਨ। ਤੇ ਸੰਤੋਖ ਸਿੰਘ ਧੀਰ ਕਾਮਰੇਡ ਵੀ ਨੇ, ਤੇ ਕਵੀ ਵੀ ਨੇ ਸੋ ਬਹੁਤ ਸੋਹਣਾ ਉਹਨਾਂ ਦੀ ਜ਼ਿੰਦਗੀ ਦਾ ਵੀ ਇਹਦੇ ਚ ਚਿਤਰਨ ਕੀਤਾ ਜਿੱਥੇ ਉਹਨਾਂ ਦੀ ਗੱਲ ਗਲਤ ਲੱਗੀ ਹੈ ਯਾਨੀ ਪੂਰੀ ਨਿਰਪੱਖਤਾ ਨਾਲ ਉਹਨਾਂ ਨੂੰ ਪੇਸ਼ ਕੀਤਾ ਇਹਦੇ ਵਿੱਚ
ਤਾਂ
ਉਹ ਸੰਤੋਖ ਸਿੰਘ ਧੀਰ ਦੇ ਬਾਰੇ ਜੋ ਉਹਨਾਂ ਦੀ ਸਿਫਤ ਕਰਦੇ ਲਿਖਦੇ ਨੇ ਕਹਿੰਦੇ ਸੰਤੋਖ ਸਿੰਘ ਧੀਰ ਦੀ ਕਵਿਤਾ ਪੜ੍ਹੋ ਜਾਂ ਕਹਾਣੀ ਸਮਕਾਲੀਆਂ ਦੇ ਵਿਹਾਰ ਉੱਪਰ ਟਿੱਪਣੀ ਪੜ੍ਹੋ ਜਾਂ ਉਸਦੀ ਸਵੈ ਜੀਵਨੀ ਤੁਹਾਨੂੰ ਆਪਣੇ ਨਾਲ ਨਾਲ ਤੋਰਦਾ ਹੈ ਕਵਿਸ਼ਰੀ ਬਹੁਤ ਤਿੱਖੀ ਚਾਲ ਚੱਲਦੀ ਹੈ ਪਰ ਅਨਪੜ੍ਹ ਪੇਂਡੂਆਂ ਦੇ ਦਿਲਾਂ ਤੱਕ ਤੇਜ਼ੀ ਨਾਲ ਉਤਰਦੀ ਹੈ ਧੀਰ ਨੂੰ ਚਾਹੇ ਗੈਰ ਸਾਹਿਤਕ ਬੈਠਕਾਂ ਵਿੱਚ ਸੁਣੋ ਚਾਹੇ ਯੂਨੀਵਰਸਿਟੀ ਦੇ ਪਲੇਟਫਾਰਮ ਤੇ ਤੁਹਾਡੇ ਉੱਪਰ ਅਸਰ ਕਰੇਗਾ ਮਿਰਜ਼ਾ ਗਲਬ ਨੇ ਖੱਤ ਵਿੱਚ ਲਿਖਿਆ ਸੀ ਮੁਸ਼ਕਲ ਸ਼ੇਅਰ ਕਹਿਣਾ ਬੜਾ ਸੌਖਾ ਹੈ ਔਖਾ ਕੰਮ ਹੈ ਆਸਾਨ ਸ਼ੇਅਰ ਕਹਿਣਾ ਸੋ ਇਹ ਸੰਤੋਖ ਸਿੰਘ ਧੀਰ ਦੀ ਇੱਕ ਖੂਬੀ ਸੀ ਠੀਕ ਹੈ ਜੀ ਸੋ
ਬਹੁਤ ਵਧੀਆ ਜੀ
ਹਾਂਜੀ ਦੂਸਰੇ ਪਾਸੇ ਜੋ ਧੀਰ ਦੀ ਉਹ ਥੋੜੀ ਖਿਲਾਫਤ ਕਰਦੇ ਨੇ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੀ ਨੂੰ ਤਾਂ ਉਹਦੇ ਬਾਰੇ ਵੀ ਮੈਂ ਜ਼ਰੂਰ ਦੱਸਾਂਗਾ ਕਿ ਧੀਰ ਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਕਈ ਵਿਦਵਾਨ ਹਿੰਦੂ ਜਾਂ ਸਿੱਖ ਹੋਣ ਵਿੱਚ ਫਖਰ ਮਹਿਸੂਸ ਕਰਦੇ ਹਨ ਕਿ ਧੀਰ ਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਕਈ ਵਿਦਵਾਨ ਹਿੰਦੂ ਜਾਂ ਸਿੱਖ ਹੋਣ ਵਿੱਚ ਫਖਰ ਮਹਿਸੂਸ ਕਰਦੇ ਹਨ ਪਰ ਉਹ ਭੁੱਲ ਜਾਂਦਾ ਹੈ ਕਿ ਉਸ ਨੂੰ ਖੁਦ ਉੱਪਰ ਜੇ ਕਮਿਊਨਿਸਟ ਹੋਣ ਦਾ ਮਾਣ ਹੈ ਤਾਂ ਇੱਕ ਸਿੱਖ ਨੂੰ ਸਿੱਖ ਜਾਂ ਹਿੰਦੂ ਨੂੰ ਹਿੰਦੂ ਹੋਣ ਦਾ ਮਾਣ ਕਿਉਂ ਨਾ ਹੋਵੇ ਉਸ ਨੂੰ ਮਾਰਕਸੀ ਵਿਚਾਰਧਾਰਾ ਤੋਂ ਬਿਨਾਂ ਹੋਰ ਹਰੇਕ ਦਰਸ਼ਨ ਫਜ਼ੂਲ ਲੱਗਦਾ ਹੈ ਕਾਮਰੇਡਾਂ ਤੋਂ ਬਿਨਾਂ ਬਾਕੀ ਸਭ ਪਿੱਛੇ ਖਿੱਚੂ ਹਨ ਤੇ ਬੁਰਜੂਆ ਹਨ ਉਸ ਦੀ ਰੇਲ ਗੱਡੀ ਇੱਕੋ ਦਿਸ਼ਾ ਵਿੱਚ ਅੰਧਾ ਧੁੰਦੇ ਇੰਨੀ ਤੇਜ਼ੀ ਤੇਜ਼ ਦੌੜ ਰਹੀ ਹੈ ਕਿ ਜਦੋਂ ਉਹ ਦੇਖਦਾ ਹੈ ਜੋਤੀ ਵਾਸੂ ਦੇ ਮਾਮਲੇ ਵਿੱਚ ਕਾਮਰੇਡ ਕਾਮਰੇਡਾਂ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ ਤਾਂ ਲਿਖਦਾ ਹੈ ਕਿ ਇਹ ਕਮਿਊਨਿਸਟ ਚਲਨ ਹੈ ਤੇ ਜਗੀਰਦਾਰੀ ਸੋਚ ਹੈ ਧੀਰ ਸਾਹਿਬ ਜਗੀਰਦਾਰ ਤਾਂ ਜਗੀਰਦਾਰਾਂ ਦੀ ਡਟ ਕੇ ਹਮਾਇਤ ਕਰਦੇ ਸਨ ਕਮਿਊਨਿਸਟਾਂ ਨੂੰ ਉਹਨਾਂ ਤੋਂ ਇਹ ਗੁਣ ਸਿੱਖਣਾ ਚਾਹੀਦਾ ਸੀ ਸੋ ਇਹ ਧੀਰ ਸਾਹਿਬ ਦੇ ਵਿਚਾਰ ਸਨ ਫਿਰ ਵੀ ਹਰਪਾਲ ਸਿੰਘ ਪੰਨੂ ਲਿਖਦੇ ਹਨ ਕਿ ਅਗਰ ਆਪਾਂ ਉਹਨਾਂ ਦੀ ਇਹ ਜ਼ਿੰਦਗੀ ਨੂੰ ਪਾਸੇ ਵੀ ਰੱਖ ਦਈਏ ਤਾਂ ਉਹ ਫਿਰ ਵੀ ਇੱਕ ਬੜਾ ਪਿਆਰਾ ਕਵੀ ਤੇ ਸਾਹਿਤਕਾਰ ਬਣਦਾ ਹੈ ਸੋ ਜੀ ਅਗਲਾ ਲੇਖ ਹੈ ਜਿਹੜਾ ਉਹ ਪ੍ਰੋਫੈਸਰ ਬਲਵੰਤ ਸਿੰਘ ਜੀ ਬਾਰੇ ਹੈ ਤਾਂ ਇਹਨਾਂ ਬਾਰੇ ਵੀ ਮੈਂ ਪਹਿਲੀ ਵਾਰ ਹੀ ਇਸ ਕਿਤਾਬ ਵਿੱਚ ਪੜ੍ਹ ਰਿਹਾ ਕਿ ਜਿਨ੍ਹਾਂ ਨੇ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਤਰਜਮਾ ਵੀ ਕੀਤਾ ਸੀਗਾ ਫਾਰਸੀ ਦੇ ਵਿੱਚ ਪ੍ਰੋਫੈਸਰ ਬਲਵੰਤ ਸਿੰਘ ਜੀ ਨੇ ਉਹਨਾਂ ਨੂੰ ਬਾਬਾ ਏ ਫਾਰਸੀ ਦਾ ਖਿਤਾਬ ਹਾਂਜੀ ਹਾਂਜੀ ਉਹਨਾਂ ਨੂੰ ਬਾਬਾ ਏ ਫਾਰਸੀ ਦਾ ਖਿਤਾਬ ਦੇ ਕੇ ਵੀ ਸਨਮਾਨਿਆ ਗਿਆ ਸੀ
ਠੀਕ ਹੈ ਜੀ
ਤੇ ਇੱਕ ਜੀ ਉਹਨਾਂ ਨੇ ਉਹਨਾਂ ਦੀ ਇੱਕ ਇੱਛਾ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਰਜਮਾ ਹੈ ਉਹ ਫਾਰਸੀ ਦੇ ਵਿੱਚ ਹੋਵੇ ਪ੍ਰੋਫੈਸਰ ਗੁਰਵੰਤ ਸਿੰਘ ਜੀ ਦੀ ਸੋ ਉਹਨਾਂ ਨੂੰ ਇਸ ਦੀ ਇਜਾਜ਼ਤ ਵੀ ਮਿਲੀ ਕਿ ਉਹ ਜੋ ਫਾਰਸੀ ਦਾ ਤਰਜਮਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਰਜਮਾ ਹੈ ਜੋ ਫਾਰਸੀ ਦੇ ਵਿੱਚ ਉਹ ਕਰਨ ਪਰ ਉਹਨਾਂ ਦੀ ਇੱਛਾ ਪੂਰੀ ਨਹੀਂ ਹੋ ਸਕੀ ਉਹਨਾਂ ਨੇ ਜਦ ਸ਼ੁਰੂ ਕੀਤਾ ਤਾਂ ਸੋ ਉਹਨਾਂ ਨੂੰ ਬੁਲਾਵਾ ਆ ਗਿਆ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਤਾਂ ਕੁਛ ਕੁ ਇੱਕ ਗੱਲ ਦੀ ਮੈਂ ਉਹਨਾਂ ਨਾਲ ਉਹਨਾਂ ਦੀ ਸਾਂਝ ਪਾਵਾਂਗਾ ਕਹਿੰਦੇ ਪ੍ਰੋਫੈਸਰ ਸਾਹਿਬ ਲਿਖਦੇ ਨੇ ਕਿ ਇੱਕ ਦਿਨ ਮੈਂ ਤੁਰਿਆ ਜਾਂਦਾ ਸਾਂ ਤਾਂ ਇਸ਼ਾਰਾ ਕਰਕੇ ਬੁਲਾਇਆ ਤੇ ਕਿਹਾ ਦਿੱਲੀ ਤੋਂ ਇਹ ਖੱਤ ਆਇਆ ਹੈ ਕਿਸੇ ਸੱਜਣ ਦਾ ਪੜ੍ਹੋ ਜਵਾਬ ਲਿਖ ਦਿੱਤਾ ਹੈ ਉਹ ਵੀ ਪੜ੍ਹੋ ਦਿੱਲੀ ਨਿਵਾਸੀ ਕਿਸੇ ਸਿੱਖ ਨੇ ਪੁੱਛਿਆ ਸੀ ਕਿ ਕੀ ਦਸਮ ਗ੍ਰੰਥ ਵਿਚਲੀ ਸਾਰੀ ਬਾਣੀ ਦਸਮ ਪਾਤਸ਼ਾਹ ਦੀ ਹੈ ਕੁਝ ਬਾਣੀਆਂ ਪੜ੍ਹ ਕੇ ਤਾਂ ਇਉਂ ਲੱਗਦਾ ਹੈ ਜਿਵੇਂ ਇਹ ਗੁਰੂ ਕ੍ਰਿਤ ਨਾ ਹੋਣ ਪ੍ਰੋਫੈਸਰ ਸਾਹਿਬ ਨੇ ਜਵਾਬ ਵਿੱਚ ਲਿਖਿਆ ਸੀ ਸਦੀਆਂ ਤੋਂ ਇਹ ਹੁੰਦਾ ਆਇਆ ਹੈ ਕਿ ਗੁਰੂ ਸਾਹਿਬ ਗੁਰੂ ਜੀ ਦੀ ਬਾਣੀ ਦਾ ਪਾਠ ਕਰਨ ਸਦਕਾ ਸਿੱਖ ਇਸ ਤੋਂ ਲਾਭ ਪ੍ਰਾਪਤ ਕਰਦੇ ਹਨ ਤੁਹਾਡੇ ਖੱਤ ਤੋਂ ਪਤਾ ਲੱਗਾ ਹੈ ਕਿ ਗੁਰੂ ਜੀ ਨੇ ਸਿੱਖਾਂ ਦੀ ਪਸੰਦ ਅਨੁਸਾਰ ਬਾਣੀ ਦੀ ਰਚਨਾ ਨਹੀਂ ਕੀਤੀ ਗੁਰੂ ਮਹਾਰਾਜ ਨੂੰ ਸਿੱਖਾਂ ਦੀ ਪਸੰਦ ਨਾ ਪਸੰਦ ਦਾ ਕੁਝ ਤਾਂ ਖਿਆਲ ਰੱਖਣਾ ਚਾਹੀਦਾ ਹੀ ਸੀ ਉਹ ਮਨ ਮਰਜ਼ੀ ਕਰਦੇ ਗਏ ਭਰਾ ਜੀ ਸੋ ਇਹ ਪ੍ਰੋਫੈਸਰ ਸਾਹਿਬ ਦਾ ਜਵਾਬ ਸੀ ਤੇ
ਜੀ
ਉਸ ਤੋਂ ਬਾਅਦ ਜੀ ਆਪਾਂ ਅਗਲੇ ਲੇਖ ਤੇ ਆਉਣੇ ਆ ਅਗਲਾ ਲੇਖ ਹੈ ਜੀ ਜਿਹੜਾ ਹਾਂਜੀ ਉਹ ਸਰਦਾਰ ਕਪੂਰ ਸਿੰਘ ਹੈ ਜੀ ਜਿਨ੍ਹਾਂ ਬਾਰੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਮਸ਼ਹੂਰ ਸਾਡੇ ਵਿਦਵਾਨ ਹੋਏ ਨੇ ਇੱਕ ਸਿੱਖ ਪੰਥ ਦੇ ਇਹਦੇ ਵਿੱਚ ਵੀ ਜੀ ਉਹਨਾਂ ਨੇ ਸਰਦਾਰ ਕਪੂਰ ਸਿੰਘ ਜੀ ਦੇ ਨਾਲ ਜੋ ਆਪਣਾ ਸਮਾਂ ਗੁਜ਼ਾਰਿਆ ਹੈ ਪ੍ਰੋਫੈਸਰ ਸਾਹਿਬ ਨੇ ਜਿੰਨੀ ਕੁ ਉਹਨਾਂ ਨੇ ਸੰਗਤ ਕੀਤੀ ਹੈ ਸਰਦਾਰ ਕਪੂਰ ਸਿੰਘ ਜੀ ਦੀ ਸੋ ਉਹਨੇ ਕੁ ਸਮੇਂ ਨੂੰ ਹੀ ਉਹਨਾਂ ਨੇ ਆਪਣੇ ਲੇਖ ਵਿੱਚ ਲਿਖਿਆ ਹੈ ਹੋਰ ਕੋਈ ਵੀ ਆਲਤੂ ਫਾਲਤੂ ਵਿੱਚ ਗੱਲ ਨਹੀਂ ਲਿਖੀ ਗਈ ਤੇ ਜਿਨ੍ਹਾਂ ਨੇ ਉਹਨਾਂ ਕੋਲ ਉਹਨੂੰ ਸਮਝਿਆ ਹੈ ਤੇ ਇਹ ਵੀ ਬਹੁਤ ਵਧੀਆ ਲੇਖ ਹੈ ਜੀ। ਮੈਂ ਕਹਿੰਦਾ ਕਿ ਸਾਰਾ ਪੜ੍ਹਿਓ, ਕਿਉਂਕਿ ਇਹਦੇ ਵਿੱਚੋਂ ਮੈਂ ਕੁਛ ਦੱਸ ਵੀ ਨਹੀਂ ਸਕਦਾ ਗਾ, ਕਿਉਂਕਿ ਇਹ ਤਾਂ ਤਕਰੀਬਨ ਸਾਰਾ ਹੀ ਲੇਖ ਪੜ੍ਹਨ ਵਾਲਾ, ਬਾਕੀ ਵੀ ਸਾਰੇ ਪੜ੍ਹਨ ਵਾਲੇ ਨੇ ਜੇ ਪੜ੍ਹੋਗੇ।
ਸਰੋਤਿਆਂ ਤੇ ਛੱਡ ਦਿੰਦੇ ਜੀ ਪੜ੍ਹਨ ਲਈ।
ਹਾਂਜੀ ਹਾਂਜੀ, ਸਰੋਤਿਆਂ ਤੇ ਛੱਡਦੇ ਜੀ। ਸੋ ਅਗਲਾ ਜੀ ਇੱਕ ਲੇਖ ਹੈ ਜੀ, ਮੇਰਾ ਦੋਸਤ ਇਰਾਨ। ਇਹਦੇ ਵਿੱਚ ਜੋ ਪ੍ਰੋਫੈਸਰ ਸਾਹਿਬ ਨੇ, ਜਦੋਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਉਹ ਇਰਾਨ ਧਰਮ ਅਧਿਐਨ ਯੂਨੀਵਰਸਿਟੀ ਦੇ ਤੌਰ ਤੇ, ਪ੍ਰੋਫੈਸਰ ਦੇ ਤੌਰ ਤੇ, ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ ਤੇ ਉਹ ਗਏ ਨੇ ਇਰਾਨ ਦੇ ਵਿੱਚ। ਸੋ ਉਹਨਾਂ ਨੇ ਉੱਥੋਂ ਦੇ ਇਰਾਨ ਦੇ ਸੱਭਿਆਚਾਰ ਬਾਰੇ, ਉੱਥੋਂ ਦੇ ਲੋਕਾਂ ਬਾਰੇ, ਉਹਨਾਂ ਦੇ ਸੁਭਾਅ ਬਾਰੇ ਉਹ ਕਾਫੀ ਜਾਣਕਾਰੀ ਆਪਣੇ ਇਸ ਲੇਖ ਦੇ ਵਿੱਚ ਦਿੱਤੀ ਹੈ। ਤੇ ਇਹਨਾਂ ਨੇ ਜੀ ਅਲੱਗ ਤੌਰ ਤੇ ਇੱਕ ਪ੍ਰੋਫੈਸਰ ਸਾਹਿਬ ਜੀ ਦੀ ਇੱਕ ਕਿਤਾਬ, ਤੇ ਮੈਂ ਉਹਦਾ ਵੀ ਸ਼ਾਇਦ ਨਾਮ ਨਹੀਂ ਲਿਆ ਗਿਆ ਪਹਿਲਾਂ, ਇਰਾਨ ਤੇ ਇਰਾਨੀ, ਉਹ ਵੀ ਕਿਤਾਬ ਜੀ ਇਹਨਾਂ ਦੀ ਛਪ ਚੁੱਕੀ ਹੈ ਵਿੱਚ, ਇਰਾਨ ਦੇ ਬਾਰੇ ਜੀ ਕੁੱਲ ਕਿਤਾਬ। ਪਰ ਇਸ ਇਰਾਨ ਦੇ ਵਿੱਚ ਜਦੋਂ ਉਹ ਗਏ ਆ, ਇੱਕ ਬੜੀ ਸੋਹਣੀ ਘਟਨਾ ਦਾ ਜ਼ਿਕਰ ਕਰਦੇ ਨੇ ਉੱਥੇ, ਉਹ ਮੈਂ ਜ਼ਰੂਰ ਦੱਸਾਂਗਾ। ਮੈਂ ਪਹਿਲਾਂ ਫੇਸਬੁੱਕ ਤੇ ਵੀ ਕਾਫੀ ਵਾਰ ਇਹ ਪੋਸਟ ਕਰ ਚੁੱਕਿਆ ਜੀ। ਕਹਿੰਦੇ ਨੇ ਕਿ ਸਾਨੂੰ ਘੁੰਮ ਗਿਆ 15 ਕੁ ਦਿਨ ਹੋਏ ਸਨ ਕਿ ਖੁਸ਼ੀ ਦਾ ਮਾਹੌਲ ਬਣ ਗਿਆ, ਪਰ ਕੁਲਰ ਆ ਗਿਆ ਕਿ ਧਰਮ ਅਧਿਐਨ ਦਾ ਸੈਂਟਰ ਹੁਣ ਯੂਨੀਵਰਸਿਟੀ ਬਣ ਗਿਆ ਹੈ। ਅਗਲੇ ਹੀ ਦਿਨ ਕਾਨਫਰੰਸ ਹਾਲ ਵਿੱਚ ਵੱਡਾ ਇਕੱਠ ਹੋਇਆ। ਯੂਨੀਵਰਸਿਟੀ ਦਾ ਵਾਈਸ ਚਾਂਸਲਰ, ਤਹਿਰਾਨ ਪਾਰਲੀਮੈਂਟ ਦਾ ਡਿਪਟੀ ਸਪੀਕਰ ਵੀ ਹੈ, ਉਸਦਾ ਨਾਮ ਹੈ ਨਵਾਬ ਅਬੁਲ ਹਸਨ। ਮੈਨੂੰ, ਹਬੀਬ ਨੂੰ ਤੇ ਮੇਰੀ ਬੀਵੀ ਨੂੰ ਸਟੇਜ ਦੇ ਉੱਪਰ ਬਿਠਾ ਕੇ ਸਨਮਾਨ ਦੀਆਂ ਲਹਿਰਾਂ ਚਲਾ ਦਿੱਤੀਆਂ। ਸਾਰੇ ਇਹੋ ਆਖੀ ਜਾਣ ਕੇ ਸਾਡੇ ਹਿੰਦੁਸਤਾਨੀ ਭਰਾਵਾਂ ਦੇ ਪਵਿੱਤਰ ਕਦਮ ਪਏ ਤਾਂ ਸੈਂਟਰ ਯੂਨੀਵਰਸਿਟੀ ਬਣ ਗਿਆ। ਮੈਂ ਵਾਈਸ ਚਾਂਸਲਰ ਨੂੰ ਕਿਹਾ, ਇਹ ਜ਼ਿਆਦਤੀ ਕਿਉਂ ਕਰਦੇ ਹੋ, ਅਸੀਂ ਕੀ ਕੀਤਾ ਇਸ ਵਾਸਤੇ? ਨਵਾਬ ਸਾਹਿਬ ਬੋਲੇ, ਹੋਰ ਕੀ ਕਰਨਾ ਸੀ ਤੁਸਾਂ, ਅਸੀਂ ਤਾਂ ਪਿਛਲੇ 10 ਸਾਲਾਂ ਤੋਂ ਜ਼ੋਰ ਲਾਈ ਜਾਂਦੇ ਸਾਂ, ਪਰ ਸਰਕਾਰ ਸੀ ਕਿ ਮੰਨਦੀ ਨਹੀਂ ਸੀ। ਤੁਸੀਂ ਨਾ ਆਉਂਦੇ ਤਾਂ ਇਹ ਸਰਕੂਲਰ ਆਉਣਾ ਹੀ ਨਹੀਂ ਸੀ। ਅਸੀਂ ਤੁਹਾਡਾ ਅਹਿਸਾਨ ਕਦੀ ਨਾ ਭੁੱਲਾਂਗੇ। ਨੇਕ ਬਖਤਾਂ ਨੇ ਕਰਨਾ ਕੁੱਝ ਨਹੀਂ ਹੁੰਦਾ, ਬਸ ਕਦਮ ਰੱਖਿਆ ਤੇ ਅੱਲਾ ਨੇ ਵਿਗੜੇ ਕੰਮ ਸਵਾਰ ਦਿੱਤੇ। ਮੈਨੂੰ ਵੀ 2 ਲਫ਼ਜ਼ ਬੋਲਣ ਲਈ ਕਿਹਾ ਗਿਆ, ਹਾਂਜੀ, ਤਰਜਮਾਕਾਰ ਨਾਲ ਮੌਜੂਦ ਹੁੰਦਾ ਸੀ ਮੁਹੰਮਦ ਰੂਹਾਨੀ। ਮੈਂ ਬਿਸਮਿਲਾ ਨੂੰ ਰੱਟਾ ਲਾਇਆ ਹੋਇਆ ਸੀ, ਸਹੀ ਬਿਸਮਿਲਾ ਉਚਾਰਿਆ। ਇੱਕ ਵਿਦਿਆਰਥੀ ਖਲੋ ਕੇ ਕਹਿਣ ਲੱਗਾ, ਦਾਨਿਸ਼ਵਰ ਹਿੰਦੁਸਤਾਨ, ਇਹ ਤਾਂ ਸਾਡਾ ਬਿਸਮਿਲਾ ਪੜ੍ਹਿਆ ਤੁਸੀਂ, ਅਸੀਂ ਤੁਹਾਡਾ ਬਿਸਮਿਲਾ ਅਤੇ ਉਸਦੇ ਅਰਥ ਜਾਣਨਾ ਚਾਹੁੰਦੇ ਹਾਂ। ਮੈਂ ਸੋਚਿਆ ਪਹਿਲਾਂ ਮੈਂ ਫਤਿਹ ਬੁਲਾਵਾਂਗਾ, ਫਿਰ ਫਤਿਹ ਦੇ ਅਰਥ ਕਰਕੇ ਦੱਸਾਂਗਾ, ਕਿਉਂ ਨਾ ਜਫ਼ਰਨਾਮੇ ਦਾ ਇੱਕ ਸ਼ੇਰ ਸੁਣਾ ਦੇਵਾਂ। ਮੇਰੇ ਲਈ ਗੁਰਬਾਣੀ ਦਾ ਹਰੇਕ ਵਾਕ ਬਿਸਮਿਲਾ ਹੈ। ਮੈਂ ਸੁਣਾਇਆ, ਕਮਾਲੇ ਕਰਾਮਾਤ ਕਾਇਮ ਕਰੀਮ, ਰਜਾ ਬਖਸ਼ੂ ਰਾਜਕ ਰਿਹਾਕੁਨ ਰਹੀਮ। ਸਾਰੀ ਦੀ ਸਾਰੀ ਮਜਲਿਸ ਖੜੀ ਹੋ ਗਈ ਤੇ ਕਿਹਾ, ਵਾਹ, ਇੰਨਾ ਖੂਬਸੂਰਤ ਬਿਸਮਿਲਾ ਹੋਇਆ ਨਵੀਂ ਬਿਆਨ ਸਿਗਾ ਦਾ। 5 ਵਾਰੀ ਗਾ ਕੇ ਬਿਸਮਿਲਾ ਪੜਿਆ ਗਿਆ, ਦਸਮ ਪਾਤਸ਼ਾਹ ਦੇ ਸਿਫਾਰਸ਼ੀ ਸ਼ੇਅਰ ਦੇ ਤਾਂ ਉੱਥੇ ਅਰਥ ਕਰਨ ਦੀ ਲੋੜ ਹੀ ਨਹੀਂ ਸੀ। ਮੈਨੂੰ ਅਹਿਸਾਸ ਹੋਇਆ ਕਿ ਵੱਡਿਆਂ ਵੱਲੋਂ ਸੌਂਪੀਆਂ ਗਈਆਂ ਦੌਲਤਾਂ ਵਿੱਚੋਂ ਇੱਕ ਮਾਸਾ ਜਿੰਨੀ ਵੀ ਜੇ ਕੋਲ ਹੋਵੇ ਤਾਂ ਕਿੰਨੀ ਇੱਜ਼ਤ ਬਣਾ ਦਿੰਦੀ ਹੈ। ਸੋ ਇਹ ਜੀ ਇੱਕ ਇਰਾਨ ਦੀ ਛੋਟੀ ਜਿਹੀ ਘਟਨਾ ਸੀਗੀ ਜੋ ਮੈਂ ਸੁਣਾਈ ਆ। ਤੇ ਸੋ ਜੀ ਉਸ ਤੋਂ ਅਗਲਾ
ਸਾਡੀ ਜ਼ਿੰਦਗੀ ਜਾਂ ਸਾਡਾ ਸਮਾਂ ਬਹੁਤ ਆਸਾਨ ਹੋ ਜਾਂਦਾ ਹੈ, ਤੇ ਜਿਹਨਾਂ ਨੂੰ ਸਮਝ ਪਈ ਤਾਂ ਉਹਨੇ 5 ਵਾਰ ਉੱਠ ਕੇ ਅਦਾ ਕੀਤਾ, ਅਦਾ ਕੀਤਾ ਜਾਣੀ ਕਿ ਸਿਜਦਾ ਕੀਤਾ। ਸੋ ਅਸੀਂ ਕੋਲ ਹੀਰੇ ਹੋਣ ਦੇ ਬਾਵਜੂਦ ਵੀ ਕਿੱਦਾਂ ਭਟਕਦੇ ਫਿਰਦੇ ਆ, ਕਿਹੜੇ ਵਿਵਾਦਾਂ ਚ ਪਏ ਹੋਏ, ਕਿਹੜੇ ਚੱਕਰਾਂ ਚ ਪਏ ਹੋਏ ਆ।
ਹਾਂਜੀ, ਕਿਹੜੇ ਚੱਕਰਾਂ ਚ ਪਏ ਹੋਏ ਆ। ਹਾਂਜੀ, ਇਸੇ ਕਰਕੇ ਤੋ ਆ ਦੇਖੋ ਨਾ ਕਿੱਡੀ ਸੋਹਣੀ ਗੱਲ, ਆਖਰ ਤੇ ਉਹਨਾਂ ਨੇ ਇਹ ਕਹਿਤੀ ਕਿ ਮੈਨੂੰ ਅਹਿਸਾਸ ਹੋਇਆ ਕਿ ਵੱਡਿਆਂ ਵੱਲੋਂ ਸੌਂਪੀਆਂ ਗਈਆਂ ਦੌਲਤਾਂ ਵਿੱਚੋਂ ਇੱਕ ਮਾਸਾ ਜਿੰਨੀ ਵੀ ਜੇ ਕੋਲ ਹੋਵੇ ਤਾਂ ਕਿੰਨੀ ਇੱਜ਼ਤ ਬਣਾ ਦਿੰਦੀ ਹੈ। ਅਫਸੋਸ ਕਿ ਅਸੀਂ ਇਹਨਾਂ ਗੱਲਾਂ ਤੋਂ ਹਜੇ ਬਹੁਤ ਦੂਰ ਆ, ਆਪਸ ਚ ਛਿੱਤਰੋ ਛਿੱਤਰੀ ਹੋਣ ਤੇ ਲੱਗੇ ਹੋਏ ਆ, ਜਿਸ ਤਰ੍ਹਾਂ ਦੇਖ ਹੀ ਸਕਦੇ ਹਾਂ। ਸੋ ਜੀ
ਜੀ
ਹਾਂਜੀ, ਤੇ ਲਾਲੀ ਦਾ ਚੁਗਿਰਦ। ਲਾਲੀ ਵੀ ਇੱਕ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਲਿਖਿਆ, ਤੇ ਪੂਰਾ ਨਾਮ ਤਾਂ ਉਹਨਾਂ ਦਾ ਹਰਦਲਜੀਤ ਸਿੰਘ ਸਿੱਧੂ ਸੀ, ਪਰ ਜੋ ਨਿਕਨੇਮ ਸੀਗਾ ਜਾਂ ਛੋਟਾ ਨਾਮ ਕਹਿ ਲਈਏ ਕਿ ਲਾਲੀ ਸੀ, ਤਾਂ ਲਾਲੀ ਕਹਿ ਕੇ ਸਾਰੇ ਬੁਲਾਉਂਦੇ ਸੀ। ਤੋ ਇੱਕ ਸਾਹਿਬ ਦਾ ਬਹੁਤ ਹੀ ਉਹ ਵੀ ਧਨੀ ਹੋਇਆ ਬੰਦਾ, ਪਰ ਉਹ ਇੱਕ ਪਾਠਕ ਦੇ ਤੌਰ ਤੇ ਨਾ ਕਿ ਲੇਖਕ ਦੇ ਤੌਰ ਤੇ। ਸੋ ਜੋ ਬਹੁਤ ਵੱਡੇ ਵੱਡੇ ਜੋ ਲੇਖਕ ਸਨ ਤਾਂ ਉਹਨਾਂ ਤੋਂ ਆਪਣੀਆਂ ਕਿਤਾਬਾਂ ਦੇ ਬਾਰੇ ਪਹਿਲਾਂ ਰਾਏ ਮੰਗਦੇ ਸੀਗੇ, ਕਿ ਪੜ੍ਹ ਕੇ ਦੱਸੋ ਫੇਰ ਹੀ ਛਪੇਗੀ ਤੇ ਨਹੀਂ ਨਹੀਂ ਛਪੇਗੀ। ਤਾਂ ਇਹ ਉਹਨਾਂ ਦੀ ਖੂਬੀ ਸੀਗੀ ਜੋ ਉਹਨਾਂ ਦੇ ਬਾਰੇ ਚ ਜਾਣਦੇ ਸਨ। ਤਾਂ ਇਹਦੇ ਲੇਖ ਦੇ ਵਿੱਚ ਜੋ ਪੂਰਾ ਜ਼ਿਕਰ ਹੈ ਕਿ ਦੋ ਗੋਰੇ ਨੇ, ਸੋ ਜੋ ਲਾਲੀ ਦੇ ਦੋਸਤ ਨੇ ਉਹ ਬਾਹਰੋਂ ਆਉਂਦੇ ਨੇ, ਉਹਨਾਂ ਦੇ ਪਿੰਡ ਆਉਂਦੇ ਨੇ, ਉਹ ਜਿੰਨਾ ਟਾਈਮ ਉੱਥੇ ਰਹਿੰਦੇ ਨੇ। ਸੋ ਇਹਦਾ ਸਾਰਾ ਇਸ ਚੀਜ਼ ਦਾ ਜ਼ਿਕਰ ਹੈ ਕਿ ਜੋ ਮੈਂ ਕਹਿੰਦਾ ਕਿ ਪੜ੍ਹੋਂਗੇ ਵਾਕਈ ਪਤਾ ਲੱਗਦਾ ਕਿ ਉਹ ਉਸ ਚੀਜ਼ ਦੇ ਵਿੱਚ ਜੋ ਆਪਣੇ ਸੱਭਿਆਚਾਰ ਦਾ ਉਹਨੇ ਵਰਣਨ ਕਰਦਾ ਹੈ ਗੋਰਿਆਂ ਦੇ ਕੋਲ ਲਾਲੀ, ਜੋ ਉਹਨਾਂ ਨੂੰ ਆਪਣੇ ਉਹਨਾਂ ਨਾਲ ਸਾਂਝ ਪਾਉਂਦਾ ਹੈ ਸੱਭਿਆਚਾਰ ਦੀ, ਆਪਣੀਆਂ ਖੇਡਾਂ ਦੀ, ਪੰਜਾਬੀ ਖੇਡਾਂ ਦੀ, ਉਹ ਵੀ ਬਾਕਮਾਲ ਵਰਣਨ ਹੈ ਇਸ ਲੇਖ ਦੇ ਵਿੱਚ। ਤਾਂ ਸੋ ਮੈਂ ਤੁਹਾਨੂੰ ਇੱਕ ਸੁਣਾਉਣਾ ਹੈ ਜੀ ਥੋੜਾ ਜਿਹਾ ਇਸ ਲੇਖ ਦੇ ਵਿੱਚੋਂ ਕਿ ਉਹ ਜੋ ਇਹਨਾਂ ਦੇ ਦੋ ਗੋਰਾ ਤੇ ਇੱਕ ਗੋਰੀ ਦੋਸਤ ਆਏ ਨੇ, ਉਹਨਾਂ ਨੂੰ ਲੈ ਕੇ ਪਿੰਡ ਦੇ ਵਿੱਚ ਉਹਨਾਂ ਨੂੰ ਦਿਖਾਉਣ ਦੇ ਲਈ ਕਬੱਡੀ ਮੈਚ ਹੋ ਰਿਹਾ ਸੀਗਾ। ਤੇ ਕਹਿੰਦੇ ਕਬੱਡੀ ਮੈਚ ਜਾਰੀ ਸੀ, ਉਹ ਸਰਦਾਰ ਮਹਿਮਾਨਾਂ ਨੂੰ ਲੈ ਕੇ ਹਵੇਲੀ ਵੱਲ ਤੁਰ ਪਿਆ। ਲਾਲੀ ਨੇ ਮਹਿਮਾਨਾਂ ਨੂੰ ਦੱਸਿਆ ਕਿ ਅਸਲੀ ਮੈਚ ਹੁਣ ਸਾਡੀ ਗੈਰ ਹਾਜ਼ਰੀ ਵਿੱਚ ਹੋਵੇਗਾ। ਪਾਲ ਨੇ ਪੁੱਛਿਆ, ਇਹ ਗੋਰੇ ਦਾ ਨਾਮ ਸੀ ਜੋ ਉਸਦਾ ਦੋਸਤ ਪਿੰਡ ਆਇਆ ਹੋਇਆ ਸੀ, ਉਹ ਕਿਵੇਂ, ਉਸ ਵਿੱਚ ਕੀ ਫਰਕ ਹੋਵੇਗਾ? ਲਾਲੀ ਨੇ ਦੱਸਿਆ, ਹੁਣ ਤੱਕ ਇਹ ਇੱਕ ਕਿਸਮ ਦਾ ਮਹਿਮਾਨਾਂ ਲਈ ਮਨੋਰੰਜਨ ਮੈਚ ਸੀ, ਹੁਣ ਉਹ ਜਿੱਤ ਹਾਰ ਦਾ ਫੈਸਲਾ ਕਰਨ ਲਈ ਖੇਡਣਗੇ। ਪਾਲ ਨੇ ਪੁੱਛਿਆ, ਨਵੀਂ ਤਕਨੀਕ ਹੋਵੇਗੀ? ਲਾਲੀ ਨੇ ਕਿਹਾ, ਤਕਨੀਕ ਨਵੀਂ ਨਹੀਂ, ਦਰਸ਼ਕਾਂ ਦੇ ਜਮ ਘਟੇ ਵਿੱਚ ਵਧੀਆ ਖਿਡਾਰੀ ਆ ਬੈਠੇ ਹਨ, ਦੋਵੇਂ ਟੀਮਾਂ ਆਪੋ ਆਪਣੇ ਕਮਜ਼ੋਰ ਖਿਡਾਰੀ ਬਾਹਰ ਕਰਕੇ ਦਰਸ਼ਕਾਂ ਵਿੱਚੋਂ ਨਵੇਂ ਮੈਂਬਰ ਲੈਣਗੇ, ਫਿਰ ਹੋਏਗਾ ਸਖ਼ਤ ਯੁੱਧ, ਇੱਕ ਧਿਰ ਹਾਰੇਗੀ ਇੱਕ ਜਿੱਤੇਗੀ, ਫਿਰ ਅਗਲਾ ਮੈਚ ਹੋਏਗਾ, ਫਿਰ ਅਗਲਾ। ਗੋਰੀ ਨੇ ਪੁੱਛਿਆ, ਇਉਂ ਕਦ ਤੱਕ ਹੁੰਦਾ ਰਹੇਗਾ? ਲਾਲੀ ਨੇ ਕਿਹਾ, ਅੰਤ ਤੱਕ, ਜਦੋਂ ਤੱਕ ਬ੍ਰਹਿਮੰਡ ਹੈ ਉਦੋਂ ਤੱਕ ਪੰਜਾਬ ਖੇਡੇਗਾ, ਇਹ ਖੇਡ ਖਤਮ ਨਹੀਂ ਹੋਵੇਗੀ ਪਾਲ, ਪੰਜਾਬ ਖਤਮ ਨਹੀਂ ਹੋਵੇਗਾ, ਜਿੱਤੇਗਾ ਤੇ ਖੇਡੇਗਾ, ਜਿੱਤੇਗਾ ਹਾਰੇਗਾ, ਖੇਡ ਖੇਡਣੀ ਨਹੀਂ ਛੱਡੇਗਾ। ਸੋ ਦੇਖੋ
ਬਹੁਤ ਬਹੁਤ ਡੂੰਘੀ ਗੱਲ ਕਰ ਗਏ ਖੇਡ ਦੇ ਰੂਪ ਚ।
ਹਾਂਜੀ ਹਾਂਜੀ, ਖੇਡ ਦੇ ਰੂਪ ਚ। ਬਾਕੀ ਇਹ ਪੂਰੇ ਲੇਖ ਦੇ ਵਿੱਚ ਜਦੋਂ ਜਦੋਂ ਉਹਨਾਂ ਦਾ ਉਹ ਸੱਭਿਆਚਾਰ ਨਾਲ ਉਹਨਾਂ ਦੀ ਸਾਂਝ ਪਵਾਉਂਦੇ ਨੇ ਜਾਂ ਸਾਡੀਆਂ ਖੇਡਾਂ ਨਾਲ, ਤਾਂ ਬਹੁਤ ਹੀ ਡੂੰਘਿਆਈ ਦੇ ਵਿੱਚ ਗੱਲਾਂ ਦੇ ਵਿੱਚ ਉਹਨਾਂ ਨਾਲ ਸਾਂਝ ਪਾਉਂਦੇ ਨੇ ਇਸ ਗੱਲ ਦੀ। ਸੋ ਜੀ ਇਹ ਉਹਨਾਂ ਦਾ ਆਖਰੀ ਲੇਖ ਸੀਗਾ ਜਿਸ ਬਾਰੇ ਦੱਸਿਆ।
ਸੋ ਬਹੁਤ ਧੰਨਵਾਦ ਖੁਸ਼ ਵੀਰ ਜੀ। ਸੋ ਆਪਣੇ ਅਸੀਂ ਸਰੋਤਿਆਂ ਨੂੰ ਦੱਸਦੇ ਚਲੀਏ, ਆਹ ਕਿਤਾਬ ਦਾ ਨਾਮ ਸੀ ਸਵੇਰ ਤੋਂ ਸ਼ਾਮ ਤੱਕ, ਤੇ ਇਸ ਦੇ ਲੇਖਕ ਹਰਪਾਲ ਸਿੰਘ ਪੰਨੂ ਜੀ। ਸੋ ਹਰਪਾਲ ਸਿੰਘ ਪੰਨੂ ਜੀ ਦੀ ਲਿਖੀ ਹੋਈ ਕਿਤਾਬ ਤੁਸੀਂ ਐਮਾਜ਼ੋਨ ਤੋਂ ਵੀ ਮੰਗਵਾ ਸਕਦੇ ਹੋ, ਪਰ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਇਹ ਕਿਤਾਬ ਲੈਣੀ ਚਾਹੋ ਤਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਫੇਸਬੁੱਕ ਦੇ ਉੱਤੇ, ਪੰਜਾਬ ਰੀਡਿੰਗ ਗਰੁੱਪ ਆਸਟ੍ਰੇਲੀਆ, ਪੰਜਾਬ ਤੁਸੀਂ ਪੰਜਾਬੀ ਚ ਲਿਖ ਲਿਓ, ਰੀਡਿੰਗ ਗਰੁੱਪ ਆਸਟ੍ਰੇਲੀਆ ਨਾਮ ਦਾ ਪੇਜ ਬਣਿਆ ਹੋਇਆ, ਉੱਥੇ ਜਾ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਐਡਰੈਸ ਨਾਲ। ਸੋ ਛੋਟੀ ਜਿਹੀ ਕੋਸਟ ਰੱਖੀ ਹੋਈ ਹੈ ਕਿਤਾਬ ਦੀ, ਸੋ ਤੁਸੀਂ ਉਹ ਕਿਤਾਬ ਸਵੇਰ ਤੋਂ ਸ਼ਾਮ, ਤੁਹਾਨੂੰ ਹੁਣ ਪਿਛਲੇ ਲੇਖਾਂ ਦਾ ਅਸੀਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿੰਨੇ ਖੂਬਸੂਰਤ ਲੇਖ ਆ ਜੋ ਪ੍ਰੋਫੈਸਰ ਸਾਹਿਬ ਵੱਲੋਂ ਲਿਖੇ ਗਏ ਨਾ। ਸੋ ਅੰਦਰ ਇੱਕ ਜਗਿਆਸਾ ਵੀ ਜਾਗਦੀ ਹੈ ਕਿ ਆਹ ਪੜ੍ਹੀਏ, ਤੇ ਮੈਂ ਤੁਹਾਨੂੰ ਦੱਸਦਾ ਜਿਹੜਾ ਕਿਤਾਬਾਂ ਨਾਲ ਜੇ ਮੋਹ ਪਾਓਗੇ ਨਾ ਤੁਸੀਂ, ਜਿਹੜੇ ਨਿੱਤ ਦੇ ਕਈ ਵਿਵਾਦ ਵੈਸੇ ਹੀ ਖੜੇ ਹੋਏ ਆ ਹਨਾ, ਉਹਨਾਂ ਤੋਂ ਦੂਰ ਹੋ ਜਾਓਗੇ, ਤੁਹਾਡਾ ਇੰਟਰਸਟ ਬਣੇਗਾ, ਅਸੀਂ ਸਿੱਖਾਂਗੇ ਕਿ ਸਾਡੇ ਤੋਂ ਪਹਿਲੇ ਵਡੇਰੇ ਕਿੱਦਾਂ ਜ਼ਿੰਦਗੀ ਜੀ ਗਏ ਆ, ਕਿ ਅਸੀਂ ਉਹਨੂੰ ਆਪਣੀ ਜ਼ਿੰਦਗੀ ਦੀ ਕਿੱਦਾਂ ਢਾਲ ਸਕਦੇ ਹਾਂ, ਕਿੱਦਾਂ ਅਸੀਂ ਸੋਹਣੀ ਜ਼ਿੰਦਗੀ ਜੀ ਸਕਦੇ ਹਾਂ, ਜਿਹੜੀਆਂ ਗਲਤੀਆਂ ਉਹਨੇ ਕੀਤੀਆਂ ਉਹ ਅਸੀਂ ਨਾ ਕਰੀਏ। ਕਿਤਾਬਾਂ ਚੋਂ ਹੀ ਸਾਨੂੰ ਪਤਾ ਲੱਗੇਗਾ ਕਿ ਉਹਨੇ ਗਲਤੀਆਂ ਕੀ ਕੀਤੀਆਂ, ਇਹੀ ਕਾਰਨ ਹੁੰਦਾ ਕਿ ਰਾਈਟਰ ਲਿਖਦੇ ਆ ਕਿ ਹਿਸਟਰੀ ਕੀ ਸੀਗੀ, ਹਿਸਟਰੀ ਤੋਂ ਆਹੀ ਹੁੰਦਾ ਕਿ ਗਲਤ ਕੰਮ ਅਸੀਂ ਨਾ ਕਰੀਏ ਜੋ ਉਹਨੇ ਕਰਿਆ, ਤੇ ਜੋ ਵਧੀਆ ਕੀਤਾ ਵਧੀਆ ਨਤੀਜੇ ਆਏ ਉਹ ਅਸੀਂ ਆਪਣੀ ਜ਼ਿੰਦਗੀ ਚ ਬਣਾਈਏ। ਸੋ ਜੀ ਹੋਸਾ ਜੀ, ਆਹ ਕਿਤਾਬ ਬਾਰੇ ਤਾਂ ਜਾਣਕਾਰੀ ਹੋ ਗਈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਪਰ ਇੱਕ ਹੋਰ ਤੁਹਾਡੇ ਤੋਂ ਥੋੜੀ ਜਾਣਕਾਰੀ ਲੈਣੀ ਸੀ, ਤੇ ਮੈਸੇਜ ਵੀ ਆਏ ਸੀ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ, ਉਹ ਇੱਕ ਕਿਤਾਬ ਆ ਪਹਿਲੀ ਕਿਤਾਬ, ਉਹਦੇ ਬਾਰੇ ਦੱਸੋ ਕਿ ਉਹ ਕਿਤਾਬ ਕਾਹਦੇ ਬਾਰੇ ਆ ਤੇ ਕਿੱਥੋਂ ਮਿਲ ਸਕਦੀ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ?
ਹਾਂਜੀ ਇਹ ਪਹਿਲੀ ਕਿਤਾਬ ਆ ਜੀ ਜਿਹੜੀ, ਸੋ ਇਹ ਆਪਣਾ ਬੱਚਿਆਂ ਨੂੰ ਸਿਖਾਉਣ ਦੇ ਲਈ ਆ, ਊੜੇ ਆੜੇ ਦੇ ਊੜਾ ਆੜਾ ਸਾਰਾ ਸਾਡਾ ਵਿੱਚ, ਹੋਰ ਜਿਵੇਂ ਆਪਾਂ ਕਹਿ ਲਈਏ ਕਿ ਪਹਿਲਾਂ ਇੱਕ ਕੈਦੇ ਹੁੰਦੇ ਸੀ ਸਾਨੂੰ ਦੱਸਣ ਲਈ, ਉਹ ਸਿਰਫ ਇੱਕ ਜਾਂ ਵੀ ਊੜੇ ਤੋਂ ਲੈ ਕੇ ਡਾੜੇ ਤੱਕ ਹੁੰਦੇ ਸੀ ਹਨਾ, ਊੜਾ ਜਿਵੇਂ ਊਠ, ਤਾਂ ਏਦਾਂ ਕਰਕੇ ਜੋ ਬੱਚੇ ਨੂੰ ਆਪਾਂ ਸਿਖਾਉਂਦੇ ਸੀਗੇ। ਸੋ ਇਹਦੇ ਵਿੱਚ ਪਹਿਲੀ ਕਿਤਾਬ ਦੇ ਵਿੱਚ ਪੂਰਾ ਹੀ ਦਰਜ ਹੈ। ਇੱਕ ਤਾਂ ਜੀ ਜੋ ਪਹਿਲਾਂ ਕਹਿੰਦੇ ਸੀ ਉਹਨਾਂ ਦੇ ਵਿੱਚ ਕਾਫੀ ਲਫ਼ਜ਼ ਜਿਹੜੇ ਹਿੰਦੀ ਤੇ ਉਰਦੂ ਦੇ ਵੀ ਮਿਕਸ ਹੋ ਗਏ ਸੀਗੇ ਜਾਂ ਕੀਤੇ ਗਏ,
ਜਿਵੇਂ
ਧੱਦਾ ਧੱਦਾ ਧਨੁਸ਼ ਹਨਾ ਜੀ, ਇਸ ਤਰ੍ਹਾਂ ਦੇ ਸ਼ਬਦ। ਤਾਂ
ਜੀ ਜੀ ਜੀ
ਤੁਹਾਨੂੰ ਪਤਾ ਹੈ ਕਿ ਕਮਾਨ ਕਹਿੰਦੇ ਨੇ ਤੇ ਬਹੁਤ ਸਾਰੇ ਜਾਣੀ ਵੀ ਪੂਰਾ ਇਹਨੂੰ ਨਰੋਲ ਇੱਕ ਠੇਠ ਪੰਜਾਬੀ ਬਣਾਇਆ ਵੀ ਕੋਈ ਹੋਰ ਭਾਸ਼ਾ ਦੇ ਸ਼ਬਦ ਵਿੱਚ ਨਾ ਆਉਣ ਤਾਂ ਇੱਕ ਠੇਠ ਪੰਜਾਬੀ ਜ਼ਿਆਦਾ ਬਣਾਇਆ ਗਿਆ ਬੱਚਿਆਂ ਦੇ ਸਿੱਖਣ ਲਈ ਤੇ ਵੱਡੀ ਗੱਲ ਹੈ ਜੀ ਇਹਦੇ ਵਿੱਚ ਰੰਗਾਂ ਦੇ ਨਾਂ ਸਾਡੇ ਪੰਜਾਬ ਦੇ ਜਿਹੜੇ ਰੰਗ ਨੇ ਰੁੱਤਾਂ ਦੇ ਨਾਂ ਫਸਲਾਂ ਦੇ ਨਾਂ ਸਬਜ਼ੀਆਂ ਦੇ ਨਾਂ ਜੋ ਪੰਜਾਬ ਨਾਲ ਹੀ ਸੰਬੰਧਿਤ ਨੇ ਰੁੱਖਾਂ ਦੇ ਨਾਂ ਪੰਜਾਬ 'ਚ ਕਿਹੜੀਆਂ ਰੁੱਖ ਨੇ ਇੱਥੋਂ ਤੱਕ ਕਿ ਜੜੀ ਬੂਟੀਆਂ ਜੋ ਵੀ ਨੇ ਤਕਰੀਬਨ ਹਰ ਇੱਕ ਹੀ ਚੀਜ਼ ਇਸ ਦੇ ਵਿੱਚ ਪਾਈ ਗਈ ਹੈ ਪਹਿਲੀ ਕਿਤਾਬ ਦੇ ਵਿੱਚ। ਸੋ ਇਹ ਕਿਤਾਬ ਦੇ ਬਾਰੇ ਜੀ ਦੱਸ ਦੇਵਾਂ ਕਿ ਤਕਰੀਬਨ ਹਰ ਇੱਥੇ ਆਪਣੇ ਆਸਟ੍ਰੇਲੀਆ ਦੇ ਵਿੱਚ ਜੇ ਕਵੀਨਜ਼ਲੈਂਡ ਦੇ ਵਿੱਚ ਕਿਸੇ ਨੂੰ ਚਾਹੀਦੀ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਤੇ ਜਾਂ ਤੁਸੀਂ ਸਿੱਧਾ ਵੀ ਸਾਡੇ ਪੰਜਾਬ ਰੀਡਿੰਗ ਗਰੁੱਪ ਪੇਜ ਤੇ ਜੋ ਫੇਸਬੁੱਕ ਦੇ ਪੇਜ ਤੇ ਬਣਿਆ ਹੋਇਆ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਮੈਂ ਦੱਸ ਦੇਵਾਂ ਜੀ ਕਿ ਸਾਡੇ ਵੱਲੋਂ ਇਹ ਕਿਤਾਬ ਬਿਲਕੁਲ ਫ੍ਰੀ ਹੈ ਬੱਚਿਆਂ ਲਈ ਤੇ ਪਰ ਇਹ ਸਿਰਫ ਜੀ ਕਵੀਨਜ਼ਲੈਂਡ ਵਾਲਿਆਂ ਲਈ ਹੈ ਤੇ ਦੂਸਰਾ ਜੀ ਜਿਨ੍ਹਾਂ ਨੇ ਮੈਲਬੋਰਨ ਜਾਂ ਸਿਡਨੀ ਚੋਂ ਕਿਸੇ ਤੋਂ ਖਰੀਦਣੀਆਂ ਹੋਣ ਇਹ ਕਿਤਾਬਾਂ ਤਾਂ ਉੱਥੇ ਦਵਿੰਦਰ ਸਿੰਘ ਹੈ ਮੈਲਬੋਰਨ ਤਾਂ ਉਹਨਾਂ ਤੋਂ ਮਿਲ ਸਕਦੀ ਹੈ ਜੀ। ਤਾਂ ਦੂਸਰਾ ਆਪਣੇ ਜਿਹੜੇ ਸਿਡਨੀ ਦੇ ਵਿੱਚ ਸ਼ਾਇਦ ਮੇਰੇ ਵੀਰ ਪਿੱਪਲ ਸਿੰਘ ਰੰਧਾਵਾ ਨੇ ਉਹਨਾਂ ਤੋਂ ਇਹ ਕਿਤਾਬ ਲੈ ਸਕਦੇ ਹੋ ਤਾਂ ਜਾਂ ਫਿਰ ਹਾਂਜੀ ਇੱਕ ਪਹਿਲੀ ਕਿਤਾਬ ਦੇ ਨਾਂ ਤੇ ਪੇਜ ਬਣਿਆ ਹੋਇਆ ਹੈ ਫੇਸਬੁੱਕ ਦੇ ਉੱਪਰ ਤੁਸੀਂ ਉਹਨਾਂ ਨੂੰ ਜਾ ਕੇ ਮੈਸੇਜ ਕਰਕੇ ਪੁੱਛ ਸਕਦੇ ਹੋ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਆਸਟ੍ਰੇਲੀਆ ਦੇ ਵਿੱਚ ਕਿ ਇੱਥੋਂ ਸਾਨੂੰ ਨੇੜਿਓ ਕਿਸ ਤੋਂ ਇਹ ਕਿਤਾਬ ਮਿਲੇਗੀ ਉਹ ਤੁਹਾਨੂੰ ਉਹਨਾਂ ਦਾ ਨੰਬਰ ਤੇ ਸਾਰੀ ਇਨਫੋਰਮੇਸ਼ਨ ਦੇ ਦੇਣਗੇ।
ਜੀ ਬਹੁਤ ਬਹੁਤ ਧੰਨਵਾਦ ਤੇ ਵੀਰ ਜੀ ਆਹ ਜਰੂਰ ਦੱਸੋ ਕਿ ਕਿਤਾਬ ਕਿਹਨਾਂ ਵੱਲੋਂ ਉਪਰਾਲਾ ਕੀਤਾ ਗਿਆ।
ਇਹ ਜੀ ਆਪਣੇ ਵੀਰ ਨੇ ਚਰਨਜੀਤ ਸਿੰਘ ਪੰਜਾਬ ਤੋਂ ਤੇ ਇੱਕ ਮਨਜੀਤ ਸਿੰਘ ਰਾਜਪੁਰਾ ਤੇ ਦੂਸਰੇ ਆਪਣੇ ਵੀਰ ਇੰਦਰਜੀਤ ਸਿੰਘ ਜੱਬੋਵਾਲੀਆ ਨੇ ਸੋ ਉਹਨਾਂ ਨੇ ਉਪਰਾਲਾ ਕੀਤਾ ਮਿਲ ਕੇ ਬਾਕੀ ਉਹਨਾਂ ਨੇ ਹਰ ਇੱਕ ਪਾਸੇ ਨੂੰ ਹੀ ਜਾਣਕਾਰੀ ਲਈ ਹੈ ਜਿੱਥੋਂ ਵੀ ਉਹਨਾਂ ਨੂੰ ਮਿਲੀ ਹੈ ਕਾਸੇ ਬਾਰੇ ਜਿਵੇਂ ਸਮੇਂ ਸਾਰਣੀ ਬਾਰੇ ਡਾਕਟਰ ਸੁਰਜੀਤ ਪਾਤਰ ਜੀ ਤੋਂ ਤੇ ਹੋਰ ਕਈ ਆਪਣੇ ਸਾਹਿਤ ਦੀਆਂ ਜੋ ਵੀ ਨਾਮਵਰ ਹਸਤੀਆਂ ਤੋਂ ਜੋ ਵੀ ਜਾਣਕਾਰੀ ਮਿਲੀ ਆ ਪੰਜਾਬ ਦੇ ਬਾਰੇ ਖਾਸ ਕਰਕੇ ਉਹਨਾਂ ਨੇ ਵਿੱਚ ਪਾਈ ਹੈ। ਠੀਕ ਹੈ ਜੀ ਤੇ ਜਿਹੜਾ ਉਪਰਾਲਾ ਹੈਗਾ ਜੀ ਇਹ ਪੰਜਾਬ ਕਾਰਪੋਰੇਸ਼ਨ ਦਾ ਜੋ ਮੇਰੇ ਖਿਆਲ ਚ ਅਮੇਰਿਕਾ ਤੋਂ ਆ ਸ਼ਾਇਦ ਸੋ ਇਹ ਸਾਰਾ ਉਹਨਾਂ ਨੇ ਯਾਨੀ ਪ੍ਰੋਜੈਕਟ ਤਿਆਰ ਕੀਤਾ ਸੀ ਸੋ ਮਿਹਨਤ ਇਹਨਾਂ ਦੀ ਹੈ ਚਰਨਜੀਤ ਸਿੰਘ ਦੀ ਮਨਜੀਤ ਸਿੰਘ ਰਾਜਪੁਰਾ ਦੀ ਤੇ ਇੰਦਰਜੀਤ ਸਿੰਘ ਜੱਬੋਵਾਲੀਆ ਦੀ ਸੋ ਜੀ
ਸੋ ਠੀਕ ਹੈ ਜੀ ਤੇ ਮੈਂ ਸਰੋਤੇ ਨੂੰ ਇਹੀ ਬੇਨਤੀ ਕਰੂੰਗਾ ਕਿ ਉਹਨੇ ਮਿਹਨਤ ਕੀਤੀ ਆ ਸੋ ਤੁਸੀਂ ਜ਼ਰੂਰ ਕੰਟੈਕਟ ਕਰਕੇ ਘਰ ਦੇ ਵਿੱਚ ਘੱਟੋ ਘੱਟ ਇੱਕ ਕਿਤਾਬ ਜ਼ਰੂਰ ਹੋਵੇ ਤੁਹਾਡੇ ਤਾਂ ਜੋ ਕਿ ਬੱਚਿਆਂ ਲਈ ਵੀ ਤੇ ਆਪਣੇ ਲਈ ਵੀ ਕਿਉਂਕਿ ਅਸੀਂ ਵੀ ਕਈ ਸ਼ਬਦ ਨਾ ਵਿਸਾਰ ਦਿੰਦੇ ਹਾਂ ਤੇ ਆਪਣੀ ਚਿੱਤ ਚੇਤਿਆਂ ਚੋਂ ਭੁੱਲ ਜਾਂਦੇ ਆ ਬਹੁਤੇ ਸ਼ਬਦ ਭੁੱਲ ਜਾਂਦੇ ਆ ਸੋ ਉਹ ਅਸੀਂ ਪੜ੍ਹ ਕੇ ਆਪ ਹੀ ਆਪਣੇ ਆਪ ਨੂੰ ਅਪਡੇਟ ਕਰ ਸਕਦੇ ਹਾਂ ਕਿ ਉਹ ਸ਼ਬਦ ਜਿਹੜੇ ਅਸੀਂ ਭੁੱਲ ਚੁੱਕੇ ਹਾਂ ਉਹ ਰਿਮਾਇੰਡ ਸਾਨੂੰ ਚੇਤੇ ਆ ਜਾਣਗੇ ਤਾਂ ਹੀ ਅਸੀਂ ਅਗਲੀ ਪੀੜ੍ਹੀ ਨੂੰ ਦੱਸਾਂਗੇ ਕਿ ਆਹ ਸ਼ਬਦ ਐਗਜਿਸਟ ਕਰਦੇ ਆ ਨਾ ਕਿ ਜਿਹੜੇ ਅਸੀਂ ਨਹੀਂ ਵਰਤਦੇ। ਵੈਸੇ ਵੀ ਬੋਲੀ ਦੇ ਵਿੱਚ ਅਸੀਂ ਅੰਗਰੇਜ਼ੀ ਦੀ ਵਰਤੋਂ ਬਹੁਤ ਕਰਦੇ ਹਾਂ ਆਮ ਹੀ ਕਰਦੇ ਹਾਂ ਤਾਂ ਇੱਕ ਫਿਰ ਐਂ ਕਰਦੇ ਕਰਦੇ ਜਾਵਾਂਗੇ ਉਹ ਹਿੱਸਾ ਬਣ ਜਾਏਗੀ ਨਾ ਫਿਰ ਵੀ ਔਖਾ ਹੋ ਜਾਊਗਾ ਕਿ ਦੱਸਣਾ ਕਿ ਆਹ ਅੰਗਰੇਜ਼ੀ ਦੇ ਸ਼ਬਦ ਵਾ ਨਹੀਂ ਕਹਿਣਾ ਇਹਦੇ ਲਈ ਤਾਂ ਪੰਜਾਬੀ ਦੇ ਸ਼ਬਦ ਹੀ ਨਹੀਂ ਬਣਿਆ ਕਿ ਬਹੁਤੇ ਸ਼ਬਦ ਅਸੀਂ ਗੁੱਸਾ ਸਾਹਿਬ ਹੁੰਦਾ ਨਾ ਕਿ ਅਸੀਂ ਦਿਨ ਦੇ ਵਿੱਚ ਬਹੁਤ ਅੰਗਰੇਜ਼ੀ ਦੇ ਸ਼ਬਦ ਯੂਜ਼ ਕਰਦੇ ਹਾਂ ਪਰ ਪੰਜਾਬੀ 'ਚ ਉਹਨਾਂ ਦਾ ਮਤਲਬ ਨਹੀਂ ਪਤਾ ਹੁੰਦਾ ਕਿ ਪੰਜਾਬੀ 'ਚ ਕੀ ਕਹਿੰਦੇ ਆ ਇਹਨਾਂ ਨੂੰ। ਸੋ ਮੈਨੂੰ ਲੱਗਦਾ ਕਿ ਕਿਤਾਬ ਦਾ ਜੇਕਰ ਉਪਰਾਲਾ ਹੋਇਆ ਤਾਂ ਘਰ ਦੇ ਵਿੱਚ ਇੱਕ ਇੱਕ ਜ਼ਰੂਰ ਰੱਖੀਏ। ਸੋ ਬੇਨਤੀ ਹੈ ਸਾਰੇ ਸਰੋਤਿਆਂ ਨੂੰ ਜ਼ਰੂਰ ਕੰਟੈਕਟ ਕਰੋ ਤੇ ਇਹ ਕਿਤਾਬ ਜ਼ਰੂਰ ਹਾਸਲ ਕਰੋ। ਸੋ ਖੋਸਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ ਤੇ ਜੁਆਇਨ ਕੀਤਾ ਸਾਨੂੰ ਪ੍ਰੋਗਰਾਮ ਦੇ ਵਿੱਚ। ਸੋ ਹੁਣ ਨੈਕਸਟ ਵੀਕ ਨਵੀਂ ਕਿਤਾਬ ਦੇ ਨਾਲ ਤੁਹਾਨੂੰ ਖਿੱਚਲ ਦੇਵਾਂਗੇ ਤੇ ਤੁਸੀਂ ਹਾਂਜੀ
ਸੋ ਜੀ ਨੈਕਸਟ ਵੀਕ ਮੈਂ
ਬਹੁਤ ਬਹੁਤ ਧੰਨਵਾਦ ਤੁਹਾਡੀ
ਦੇਵਾਂ ਹਾਂਜੀ ਹਾਂਜੀ ਇਸ ਕਿਤਾਬ ਬਾਰੇ ਜੇ 2 ਮਿੰਟ ਮੈਨੂੰ ਦਿਓ ਤਾਂ ਕਿ ਅਗਲੀ ਵੀਕ ਜੋ ਕਿਤਾਬ ਹੈ ਜੋ ਆਪਾਂ ਹਰੀ ਸਿੰਘ ਦਿਲਬਰ ਦੇ ਚੌਕੇ ਛੱਕੇ ਜੋ ਕਿਤਾਬ ਆਈ ਸੀ ਬਹੁਤ ਹੀ ਹਾਸਰਸ ਵਿਅੰਗਮਈ ਕਵੀ ਸੀਗੇ ਉਹ ਬਹੁਤ ਜਾਣਿਆਂ ਨੇ ਉਹਨਾਂ ਦਾ ਨਾਮ ਸੁਣਿਆ ਵੀ ਹੋਣਾ ਸੋ ਆਪਾਂ ਹਾਂਜੀ ਆਪਾਂ ਉਸ ਕਿਤਾਬ ਬਾਰੇ ਗੱਲ ਕਰਾਂਗੇ ਸੋ ਜ਼ਰੂਰ ਜੁੜਿਓ ਜੀ ਸਾਡੇ ਨਾਲ। ਧੰਨਵਾਦ ਜੀ ਬਹੁਤ ਬਹੁਤ ਸਰ ਹਰਮਨ ਰੇਡੀਓ ਦੀ ਸਾਰੀ ਟੀਮ ਦਾ ਸੋ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਸੁਣਿਆ ਸਭ ਦਾ ਬਹੁਤ ਬਹੁਤ ਧੰਨਵਾਦ ਜੀ।
ਸੋ ਦੋਸਤੋ ਇਹ ਸੀ ਕਿਤਾਬ ਸਵੇਰ ਤੋਂ ਸ਼ਾਮ ਤੱਕ ਦਾ ਰਿਵਿਊ ਕੁਲਜੀਤ ਸਿੰਘ ਖੋਸਾ ਦੇ ਦੁਆਰਾ। ਸੋ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਅਸੀਂ ਇੱਕ ਹੁਣ ਲੈਂਦੇ ਹਾਂ ਬ੍ਰੇਕ ਤੇ ਬ੍ਰੇਕ ਤੋਂ ਉਸ ਪਾਰ ਤੁਹਾਡੇ ਨਾਲ ਪੰਜਾਬ ਦੀਆਂ ਖਬਰਾਂ ਸਾਂਝੀਆਂ ਕਰਾਂਗੇ ਤੇ ਤੁਹਾਡੇ ਭੇਜੇ ਹੋਏ ਸੁਨੇਹੇ ਅਸੀਂ ਲਵਾਂਗੇ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਹੁਣ ਬ੍ਰੇਕ ਤੋਂ ਬਾਅਦ 285-9-28-11 ਤੇ ਸ਼ਾਇਦ ਅਰਪਿਤ ਢਿੱਲੋਂ ਜੀ ਹੁਣੀ ਨੇ ਨੰਬਰ ਦੀ ਮੰਗ ਕੀਤੀ ਸੀ ਸੋ ਨੋਟ ਕਰ ਲੈਣ 285-9-28-11 ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸੁਝਾਅ ਵੀ ਸਾਨੂੰ ਦੇ ਸਕਦੇ ਹੋ ਕੋਈ ਵੀ ਖਬਰ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਦੋਸਤੋ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾ ਤੇ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ
ਚੰਗੀਆਂ ਕਿਤਾਬਾਂ ਨੂੰ ਪੜ੍ਹਨਾ ਉਸੇ ਤਰ੍ਹਾਂ ਦੀ ਗੱਲ ਹੁੰਦੀ ਹੈ ਜਿਵੇਂ ਅਸੀਂ ਬੀਤ ਗਈਆਂ ਸਦੀਆਂ ਦੇ ਬਿਹਤਰੀਨ ਬੰਦਿਆਂ ਨਾਲ ਗੱਲਬਾਤ ਕਰ ਰਹੇ ਹੋਈਏ ਚੰਗੇ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵਰਡ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪੋਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਬਾਬਾ ਸਵੀਟਸ ਸੌਂਗ ਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜੀ ਹਾਂ ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ ਛੋਲੇ ਭਟੂਰੇ ਚਾਟ ਪਾਪੜੀ ਟਿੱਕੀ ਚਾਟ ਸਮੋਸੇ ਪਕੌੜੇ ਜਲੇਬੀਆਂ ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟਨ
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ
टैक्स रिटर्न भरने ते अपने बिजनेस दे अकाउंट तैयार करने दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दी जांदी है। SSK अकाउंटेंट्स अंग्रेजी तो इलावा पंजाबी ते हिंदी चे भी गलबात करदे हन। स्टूडेंट लई स्पेशल डिस्काउंट, पता नोट कर लो, 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
ना की गल पाजी, इन्ना वेट लूज कर लिया, ना पाबी खान नू नी दिंदी तानू।
ए सब कमाल है हेल्थ ड्रॉप दा।
पर तानू पता है भुक्के साथ हो रहनी हुंदा, ना एक्सरसाइज दा किन्ना को टाइम हुंदा तानू पता ही है।
ओ जी यही ता कमाल है हेल्थ ड्रॉप दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। एना ही नहीं, पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नू 0411-229631 या विजिट करो www.healthdrops.com.au।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ या वेबसाइट नोट करो negotiators.com.au ते।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो, हरमन रेडियो 24 घंटे
7 दिन हरमन
रेडियो।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾ ਹਰਮਨ ਰੇਡੀਓ ਦੇ ਉੱਤੇ, ਤੇ ਸਮਾਂ ਹੋ ਚੁੱਕਾ 9:25। ਸੋ ਸਾਡੇ ਦੋਸਤਾਂ ਨੇ ਜੋ ਲਿਸਨਰਸ ਨੇ ਤੁਹਾਡਾ ਸਾਂਝ ਬਣਾਈ ਸੀ, ਚਾਹਲ ਸਾਹਿਬ ਜੀ ਹੁਣੀ ਇੱਕ ਖਬਰ ਸਾਂਝੀ ਕੀਤੀ ਸੀ ਮੈਲਬਰਨ ਤੋਂ, ਜਿਹੜੀ ਖਬਰ ਆ। ਸੋ ਕਹਿੰਦੇ ਮੈਲਬਰਨ ਦੇ ਹੈਥਰੋਨ ਇਲਾਕੇ ਵਿੱਚ ਇੱਕ ਟਰੱਕ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸੋ ਕਹਿੰਦੇ ਮੈਲਬਰਨ ਸ਼ਹਿਰ ਤੋਂ 6 ਕਿਲੋਮੀਟਰ ਦੂਰ ਇੱਕ ਚੌਰਾਹੇ ਵਿੱਚ ਇੱਕ ਅਜੀਬੋ ਗਰੀਬ ਟਰੱਕ ਦੁਰਘਟਨਾ ਦੇਖਣ ਨੂੰ ਮਿਲੀ। ਘਟਨਾ ਵੇਖਣ ਵਾਲਿਆਂ ਮੁਤਾਬਕ ਇੱਕ ਬਿਨਾਂ ਡਰਾਈਵਰ ਦਾ ਟਰੱਕ ਪਿੱਛੇ ਨੂੰ ਰੋੜਦਾ ਦਿਖਾਈ ਦਿੱਤਾ, ਜੋ ਬਾਅਦ ਵਿੱਚ ਇੱਕ ਕਾਰ ਨਾਲ ਟਕਰਾਉਣ ਪਿੱਛੋਂ ਆਰਟ ਗੈਲਰੀ ਦੀ ਕੰਧ ਵਿੱਚ ਜਾ ਧਸਿਆ। ਜਾਣਕਾਰੀ ਮੁਤਾਬਕ ਟਰੱਕ ਡਰਾਈਵਰ ਨਵਦੀਪ ਸਿੰਘ ਟਰੱਕ ਦੀ ਬੈਟਰੀ ਫਲੈਟ ਹੋਣ ਪਿੱਛੋਂ ਉਸ ਨੂੰ ਬਿਨਾਂ ਹੈਂਡ ਬ੍ਰੇਕ ਤੋਂ ਨਿਊਟਰਲ ਵਿੱਚ ਪਾ ਕੇ ਜੰਪ ਲੀਡ ਨਾਲ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਹ ਇੱਕ ਤੇ ਨਵਦੀਪ ਜੋ ਟਰੱਕ ਡਰਾਈਵਰ ਨਵਦੀਪ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਤੋਂ ਇਸ ਹਾਦਸੇ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਇਹ ਹਾਦਸਾ ਸੀ, ਕੋਈ ਵੀ ਇੱਦਾਂ ਜਾਣ ਬੁੱਝ ਕੇ ਨਹੀਂ ਕਰਦਾ। ਸੋ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਦੀ ਵੀਡੀਓਜ਼ ਦੇਖਣ ਨੂੰ ਮਿਲੀਆਂ ਸੀਗੀਆਂ ਕਿ ਉਹ ਜੋ ਟਰੱਕ ਧਸਿਆ ਹੋਇਆ ਆਰਟ ਗੈਲਰੀ ਦੇ ਵਿੱਚ। ਸੋ ਇਹੀ ਆ ਕਿ ਥੋੜ੍ਹਾ ਧਿਆਨ ਜ਼ਰੂਰ ਗੌਰ ਕੀਤਾ ਜਾਵੇ, ਅਚਨਚੇਤ ਰਹਿ ਜਾਂਦਾ ਹੈ, ਪਰ ਫਿਰ ਵੀ ਜਦ ਤੁਸੀਂ ਪ੍ਰੋਫੈਸ਼ਨਲੀ ਡਰਾਈਵ ਕਰਦੇ ਹੋ, ਟਰੱਕ ਡਰਾਈਵ ਕਰਦੇ ਹੋ, ਸੋ ਤੁਹਾਡੀਆਂ ਥੋੜ੍ਹੀ ਰਿਸਪੋਂਸੀਬਿਲਟੀਜ਼ ਬਣ ਜਾਂਦੀਆਂ ਅਤੇ ਗੌਰ ਜ਼ਰੂਰ ਕਰੋ। ਪਰ ਰੋਡ ਤੇ ਚੱਲਦੇ ਹਾਦਸੇ ਤਾਂ ਹੁੰਦੇ ਹੀ ਹੈ, ਜ਼ਰੂਰ ਹੁੰਦੇ ਨੇ ਹਾਦਸੇ, ਪਰ ਫਿਰ ਵੀ ਥੋੜ੍ਹਾ ਧਿਆਨ ਰੱਖਿਆ ਜਾਵੇ ਤਾਂ ਜੋ ਕਿ ਅੱਗੇ ਵਾਸਤੇ ਇੱਦਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ। ਸੋ ਬਹੁਤ ਬਹੁਤ ਧੰਨਵਾਦ ਚਾਹ ਸਾਹਿਬ, ਤੁਸੀਂ ਸਾਂਝ ਬਣਾਈ ਇਸ ਖਬਰ ਦੇ ਨਾਲ, ਤੇ ਆਪਣੇ ਗੁਰਿੰਦਰ ਭਾਜੀ ਹੁਣੀ ਜੋ ਇੱਕ ਸਾਨੂੰ ਸੁਨੇਹਾ ਭੇਜਿਆ ਸੀਗਾ ਇਨਵੀਟੇਸ਼ਨ ਆ। ਸੋ ਉਹ ਏਦਾਂ ਕਹਿੰਦੇ ਸ਼ਰਾਬੀਆਂ ਦਾ ਮਹਾਂ ਮੁਕਾਬਲਾ, ਤੇ ਮੈਨੂੰ ਯਾਦ ਹੈ ਸ਼ਾਇਦ ਪਹਿਲਾਂ ਵੀ ਇਹ ਸਾਂਝਾ ਕੀਤਾ ਸੀਗਾ ਸਰੋਤਿਆਂ ਦੇ ਨਾਲ, ਚਲੋ ਇੱਕ ਵਾਰ ਫਿਰ ਤੋਂ ਕਰਦੇ ਹਾਂ। ਕਹਿੰਦੇ ਸਾਰੇ ਸ਼ਰਾਬੀ ਭਰਾਵਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪਿੰਡ ਪੀਪ ਲੱਥਾ ਜ਼ਿਲ੍ਹਾ ਜੀਂਦ ਚ ਮਿਤੀ 30 ਜਨਵਰੀ ਨੂੰ ਸ਼ਰਾਬੀ ਭਰਾਵਾਂ ਲਈ ਵੱਡਾ ਮਹਾਂ ਮੁਕਾਬਲਾ ਹੋਣ ਜਾ ਰਿਹਾ ਹੈ। ਜੋ ਕੋਈ ਸ਼ਰਾਬੀ ਭਰਾ 8 ਘੰਟੇ ਜਾਂ ਸਭ ਤੋਂ ਜ਼ਿਆਦਾ ਸ਼ਰਾਬ ਪੀਏਗਾ ਉਸ ਨੂੰ 11,000 ਰੁਪਏ ਬਤੌਰ ਇਨਾਮ ਦਿੱਤਾ ਜਾਏਗਾ। ਦੂਜੇ ਨੰਬਰ ਤੇ ਆਉਣ ਵਾਲੇ ਨੂੰ 5100 ਰੁਪਏ ਦਿੱਤੇ ਜਾਣਗੇ। ਐਂਟਰੀ ਫੀਸ 60 ਰੁਪਏ ਹੈ ਜੋ ਕਿ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਜਮ੍ਹਾਂ ਕਰਾਉਣੀ ਪਵੇਗੀ। ਸ਼ਰਤਾਂ ਵੀ ਦੱਸੀਆਂ ਹੋਈਆਂ ਨੇ ਮੁਕਾਬਲੇ ਦੀਆਂ। ਕਹਿੰਦੇ ਇੱਕ ਪਿੰਡ ਚੋਂ ਸਿਰਫ 2 ਸ਼ਰਾਬੀ ਹੀ ਭਾਗ ਲੈ ਸਕਦੇ ਨੇ, ਆਧਾਰ ਕਾਰਡ ਤੋਂ ਬਿਨਾਂ ਐਂਟਰੀ ਨਹੀਂ ਲਈ ਜਾਵੇਗੀ। ਦਾਰੂ ਦੇਸੀ ਹੱਥ ਕੱਢੀ ਹੋਵੇਗੀ ਤੇ ਉਲਟੀ ਕਰਨ ਤੇ 30 ਰੁਪਏ ਜੁਰਮਾਨਾ ਅਦਾ ਕਰਨਾ ਹੋਵੇਗਾ ਤੇ ਨਮਕੀਨ ਭੁਜੀਆ ਆਪਣੀ ਜੇਬ ਚੋਂ ਲੈ ਕੇ ਆਉਣਾ ਹੋਵੇਗਾ। ਉਹਨੇ ਸਮਾਂ ਦੱਸਿਆ ਕਿ ਮੁਕਾਬਲੇ ਦਾ ਸਮਾਂ 4 ਵਜੇ ਤੋਂ ਰਾਤ 12 ਵਜੇ ਤੱਕ ਹੋਵੇਗਾ। ਸੋ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਗੁਰਿੰਦਰ ਸਿੰਘ ਜੀ ਨੇ ਵਰਜੀਨੀਆ ਤੋਂ, ਜੋ USA ਤੋਂ ਨੇ। ਸੋ ਇਸ ਤੋਂ ਅੱਗੇ ਆਪਾਂ ਹੁਣ ਖਬਰਾਂ ਤੇ ਚੱਲਦੇ ਹਾਂ ਜੀ। ਪੰਜਾਬ ਚ ਕੀ ਹੋ ਰਿਹਾ ਕਿ ਪੰਜਾਬ ਦੀਆਂ ਖਬਰਾਂ ਬਾਰੇ, ਪੰਜਾਬ ਜਾਂ ਭਾਰਤ ਦੀਆਂ ਖਬਰਾਂ ਬਾਰੇ ਤੁਹਾਡੇ ਨਾਲ ਸਾਂਝ ਪਾਈਏ। ਤੇ ਇੱਕ ਇੱਕ ਜੋ ਖਬਰ ਜਿਹੜੀ ਸੁਰਖੀਆਂ ਚ ਪਿਛਲੇ ਦਿਨਾਂ ਤੋਂ ਚੱਲੀ ਆ ਰਹੀ ਸੀ, ਸੋ ਉਹ ਤੁਹਾਡੇ ਨਾਲ ਮੈਂ ਸਾਂਝੀ ਜ਼ਰੂਰ ਚਾਹਾਂਗਾ। ਕਹਿੰਦੇ ਨਿਊਯਾਰਕ ਟਾਈਮਸ ਵਿੱਚ ਬਾਦਲਾਂ ਦੇ ਸੁੱਖ ਵਿਲਾ ਦੀ ਚਰਚਾ ਕਿਉਂ। ਸੋ ਉਹਦੇ ਬਾਰੇ ਆਇਆ, ਕਹਿੰਦੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇੱਕ ਵਾਰ ਮੁੜ ਆਪਣੀ ਖੂਬਸੂਰਤੀ ਦੇ ਚਰਚਾ ਦਾ ਕੇਂਦਰ ਬਣੀ ਹੈ। ਇਸ ਦਾ ਸਮਾਰ ਸੰਸਾਰ ਦੇ ਉਹਨਾਂ 52 ਸ਼ਹਿਰਾਂ ਵਿੱਚ ਕੀਤਾ ਗਿਆ ਆ ਜਿੱਥੇ 2018 ਦੌਰਾਨ ਸੈਰ ਸਪਾਟਾ ਦੇ ਸ਼ੌਕੀਨਾਂ ਨੂੰ ਜਾਣ ਦੀ ਸਲਾਹ ਦਿੱਤੀ ਗਈ ਆ। ਤਾਂ ਖੁਸ਼ੀ ਦੀ ਖਬਰ ਆ ਪੰਜਾਬ ਲਈ ਜਾਂ ਚੰਡੀਗੜ੍ਹ ਵਾਲਿਆਂ ਲਈ ਕਿ ਸ਼ਹਿਰ ਦਾ ਨਾਮ ਪਹਿਲੇ 52 ਸ਼ਹਿਰਾਂ ਵਿੱਚ ਆਇਆ। ਤੋ ਇਸ ਦੇ ਨਾਲ ਦੇਖਦੇ ਕਹਿੰਦੇ ਅਮਰੀਕੀ ਅਖਬਾਰ ਨਿਊਯਾਰਕ ਟਾਈਮਸ ਵੱਲੋਂ ਤਿਆਰ ਕੀਤੀ ਗਈ 52 ਸ਼ਹਿਰਾਂ ਦੀ ਸੂਚੀ ਵਿੱਚ ਚੰਡੀਗੜ੍ਹ 43ਵੇਂ ਥਾਂ ਤੇ ਰੱਖਿਆ ਗਿਆ ਆ। ਇਸ ਸੂਚੀ ਵਿੱਚ ਚੰਡੀਗੜ੍ਹ ਭਾਰਤ ਦਾ ਇੱਕੋ ਇੱਕ ਸ਼ਹਿਰ, ਚੰਡੀਗੜ੍ਹ ਦੀ ਹਰਿਆਵਲ ਅਤੇ ਇਮਾਰਤ ਸਾਚੀ ਦੀ ਸਿਫਤ ਕਰਦੇ ਅਖਬਾਰ ਨੇ ਲਿਖਿਆ ਕਿ ਇਹ ਸ਼ਹਿਰ ਬਹੁਤਾਂ ਕਰਕੇ ਸੈਲਾਨੀਆਂ ਦੇ ਰਡਾਰ ਉੱਤੇ ਨਹੀਂ ਰਹਿੰਦਾ, ਪਰ ਇਹ ਸ਼ਹਿਰ 2016 ਵਿੱਚ ਯੂਨੈਸਕੋ ਵੱਲੋਂ ਵਰਲਡ ਹੈਰੀਟੇਜ ਸਾਈਟ ਐਲਾਨਿਆ ਗਿਆ ਸੀ। ਇਸ ਖਬਰ ਦਾ ਇੱਕ ਨੁਕਤਾ ਇਹ ਵੀ ਹੈ ਕਿ ਨਿਊਯਾਰਕ ਟਾਈਮਸ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਟਲ ਓਬਰਾਏ ਸੁਖਵਿਲਾ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਹੈ। ਇਸ ਹੋਟਲ ਦੇ ਆਲੇ ਦੁਆਲੇ 8000 ਏਕੜ ਦੇ ਜੰਗਲ ਦੀ ਗੱਲ ਕੀਤੀ ਆ ਅਤੇ ਹੋਟਲ ਦੀਆਂ ਮਹਿੰਗੀਆਂ ਅਤੇ ਸ਼ਾਹੀ ਆਨਾ ਸੁਵਿਧਾਵਾਂ ਦਾ ਜ਼ਿਕਰ ਵੀ ਕੀਤਾ ਆ। ਸੋਹਣੀਆਂ ਰਮਣੀਕ ਥਾਵਾਂ ਦੀ ਸੂਚੀ ਵਿੱਚ ਸਭ ਤੋਂ ਪਹਿਲਾ ਸਥਾਨ ਲੁਜੀਆਨਾ ਦੇ ਨਿਊ ਓਰਿਜਨਲ ਅਤੇ ਆਖਰੀ ਥਾਂ ਲਾਓਸ ਦੇ ਲੌਂਗ ਪ੍ਰਬੈਂਕ ਖੇਤਰ ਨੂੰ ਦਿੱਤੀ ਗਈ ਆ। ਸੋ ਬਹੁਤ ਵਧੀਆ ਖਬਰ ਆ ਕਿ ਚੰਡੀਗੜ੍ਹ ਦੇ ਲਈ ਪੰਜਾਬ ਵਾਸੀਆਂ ਦੇ ਲੈ ਕੇ ਉਹਨਾਂ ਦਾ ਸਥਾਨ ਪਹਿਲੇ 52 ਸ਼ਹਿਰਾਂ ਦੇ ਵਿੱਚ ਆਇਆ ਆ। ਸੋ ਸ਼ਾਇਦ ਕਿਤੇ ਨਾ ਕਿਤੇ ਮਾਰਕੀਟ ਦੀ ਕਮੀ ਰਹਿ ਜਾਂਦੀ ਹੋਣੀ ਆ ਕਿ ਸੈਲਾਨੀਆਂ ਦਾ ਉੱਧਰ ਨੂੰ ਰੁਝਾਨ ਨਹੀਂ ਬਣਦਾ, ਕਿਉਂਕਿ ਪੰਜਾਬ ਜੇਕਰ ਸਾਰੇ ਪੰਜਾਬ ਦੀ ਗੱਲ ਕਰੀਏ ਜਾਂ ਭਾਰਤ ਦੀ ਵੀ ਗੱਲ ਕਰੀਏ ਤਾਂ ਬਹੁਤ ਖੂਬਸੂਰਤ ਦੇਸ਼ ਆ। ਸੋ ਇੱਕੋ ਦੇਸ਼ ਆ ਜਿੱਥੇ ਤੁਸੀਂ ਰੇਗਿਸਤਾਨ, ਸਮੁੰਦਰ, ਉੱਚੀਆਂ ਪਹਾੜੀਆਂ ਜਾਂ ਵਧੀਆ ਖੇਤੀਬਾੜੀ ਵਾਲਾ ਇਲਾਕਾ ਦੇਖ ਸਕਦੇ ਹੋ, ਮਾਣ ਸਕਦੇ ਹੋ। ਸੋ ਪਰ ਕਿਤੇ ਨਾ ਕਿਤੇ ਮਾਰਕੀਟਿੰਗ ਦੀ ਕਮੀ ਕਰਕੇ ਲੱਗਦਾ ਕਿ ਸੈਲਾਨੀ ਉੱਥੇ ਜ਼ਿਆਦਾ ਨਹੀਂ ਆਉਂਦੇ ਜਿੰਨੇ ਆਉਣੇ ਚਾਹੀਦੇ ਆ। ਸੋ ਇਸ ਖੇਤਰ ਤੋਂ ਵੀ ਭਾਰਤ ਨੂੰ ਡਿਵੈਲਪ ਹੋਣ ਦੀ ਬਹੁਤ ਲੋੜ ਆ। ਸੋ ਇਸ ਤੋਂ ਅੱਗੇ ਜਿਹੜੀ ਖਬਰ ਪਿਛਲੇ ਦਿਨੀ ਹੁਣ ਚਰਚਾ ਚ ਛਾਈ ਹੋਈ ਆ ਕਿ ਮੁੱਖ ਪ੍ਰਮੁੱਖ ਜਿਹੜੇ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰ ਦਿੱਤੀ ਗਈ ਆ ਹਾਈਕੋਰਟ ਨੇ। ਸੋ ਹਾਈਕੋਰਟ ਨੇ ਇਸ ਨਿਯੁਕਤੀ ਨੂੰ ਨਿਯਮਾਂ ਦੀ ਸਪਸ਼ਟ ਉਲੰਘਣਾ ਕਰਾਰ ਦਿੱਤਾ ਆ। ਤੇ ਦੂਜੇ ਪਾਸੇ ਅਹੁਦਾ ਛੱਡਣ ਤੋਂ ਬਾਅਦ ਸੁਰੇਸ਼ ਕੁਮਾਰ ਜਾਪਾਨ ਲਈ ਰਵਾਨਾ ਹੋ ਚੁੱਕੇ ਆ। ਜਦੋਂ ਉਹਨਾਂ ਨੇ ਆਪਣੇ ਚਾਰਜ ਛੱਡ ਕੇ ਜਿਹੜੀ ਈਮੇਲ ਕਰ ਦਿੱਤੀ ਵਿਭਾਗ ਨੂੰ ਤੇ ਉਸ ਤੋਂ ਬਾਅਦ ਉਹ ਇੱਕ ਹਫ਼ਤੇ ਲਈ ਜਾਪਾਨ ਰਵਾਨਾ ਹੋ ਗਏ। ਸੋ ਮੋਰ ਡਿਟੇਲ ਵਿੱਚ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਕਹਿੰਦੇ ਪੰਜਾਬ ਸਰਕਾਰ ਨੂੰ ਅੱਜ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਨੂੰ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ। ਹਾਈਕੋਰਟ ਮੁਤਾਬਕ ਸਾਬਕਾ IAS ਅਧਿਕਾਰੀ ਬਿਨਾਂ ਕਿਸੇ ਵਿਧੀ ਵਿਧਾਨ ਦੇ ਸਰਕਾਰੀ ਅਹੁਦੇ ਤੇ ਤੈਨਾਤ ਸਨ। ਨਿਯੁਕਤੀ ਨੂੰ ਮਨਸੂਖ ਕਰਦਿਆਂ ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਇਹ ਸੰਵਿਧਾਨ ਦੀ ਧਾਰਾ 166(3) ਤਹਿਤ ਨਿਯਮਾਂ ਦੀ ਸਪਸ਼ਟ ਉਲੰਘਣਾ ਆ। ਸੋ ਇਸ ਦੇ ਵਿੱਚ ਖਬਰ ਦੇ ਵਿੱਚ ਹਾਈਕੋਰਟ ਨੇ ਇਹ ਵੀ ਆਖਿਆ ਕਿ ਜੇਕਰ ਤੁਸੀਂ ਔਨ ਡਿਊਟੀ ਨੂੰ ਵੀ ਚਾਰਜ ਦੇ ਸਕਦੇ ਸੀ, ਔਨ ਡਿਊਟੀ ਇਸ ਅਫਸਰ ਨੂੰ ਚਾਰਜ ਦੇ ਸਕਦੇ ਸੀ ਕਿ ਜਿਹੜੇ ਤੁਸੀਂ ਰਿਟਾਇਰ ਹੋ ਚੁੱਕੇ ਅਫਸਰ ਨੂੰ ਕਿ ਦੀ ਫਰਮਾਇਸ਼ ਕੀਤੀ, ਅੱਗੇ ਲਿਆਉਣ ਦੀ ਫਰਮਾਇਸ਼ ਕੀਤੀ, ਜੋ ਕਿ ਬਿਲਕੁਲ ਹੀ ਸੰਵਿਧਾਨ ਦੇ ਖਿਲਾਫ ਆ। ਪੰਜਾਬ ਸਰਕਾਰ ਨੂੰ ਪੂਰੀ ਅਥਾਰਟੀ ਹੁੰਦੀ ਹੈ ਚੁਣਨ ਲਈ, ਪਰ ਇੱਕ ਸੰਵਿਧਾਨ ਦੇ ਵਿੱਚ ਰਹਿ ਕੇ। ਸੋ ਇਸ ਤੋਂ ਅੱਗੇ ਕਹਿੰਦੇ ਸੁਰੇਸ਼ ਕੁਮਾਰ ਦੀ ਸ਼ਾਂਤੀ ਨਾਲ ਵਧੀ ਕਪਤਾਨੀ ਸਰਦਾਰ ਜੀ ਤੋਂ ਕੈਪਟਨ ਅਮਰਿੰਦਰ ਸਿੰਘ ਪਰੇਸ਼ਾਨ ਨੇ। ਉਹਨਾਂ ਦੀ ਜੋ ਸ਼ਾਂਤੀ ਕਰ ਦਿੱਤੀ ਗਈ ਆ ਤੇ ਪੰਜਾਬ ਸਰਕਾਰ ਵਿਚ ਸੱਤਾ ਦੇ ਇਕ ਤੋਂ ਵੱਧ ਕੇਂਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਸਿਰਦਰਦੀ ਬਣਦੇ ਜਾ ਰਹੇ ਹਨ। ਅਜਿਹੀ ਸਿਰਦਰਦੀ ਦੀ ਸ਼ੁਰੂਆਤ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਰੱਦ ਕੀਤੇ ਜਾਣ ਤੋਂ ਹੁੰਦੀ ਆ। ਸੋ 1983 ਬੈਂਚ ਦੇ ਇਸ ਸੇਵਾ ਮੁਕਤ IAS ਅਧਿਕਾਰੀ ਸੁਰੇਸ਼ ਕੁਮਾਰ ਸਿਆਸੀ ਤੇ ਪ੍ਰਸ਼ਾਸਕੀ ਹਲਕਿਆਂ ਵਿਚ ਇਹ ਪ੍ਰਭਾਵ ਆਮ ਹੀ ਸੀ ਕਿ ਉਹ ਮੁੱਖ ਮੰਤਰੀ ਨੂੰ ਸਿਆਸੀ ਤੇ ਪ੍ਰਸ਼ਾਸਕੀ ਸੰਕਟ ਤੋਂ ਕੱਢਣ ਦੇ ਸਮਰਥ ਸਨ। ਉਹਨਾਂ ਦੀ ਇਹੋ ਸਮਰਥਾ ਨੂੰ ਭਾਰੀ ਉਹਨਾਂ ਨੂੰ ਭਾਰੀ ਪਈ ਤੇ ਸੂਤਰਾਂ ਦਾ ਦੱਸਣਾ ਹੈ ਕਿ ਸਰਕਾਰ ਵਿਚ ਪੈਦਾ ਹੋਏ ਆਪਾਂ ਤਾਂ ਪੀ ਤੇ ਮਾਹੌਲ ਕਾਰਨ ਮੁੱਖ ਮੰਤਰੀ ਦਫ਼ਤਰ ਵਿਚ ਤੈਨਾਤ ਮੁਲਾਜ਼ੇਦਾਰਾਂ ਅਤੇ ਕੁਝ ਵਿਵਾਦਿਤ AS ਅਫਸਰਾਂ ਦੀ ਸਥਿਤੀ ਦਾ ਲਾਭ ਲਿਆ। ਸੋ ਉਹਨਾਂ ਦੀਆਂ ਗਤੀਵਿਧੀਆਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਭਾਵੇਂ ਲਗਾਤਾਰ ਜਾਣਕਾਰੀ ਦਿੱਤੀ ਗਈ ਸੀ ਪਰ ਮੁੱਖ ਮੰਤਰੀ ਨੇ ਇਸ ਮਾਮਲਿਆਂ ਤੇ ਪੂਰੀ ਤਰ੍ਹਾਂ ਚੁੱਪ ਵੱਟੀ ਰੱਖੀ ਸੀ। ਸੋ ਇਹ ਸਨ ਕਿ ਪੰਜਾਬ ਦੀ ਸਿਆਸਤ ਬਾਰੇ ਕੁਛ ਖਬਰਾਂ। ਸੋ ਦੋਸਤੋ ਇੱਕ ਬ੍ਰੇਕ ਲੈਂਦੇ ਹਾਂ, ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਉਸ ਪਾਰ ਤੁਹਾਡੇ ਨਾਲ ਸਾਂਝਿਆ ਕਰਾਂਗੇ ਖੇਡ ਜਾਗਰ ਦੀਆਂ ਕੁਛ ਖਬਰਾਂ। ਸੋ ਤੁਸੀਂ ਇਸ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
कल्ले के पैणा पर झाइया तोरण आइया पर आवादिया फौजा तेरा ना करावे सा तोहा होवे जो होवे सानू तेरे सहारे दिया मौजा अल्लाह मेरा वाली अल्लाह मेरा बेली
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਤੇ ਸਮਾਂ ਹੋ ਚੁੱਕਾ 9:33 ਮੈਲਬੋਰਨ ਦੇ ਵਿੱਚ ਸੋ ਆਸ ਕਰਦਾ ਕਿ ਤੁਸੀਂ ਇੰਜੋਏ ਕਰ ਰਹੇ ਹੋ ਕਿ ਪ੍ਰੋਗਰਾਮ ਤੇ ਸਾਡੇ ਨਾਲ ਹੁਣ ਕਾਲਰ ਜੁਆਇਨ ਕਰ ਚੁੱਕੇ ਨੇ ਸਤਿੰਦਰਵੀਰ ਸਿੰਘ ਗੋਲਡ ਕੋਸਟ ਤੋਂ ਸਤਿ ਸ੍ਰੀ ਅਕਾਲ ਸਤਿੰਦਰਵੀਰ ਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ
ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਜੀ ਸਭ ਤੋਂ ਪਹਿਲਾਂ
ਕੀ ਕਹਿਣਾ ਚਾਹੋਗੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ
ਮੈਂ ਤੁਹਾਡਾ ਸੁਣ ਰਿਹਾ ਸੀ ਰੇਡੀਓ ਤੇ ਕੁਲਜੀਤ ਸਿੰਘ ਹੁੰਦਾ ਨੇ ਰਿਵਿਊ ਦਿੱਤਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਕਿਤਾਬ ਹਰਪਾਲ ਸਿੰਘ ਪੰਨੂਣਾ ਦੀ ਲਿਖੀ ਹੋਈ ਜਿਹੜੀ
ਜੀ ਜੀ
ਕਿਤਾਬ ਮੈਂ ਵੀ ਪੜ੍ਹ ਚੁੱਕਾ ਤੇ ਕਿਤਾਬ ਬਹੁਤ ਵਧੀਆ ਉਹਦੇ ਚ ਲੇਖ ਬਹੁਤ ਵਧੀਆ ਵਧੀਆ ਬਣੇ ਆ ਬੇਬੇ ਜੀ ਦਾ ਲੇਖ ਫੇਰ ਸੰਤ ਪਿੰਡਰਾਂ ਵਾਲਿਆਂ ਦਾ ਫੇਰ ਏਦਾਂ ਕਰਕੇ ਦੋ ਤਿੰਨ ਮਾਨ ਸ਼ਖਸੀਅਤਾਂ ਦੇ ਹੋਰ ਲੇਖ ਉਹਦੇ ਚ ਲਿਖੇ ਬਹੁਤ ਸੋਹਣੀ ਕਿਤਾਬ ਆ ਉਹ ਕੁਲਜੀਤ ਸਿੰਘ ਖੋਸਲਾ ਦੇ ਥਰੂ ਹੀ ਮੈਂ ਪੜ੍ਹੀ ਸੀ ਉਹ ਕਿਤਾਬ ਅੱਜ ਤੋਂ ਕੁਝ ਕੁ ਮਹੀਨੇ ਪਹਿਲਾਂ ਹੁਣ ਮੈਂ ਪੰਨੂਣਾ ਦੀ ਹੋਰ ਇੱਕ ਕਿਤਾਬ ਜਿਹੜੀ ਆ ਉਹ ਵੀ ਸੰਪੂਰਨ ਕਰ ਚੁੱਕਾ ਚੱਲਿਆ ਥੋੜੀ ਜਿਹੀ ਹੋਰ ਥੋੜੀ ਰਹਿ ਗਈ ਹੈ
ਕਿਹੜੀ ਕਿਤਾਬ ਕਿਹੜੀ ਕਿਤਾਬ
ਹੁਣ ਮੈਂ ਜਿਹੜੀ ਪੜ੍ਹ ਰਿਹਾ ਉਹ ਆਰਟ ਤੋਂ ਬੰਦਗੀ ਤੱਕ
ਆਰਟ ਤੋਂ ਬੰਦਗੀ ਤੱਕ ਠੀਕ ਆ ਜੀ
ਕਵਿਤਾਵਾਂ
ਹੁੰਦੀਆਂ ਨੇ ਲੇਖ ਨੀ ਆਉਂਦੇ ਨਾ
ਮੈਂ ਜਰੂਰ ਤੁਹਾਡੇ ਨਾਲ ਕਵਿਤਾ ਜਾਂ ਸ਼ੇਅਰ ਜਰੂਰ ਸਾਂਝ ਕਰਦਾ ਵਾ ਕੁਲਜੀਤ ਸਿੰਘ ਹੋਣਾ ਕੁਲਜੀਤ ਸਿੰਘ ਹੋਣੀ ਵਿੱਚ ਹੀ ਜੁਆਇਨ ਨੇ
ਨਹੀਂ ਨਹੀਂ ਉਹ ਰਿਵਿਊ ਤੋਂ ਬਾਅਦ ਉਹ ਚਲੇ ਗਏ
ਅੱਛਾ ਇੱਕ ਕਵਿਤਾ ਮੈਂ ਆਪਣੇ ਲਿਖੀ ਸੀ ਆਲੇ ਦੁਆਲੇ ਬਾਰੇ
ਅੱਛਾ ਜੀ
ਕਿ ਆਪਣੀਆਂ ਜਿਹੜੀਆਂ ਅੱਜ ਕੱਲ ਦੀਆਂ ਚਿੜੀਆਂ ਪਰਿੰਦੇ ਆ ਇਹ ਕਿਉਂ ਇਹਨਾਂ ਆਪਣੇ ਤੋਂ ਦੂਰ ਭੱਜ ਰਹੇ ਆ
ਅੱਛਾ ਜੀ
ਮੈਂ ਜੰਗਲ ਬਾਰੇ ਲਿਖੀ ਸੀ ਕਿ ਜੰਗਲ ਜੰਗਲ ਜਿਹੜਾ ਉਹ ਵੀ ਆਪਣੇ ਨਾਲ ਗੱਲਾਂ ਕਰਦਾ ਆਪਾਂ ਨੂੰ ਆਪਣਾ ਦੁੱਖ ਸੁਣਾਉਣਾ ਚਾਹੁੰਦਾ
ਹਾਂਜੀ
ਕਿ ਜੰਗਲ ਵਿੱਚੋਂ ਜਾਂਦਾ ਰੱਬ ਦੀ ਕੁਦਰਤ ਵੇਖੀ ਚੱਲਾਂ ਮੈਂ ਸਮਝ ਗਿਆ ਛੇਤੀ ਕਿ ਕੁਦਰਤ ਕਰਦੀ ਹੈ ਕੁਝ ਗੱਲਾਂ ਗੱਲ ਸੁਣਨ ਲਈ ਉਹਨਾਂ ਦੀ ਬੈਠਾ ਜਾ ਰੁੱਖ ਦੇ ਥੱਲੇ ਮਨ ਮੇਰਾ ਦਿੰਦਾ ਸੀ ਹੁੰਗਾਰੇ ਜੋ ਕੁਦਰਤ ਨੇ ਸੁਨੇਹੇ ਕੱਲੇ ਚਿੜੀ ਨੂੰ ਪੁੱਛਿਆ ਤੂੰ ਕਿਉਂ ਚਿੜੀਏ ਹਰ ਪਲ ਚੀ ਚੀ ਲਾਈ ਆ ਪਿੰਡ ਤੂੰ ਨਾ ਹੁਣ ਦਿਸੀ ਕਦੇ ਤੇਰੀ ਸੋਹਣੀ ਕੋਠੀ ਪਾਈ ਆ ਪਿੰਡ ਨਾ ਰਹੇ ਹੁਣ ਚਿੜੀ ਕਹਿ ਰਹੀ ਆ ਕਿਉਂਕਿ ਪਿੰਡ ਨਾ ਰਹੇ ਹੁਣ ਕਹਿਰ ਬਣ ਗਿਆ ਹਰ ਥਾਂ ਲੱਗੇ ਖੰਭੇ ਬਜ਼ੁਰਗ ਮਰੇ ਮੇਰੇ ਨਾਲ ਤਰੰਗਾਂ ਮੇਰਾ ਵੀ ਦਿਲ ਕੰਬੇ ਘਰ ਰੁੱਖਾਂ ਨੂੰ ਖਤਮ ਤੁਸੀਂ ਨਕਲੀ ਜਿਹੀ ਕੋਠੀ ਪਾਈ ਆ ਰੱਬ ਕੋਲ ਇਨਸਾਨ ਇਨਸਾਫ ਹਾਂ ਮੰਗਦੀ ਇਸੇ ਲਈ ਚੀ ਚੀ ਲਾਈ ਆ ਅੱਗੇ ਅੱਗੇ ਹੁਣ ਸੱਪ ਨਾਲ ਗੱਲ ਹੋ ਰਹੀ ਕਿ ਗੱਲ ਉਹ ਇਸ ਗੱਲ ਸੁਣ ਉਹ ਇਸ ਜ਼ਹਿਰੀਲਿਆ ਸੱਪਾ ਤੂੰ ਕਿਉਂ ਸੀ ਸੀ ਲਾਈ ਆ ਤੇਰੇ ਡਰ ਤੋਂ ਹਰ ਘਰ ਨੇ ਹੁਣ ਘੇਰਾਬੰਦੀ ਕਰਾਈ ਆ ਸੱਪ ਕਹਿੰਦਾ ਕਿ ਮੈਂ ਤਾਂ ਹੁਣ ਉੱਥੇ ਨਹੀਂ ਜਾਂਦਾ, ਤੂੰ ਕਿਉਂ ਬੋਲਦਾ ਝੂਠ, ਜ਼ਹਿਰ ਮੇਰੇ ਦਵਾਈ ਬਣਾ ਲਈ, ਖਲ ਦਾ ਬਣਾ ਲੈ ਬੂਟ। ਹਉਮੈ ਨਫ਼ਰਤ ਵਾਲੀ ਜ਼ਹਿਰ ਬੰਦੇ ਨੇ ਆਪਣੇ ਅੰਦਰ ਬਣਾਈ ਹੈ, ਬੰਦਾ ਹੀ ਡੰਗਦਾ ਬੰਦੇ ਨੂੰ, ਇਸੇ ਲਈ ਸੀਸੀ ਲਾਈ ਹੈ। ਫਿਰ ਤਿਤਲੀ ਆਈ ਕਹਿੰਦੀ, ਕਹਿੰਦਾ ਸੁਣਨੀ ਤਿਤਲੀ, ਚੁੱਪ ਕੀਤੀ ਏ ਕਿਉਂ ਜਾਵੇ ਮੁਸਕਾਈ, ਫੁੱਲ ਫੁੱਲ ਜਾ ਜਾ ਰਸ ਪਈ ਚੂਸੀ, ਇੰਨੀ ਕਿਵੇਂ ਤਿਹਾਈ। ਪਾ ਕੇ ਸਪਰੇਆ, ਉਹ ਕਹਿੰਦੀ ਕਿ ਪਾ ਕੇ ਸਪਰੇਆ ਧਰਤੀ ਤੇ ਤੁਸੀਂ ਸਾਰੇ ਫੁੱਲ ਸਕਾਏ, ਜਿੱਥੇ ਨਾ ਤੁਹਾਨੂੰ ਨਫ਼ਾ ਉਹ ਕੋਈ ਉਹ ਸਾਰੇ ਫੁੱਲ ਮੁਕਾਏ, ਤੇਰੇ ਕਾਗਜ਼ੀ ਫੁੱਲਾਂ ਨੇ ਮੇਰੀ ਨਾ ਪਿਆਸ ਬੁਝਾਈ ਹੈ, ਤੂੰ ਵਪਾਰੀਆ ਖੁਦ ਨਾ ਰੱਜਦਾ ਮੈਨੂੰ ਕਹੇ ਧਿਆਈ, ਪਾਪ ਲੱਗੂਗਾ ਜੋ ਤੂੰ ਇੰਨੀ ਸੋਹਣੀ ਹੋਂਦ ਮੁਕਾਈ। ਫਿਰ ਪੱਤਾ ਪੱਤੇ ਨਾਲ ਗੱਲ ਹੋ ਰਹੀ ਕਿ ਟਾਹਣੀ ਨਾਲੋਂ ਟੁੱਟਿਆ ਪੱਤਿਆ, ਤੂੰ ਕਿਉਂ ਖੜ ਖੜ ਲਾਈ ਆ, ਡਿੱਗਣਾ ਤੇਰਾ ਸੁਭਾਅ ਹੈ ਪੱਤਿਆ, ਦੱਸ ਕੀ ਆਫ਼ਤ ਆਈ ਆ। ਉਹ ਕਹਿੰਦਾ ਕਿ ਮੇਰਾ ਡਿੱਗਣ ਦੇ ਡਰ ਤੋਂ ਹੀ ਤੂੰ ਰੁੱਖ ਸੀ, ਮੇਰੇ ਡਿੱਗਣ ਦੇ ਡਰ ਤੋਂ ਹੀ ਤੂੰ ਸੀ ਰੁੱਖ ਕੱਟੇ, ਛਾਨਾ ਹੋ ਜੇ ਫਸਲਾਂ ਦੇ ਉੱਤੇ, ਛਾਨਾ ਹੋ ਜੇ ਫਸਲਾਂ ਤੇ, ਨਾਲੇ ਹੁੰਜੂ ਕਿਹੜਾ ਪੱਤੇ। ਇਹਨਾਂ ਸੋਚਿਆ ਠੰਡੀ ਹਵਾ ਦੇ ਕਿਵੇਂ ਹਲਾਰਾ ਆਊ, ਕੁਰਸੀ ਟੇਬਲ ਮੈਂ ਬਣਵਾ ਲਾ, ਰੁੱਖ ਆਪੇ ਕੋਈ ਲਗਾਊ, ਖੜ ਖੜ ਵੱਧ ਜੂ ਕੱਲ ਨੂੰ ਜਦ ਹਰ ਕੋਈ ਬੂਟਾ ਢਹਿ ਗਿਆ, ਰੁੱਖ ਮੁਕਾ ਕੇ ਜਦ ਕੱਲ ਤੈਨੂੰ ਨਕਲੀ ਸਾਹ ਲੈਣਾ ਪੈ ਗਿਆ। ਅਸੀਂ ਆਪਣੇ ਵਜੂਦ ਤੋਂ ਟੁੱਟ ਗਏ ਹਾਂ, ਇਸੇ ਲਈ ਖੜ ਖੜ ਲਾਈ ਆ, ਕੁਦਰਤ ਵਿੱਚ ਹੀ ਜ਼ਿੰਦਗੀ ਹੈ ਇਹ ਗੱਲ ਤੈਨੂੰ ਸਮਝਾਈ, ਜਾ ਵਿਸ ਅੰਦਰ ਰੁੱਖ ਲਗਾ ਲਾ, ਸਾਂਭ ਲੈ ਭੋਰਾ ਪਾਣੀ, ਉਲਟੀ ਗੰਗਾ ਸ਼ੁਰੂ ਹੋ ਗਈ ਗੱਲ ਨੂੰ ਸਮਝ ਗੱਲ ਨੂੰ ਸੱਚਾ ਜਾਣੀ, ਉਲਟੀ ਗਿਣਤੀ ਸ਼ੁਰੂ ਹੋ ਗਈ ਗੱਲ ਨੂੰ ਸੱਚਾ ਜਾਣੀ। ਧੰਨਵਾਦ ਜੀ।
ਵਾਹ ਜੀ, ਬਹੁਤ ਖੂਬ, ਬਹੁਤ ਖੂਬ ਸਤਿੰਦਰ ਵੀਰ ਜੀ, ਬਹੁਤ ਸੋਹਣੀ ਕਵਿਤਾ ਲਿਖੀ ਹੈ ਤੁਸੀਂ। ਸੋ ਮੈਂ ਆਪ ਕਹਿੰਦਾ ਕਿ ਸਰੋਤਿਆਂ ਨੇ ਇੰਜੋਏ ਕੀਤੀ ਹੋਣੀ ਹੈ ਕਿ ਕੁਦਰਤ ਦੇ ਨੇੜੇ, ਮੈਨੂੰ ਲੱਗਦਾ ਕਿ ਆਸਾਨ ਨਹੀਂ ਹੈ ਨਾ ਕੁਦਰਤ ਨਾਲ ਗੱਲ ਕਰਨਾ, ਜਾਂ ਜਿਹੜੇ ਤੁਸੀਂ ਪੰਛੀਆਂ ਦੀ ਪੱਤਿਆਂ ਨਾਲ ਗੱਲਬਾਤ ਕੀਤੀ ਹੈ। ਸੋ ਬਹੁਤ ਹਾਰਡ ਆ ਨਾ, ਅਜੇ ਆਪਣੇ ਆਪ ਨਾਲ ਨੀ ਗੱਲ ਹੋ ਰਹੀ, ਆਪਣੇ ਆਪ ਨਾਲ ਨੀ ਗੱਲ ਕਰ ਪਾ ਰਹੇ ਅਸੀਂ, ਤੇ ਤੁਸੀਂ ਕੁਦਰਤ ਨਾਲ ਗੱਲਾਂ ਕਰਦੇ ਹੋ, ਕਿਆ ਬਾਤ ਆ। ਸੋ ਮੈਂ ਬਹੁਤ ਧੰਨਵਾਦ, ਤੁਸੀਂ ਕਵਿਤਾ ਸਾਂਝੀ ਕੀਤੀ, ਤੇ ਮੈਂ ਆਸ ਕਰਦਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਹਰ ਵੀਰਵਾਰ ਪ੍ਰੋਗਰਾਮ ਚ ਸਾਂਝ ਬਣਾਇਆ ਕਰੋ, ਤੇ ਹਰ ਵਾਰ ਕੋਸ਼ਿਸ਼ ਕਰਿਓ ਕਿ ਕਵਿਤਾ ਲੈ ਕੇ ਆਓ। ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ।
ਧੰਨਵਾਦ ਜੀ,
ਧੰਨਵਾਦ। ਸੋ ਸੋ ਇਹ ਸਨ ਸਤਿੰਦਰ ਵੀਰ ਜੀ ਗੋਲਡ ਕੋਸਟ ਤੋਂ, ਤੇ ਜਿਹਨੀ ਕਾਲ ਦੇ ਮਾਧਿਅਮ ਨਾਲ ਸਾਡੇ ਨਾਲ ਸਾਂਝ ਬਣਾਈ, ਤੇ ਬਹੁਤ ਹੀ ਸੋਹਣੀ ਖੂਬਸੂਰਤ ਕਵਿਤਾ। ਸੋ ਅਸੀਂ ਅਕਸਰ ਕਹਿ ਦਿੰਦੇ ਕਿ ਅੱਜ ਕੱਲ ਦੇ ਕਵੀ ਇੰਨਾ ਮਿਆਰ ਨਹੀਂ, ਪਰ ਸੋਹਣੀ ਕਵਿਤਾ ਲਿਖੀ ਆ, ਤੇ ਬਹੁਤ ਮਿਆਰੀ ਕਵਿਤਾ ਲਿਖੀ ਆ ਕੁਦਰਤ ਦੇ ਨੇੜਿਓ। ਬਸ ਅਕਸਰ ਆਪਣੀ ਜੋ ਗੱਲਬਾਤ ਹੁੰਦੀ ਆ, ਅਸੀਂ ਸੋਚਦੇ ਹਾਂ ਕਿ ਅਸੀਂ ਕੁਦਰਤ ਤੋਂ, ਜਾਨਵਰਾਂ ਤੋਂ ਦੂਰ ਹੁੰਦੇ ਜਾ ਰਹੇ ਆ, ਬਾਕੀ ਜਾਨਵਰ ਇੱਕ ਦੂਜੇ ਨਾਲ ਮਿਲਦੇ ਵਰਤਦੇ ਆ, ਤੁਸੀਂ ਦੇਖਦੇ ਹੋ ਇਕੱਠੇ ਰਹਿੰਦੇ ਆ, ਜਿੱਥੇ ਦਰਖਤ ਹੋਣ ਕਾਫੀ ਘਾਹ ਦੇ ਵਿੱਚ ਛੋਟੇ ਜੀਵ ਜੰਤੂ ਇਕੱਠੇ ਰਹਿ ਰਹੇ ਆ, ਤੇ ਅਸੀਂ ਇਹ ਕਿਹੜੇ ਜੀਵ ਆ ਜਿਹੜਾ ਪ੍ਰਾਣੀ ਆ ਤੁਰਿਆ ਫਿਰਦਾ, ਆ ਇਹਨਾਂ ਤੋਂ ਵੱਖਰਾ ਹੋ ਗਿਆ ਨਾ, ਤੇ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਦਾ, ਜਾਨਵਰ ਦੂਰ ਨੱਠ ਰਿਹਾ ਆ, ਅਨਲੈਸ ਕਿ ਅਸੀਂ ਕਿਸੇ ਜਾਨਵਰ ਨੂੰ ਆਪਣਾ ਬੰਦੀ ਬਣਾਇਆ ਹੋਇਆ ਆ। ਸੋ ਅੱਗੇ ਆਪਣੇ ਨਾਲ ਜੀ ਕਿਰਨ ਮਨਜੀਤ ਜੀ ਨੇ ਸਾਂਝ ਬਣਾਈ ਹੈ, ਤੇ ਉਹਨਾਂ ਨੂੰ ਗੀਤ ਬਹੁਤ ਪਸੰਦ ਆਇਆ ਸੀ, ਬਾਵਾਂ ਗੀਤ। ਸੋ ਧੰਨਵਾਦ ਕਰ ਰਹੇ ਪਲੇ ਕਰਨ ਲਈ, ਤੇ ਬਹੁਤ ਧੰਨਵਾਦ ਕਿਰਨ ਮਨਜੀਤ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਸੋ ਆਪਣੇ ਜਗਤਾਰ ਭਾਜੀ ਹਾਂਗਕਾਂਗ ਤੋਂ ਟੁੱਟ ਗਏ ਵਾਲੇ ਵੀ ਆਪਣਾ ਵਿਚਾਰ ਸਾਂਝਾ ਕਰ ਰਹੇ ਨੇ ਫੋਟੋ ਦੇ ਨਾਲ, ਤੇ ਫੋਟੋ ਵੀ ਬਹੁਤ ਸੋਹਣੀ, ਪਿੱਛੇ ਬੱਦਲ ਹੋਏ ਆ। ਸੋ ਭਾਜੀ ਆ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਆ ਆਪਾਂ, ਨੜੇ ਜੇ ਕਹਿ ਦਿੰਦੇ ਆ ਪਿੰਡਾਂ ਦੇ ਵਿੱਚ, ਪਰ ਐਗਜੈਕਟਲੀ ਕੀ ਕਹਿੰਦੇ ਮੈਨੂੰ ਪਤਾ ਨੀ ਲੱਗ ਰਿਹਾ ਜਿਹੜੀ ਫੋਟੋ ਆ। ਸੋ ਵਿਚਾਰ ਤੁਹਾਡੇ ਨਾਲ ਸਾਂਝਾ ਕਰਦਾ, ਕਹਿੰਦੇ ਘੜੇ ਤੇ ਪਰਿਵਾਰ ਦਾ ਅਹਿਸਾਸ ਬਣਾਉਣ ਵਾਲੇ ਨੂੰ ਹੁੰਦਾ, ਨਾ ਕਿ ਤੋੜਨ ਵਾਲੇ ਨੂੰ। ਘੜੇ ਤੇ ਪਰਿਵਾਰ ਦਾ ਅਹਿਸਾਸ ਬਣਾਉਣ ਵਾਲੇ ਨੂੰ ਹੁੰਦਾ, ਨਾ ਕਿ ਤੋੜਨ ਵਾਲੇ ਨੂੰ। ਗੁੱਸੇ ਵੇਲੇ ਥੋੜਾ ਜਿਹਾ ਰੁਕ ਜਾਓ, ਤੇ ਗਲਤੀ ਵੇਲੇ ਥੋੜਾ ਜਿਹਾ ਝੁੱਕ ਜਾਓ, ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਭਾਜੀ ਬਹੁਤ ਖੂਬਸੂਰਤ ਭਾਜੀ। ਸੋ ਸੁਭ ਸਵੇਰ ਬੁਲਾ ਰਹੇ ਨੇ ਸਾਰੇ ਹੀ ਲਿਸਨਰਸ ਨੂੰ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਭਾਜੀ, ਤੇ ਬਹੁਤ ਹੀ ਕੰਮ ਵਾਲਾ, ਮੈਨੂੰ ਲੱਗਦਾ ਸਵੇਰੇ ਸਵੇਰੇ ਇੱਥੋਂ ਗਿਫਟ ਕੀ ਹੋ ਸਕਦਾ ਤੁਹਾਡੇ ਕੋਲੋਂ ਸਾਨੂੰ। ਸੋ ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਕਿਆ ਈਗੋ ਇਸ਼ੂ ਜਿਹੜੇ ਨਾ ਸਾਡੇ ਵਿੱਚ ਹੋਮੇ, ਉਹੀ ਇੱਕ ਝੁਕਣ ਦਿੰਦੀ, ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਦੁਖੀ ਵੀ ਹਾਂ, ਤੇ ਹਰੇਕ ਨਾਲ ਉਲਝਦੇ ਫਿਰਦੇ ਹਾਂ, ਤੇ ਹਰੇਕ ਤੋਂ ਦੂਰ ਹੁੰਦੇ ਜਾਂਦੇ ਹਾਂ, ਤੇ ਅਸੀਂ ਤਾਂ ਜਾਨਵਰਾਂ ਦੀ ਗੱਲਾਂ ਕਰ ਰਹੇ ਸੀ, ਜਾਨਵਰਾਂ ਤੋਂ ਪਸ਼ੂ ਪੰਛੀਆਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ, ਤੇ ਮਨੁੱਖ ਬਰੁੱਖ ਤੋਂ ਵੀ ਦੂਰ ਹੁੰਦਾ ਜਾ ਰਿਹਾ ਈਗੋ ਇਸ਼ੂ ਕਰਕੇ। ਸੋ ਜੇ ਕਿਤੇ ਸਾਡੇ 'ਚ ਝੁਕਣ ਦੀ ਥੋੜ੍ਹੀ ਜਿਹੀ ਨਿਮਰਤਾ ਆ ਜਾਵੇ, ਵਾਹਿਗੁਰੂ ਕਿਰਪਾ ਕਰਦੇ, ਫਿਰ ਤਾਂ ਕਿਆ ਬਾਤਾਂ ਹੀ ਹੋ ਜਾਣਗੀਆਂ।
ਧੰਨਵਾਦ ਜਗਤਾਰ ਭਾਜੀ ਪ੍ਰੋਗਰਾਮ ਚ ਸਾਂਝ ਬਣਾਉਣ ਲਈ। ਆਪਣੇ ਨਾਲ ਜੀ ਗੁਰਚਰਨ ਸਿੰਘ ਜੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਉਹਨਾਂ ਨੇ ਵੀ ਕਹਿੰਦੇ ਗੀਤ ਪਸੰਦ ਕੀਤਾ ਤੇ ਪ੍ਰੋਗਰਾਮ ਇੰਜੋਏ ਕਰ ਰਹੇ। ਸੋ ਗੀਤ ਉਵੇਂ ਬਹੁਤ ਪਸੰਦ ਆਈ ਕਹਿੰਦੇ ਸਤਿੰਦਰ ਭਾਈ ਜੀ, ਤੇ ਗੁਰਚਰਨ ਸਿੰਘ ਜੀ ਪ੍ਰੈਸਪੇਨ ਤੋਂ ਬਣਾਈਏ ਸਾਂਝ। ਹਾਂਜੀ ਗੁਰਚਰਨ ਸਿੰਘ ਜੀ ਅਸੀਂ ਕੋਸ਼ਿਸ਼ ਕਰਾਂਗੇ। ਸੋ ਮੈਂ ਕੋਂਟੈਕਟ ਕਰੂੰਗਾ ਨਾ ਸਤਿੰਦਰ ਵੀਰ ਜੀ ਨਾਲ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝ ਬਣਾਇਆ ਕਰਨ, ਤੇ ਹਰ ਹਫ਼ਤੇ ਤੁਹਾਡੇ ਲਈ ਵਧੀਆ ਕਵਿਤਾਵਾਂ ਇਹਨਾਂ ਵੱਲੋਂ ਤੁਹਾਡੇ ਨਾਲ ਸਾਂਝੀਆਂ ਕਰਿਆ ਕਰਾਂਗੇ। ਸੋ ਅਸੀਂ ਅਗਲੀ ਖਬਰ ਵੱਲ ਚੱਲਦੇ ਹਾਂ ਜਿਹੜੀ ਅਸੀਂ ਖੇਡ ਜਗਤ ਦੀ, ਤੇ ਕਹਿੰਦੇ ਸੈਂਚੂਰੀਅਨ ਟੈਸਟ ਚੌਥਾ ਦਿਨ ਭਾਰਤ ਟੀਮ ਤੇ ਮਿਡਾ ਰਿਹਾ ਹੈ ਹਾਰ ਦਾ ਖਤਰਾ। ਦੱਖਣੀ ਅਫਰੀਕਾ ਨੇ ਦਿੱਤਾ 287 ਦੌੜਾਂ ਦਾ ਨਤੀਜਾ, ਤੇ ਦੂਸਰੀ ਪਾਰੀ ਵਿੱਚ ਵਿਰਾਟ ਕੋਹਲੀ 5 ਦੌੜਾਂ ਬਣਾ ਕੇ ਚੱਲਦੇ ਬਣੇ। ਸੋ ਲੈਟਸ ਸੀ ਚੌਥਾ ਦਿਨ ਅੱਜ ਉੱਥੇ ਟੈਸਟ ਮੈਚ ਦਾ, ਸੋ ਕੀ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਨੇ। ਸੋ ਇਸ ਤੋਂ ਅੱਗੇ ਅਫਗਾਨਿਸਤਾਨ ਦਾ ਭਾਰਤੀ ਟੀਮ ਨਾਲ ਜੂਨ ਚ ਹੋਵੇਗਾ ਪਹਿਲਾ ਟੈਸਟ ਮੈਚ। ਸੋ ਕੋਹਲੀ ਤੇ ਲੱਗਾ 25% ਜੁਰਮਾਨਾ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ICC ਦੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਜੁਰਮਾਨਾ ਲਗਾਇਆ ਗਿਆ। ਕੋਹਲੀ ਨੂੰ ICC 2 ਕੋਡ ਆਫ ਕੰਡਕਟ ਲੈਵਲ 1 ਦੀ ਉਲੰਘਣਾ ਦਾ ਦੋਸ਼ ਪਾਇਆ ਗਿਆ। ਸੋ ICC ਨੇ ਕਾਰਵਾਈ ਕਰਦੇ ਹੋਏ ਕੋਹਲੀ ਤੇ ਮੈਚ ਫੀਸ ਦਾ 25% ਜੁਰਮਾਨਾ ਲਗਾਇਆ। ਇੰਨਾ ਹੀ ਨਹੀਂ, ICC ਵੱਲੋਂ ਕੋਹਲੀ ਨੂੰ ਇੱਕ ਡੀਮੈਰਿਟ ਅੰਕ ਵੀ ਮਿਲਿਆ ਹੈ। ਇਹ ਘਟਨਾ ਭਾਰਤ ਤੇ ਦੱਖਣੀ ਅਫਰੀਕਾ ਵਿੱਚ ਖੇਡੇ ਜਾ ਰਹੇ ਦੂਸਰੇ ਮੈਚ ਦੇ ਤੀਜੇ ਦਿਨ ਦੀ ਹੈ, ਜਦੋਂ 25ਵੇਂ ਓਵਰ ਵਿੱਚ ਦੱਖਣੀ ਅਫਰੀਕਾ ਦੀ ਦੂਸਰੀ ਪਾਰੀ ਦੇ ਦੌਰਾਨ ਕੋਹਲੀ ਅੰਪਾਇਰ ਮਿਸ਼ੈਲ ਕਾਗ ਨਾਲ ਵਾਰ ਵਾਰ ਸ਼ਿਕਾਇਤ ਕਰ ਰਹੇ ਸੀ। ਇਸ ਤਰ੍ਹਾਂ ਕਰਨ ਦੌਰਾਨ ਗੁੱਸੇ ਵਿੱਚ ਕੋਹਲੀ ਨੇ ਗੇਂਦ ਮੈਦਾਨ ਤੇ ਸੁੱਟ ਦਿੱਤੀ। ਜਾਣਕਾਰੀ ਅਨੁਸਾਰ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕੋਹਲੀ ਨੇ ਆਪਣੇ ਇਸ ਵਿਵਹਾਰ ਦੇ ਲਈ ਮੁਆਫ਼ੀ ਮੰਗੀ ਅਤੇ ICC ਮੈਚ ਰੈਫਰੀ ਦੁਆਰਾ ਲਗਾਏ ਜੁਰਮਾਨੇ ਨੂੰ ਸਵੀਕਾਰ ਕਰ ਲਿਆ। ਇਸ ਵਿੱਚ ਹੁਣ ਸੁਣਵਾਈ ਦੀ ਜ਼ਰੂਰਤ ਨਹੀਂ ਹੈ। ਸੋ ਇਹ ਸੀ ਕ੍ਰਿਕਟ ਨਾਲ ਜੁੜੀਆਂ ਖ਼ਬਰਾਂ। ਸੋ ਦੋਸਤੋ, ਫਤਿਹ ਗਰੁੱਪ ਰਾਮਪੁਰਾ ਦੀ ਖਿਡਾਰਨ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ 2 ਚਾਂਦੀ ਦੇ ਤਗਮੇ ਜਿੱਤੇ। ਰਾਮਪੁਰਾ ਫੁੱਲ ਫਤਿਹ ਗਰੁੱਪ ਆਫ ਇੰਸਟੀਚਿਊਟ ਰਾਮਪੁਰਾ ਦੀ ਹੋਣਹਾਰ ਖਿਡਾਰਨ ਹਰ ਮਿਲਨ ਬੈਂਸ ਨੇ ਅਥਲੈਟਿਕਸ 1500 ਮੀਟਰ ਵਿੱਚ ਗਣਤੂਰ ਆਂਧਰਾ ਪ੍ਰਦੇਸ਼ ਦੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚੋਂ ਸਿਲਵਰ ਮੈਡਲ ਜਿੱਤਿਆ। ਜਾਣਕਾਰੀ ਦਿੰਦੇ ਹੋਏ ਕਾਲਜ ਦੇ ਖੇਡ ਵਿਭਾਗ ਨੇ ਮੁਖੀ ਪ੍ਰੋਫੈਸਰ ਵਰਿੰਦਰਜੀਤ ਸਿੰਘ ਤੇ ਪ੍ਰੋਫੈਸਰ ਹਰਜੀਤ ਸਿੰਘ ਨੇ ਦੱਸਿਆ ਕਿ 1500 ਮੀਟਰ ਰੇਸ ਦਾ ਪਹਿਲਾ ਰਿਕਾਰਡ 4:26 ਦਾ ਸੀ, ਜਿਸ ਨੂੰ ਕਾਲਜ ਦੀ BA ਭਾਗ ਦੂਜਾ ਦੀ ਵਿਦਿਆਰਥਣ ਹਰਮਿਲਨ ਬੈਂਸ ਨੇ 4:25 ਵਿੱਚ ਪੂਰੀ ਕਰਕੇ ਰਿਕਾਰਡ ਆਪਣੇ ਨਾਮ ਕਰਦਿਆਂ ਸਿਲਵਰ ਮੈਡਲ ਜਿੱਤਿਆ। ਕਾਲਜ ਚੇਅਰਮੈਨ SS ਚੱਠਾ ਨੇ ਦੱਸਿਆ ਕਿ ਉਕਤ ਖਿਡਾਰਨ ਪਹਿਲਾਂ ਵੀ ਆਲ ਇੰਡੀਆ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤ ਚੁੱਕੀ ਆ। ਤਾਂ ਦੋਸਤੋ, ਇਹ ਸੀ ਕੁਛ ਕੁ ਖ਼ਬਰਾਂ ਖੇਡ ਜਗਤ ਨਾਲ ਸੰਬੰਧਿਤ। ਸੋ ਸੁਨੇਹੇ ਵੀ ਤੁਹਾਡੇ ਹੋ ਗਏ ਤੇ ਮੈਂ ਨਾ ਭੁੱਲਦਾ ਹਾਂ, ਕੋਈ ਵੀ ਸੁਨੇਹਾ ਛੁੱਟਿਆ ਨਹੀਂ। ਸੋ ਹੁਣ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਹਰ ਵਾਰ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਸ਼ੇਖ ਸਾਦੀ ਦੀ ਇੱਕ ਛੋਟੀ ਜਿਹੀ ਕਹਾਣੀ ਸੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦਾ ਜਾਵਾਂਗਾ। ਸੋ ਇਹ ਹੈਰਾਨੀ ਹੋਏ ਨੇ ਸ਼ੇਖ ਸਾਦੀ। ਸੋ ਕਹਾਣੀ ਦੇ ਵਿੱਚ ਕੁਛ ਕੁ ਲਫ਼ਜ਼ ਇਰਾਨੀ ਭਾਸ਼ਾ ਦੇ ਹੁੰਦੇ ਨੇ, ਸੋ ਤੁਸੀਂ ਉਸ ਹਿਸਾਬ ਨਾਲ ਲੈਣੇ। ਸੋ ਤੇ ਮੁਸਲਮਾਨ ਹੋਣ ਕਰਕੇ ਉਹਨਾਂ ਨੂੰ ਹੀ ਸੰਬੋਧਿਤ ਕਰਦੇ ਹੁੰਦੇ ਨੇ, ਨਾਮ ਮੁਸਲਮਾਨਾਂ ਵਾਲੇ ਹੁੰਦੇ ਨੇ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ। ਸੋ ਕਿਤਾਬ ਦਾ ਨਾਮ ਬੋਸਤਾਂ ਆ ਤੇ ਲੇਖਕ ਇਹਨਾਂ ਦੇ ਨੇ ਸ਼ੇਖ ਸਾਦੀ, ਤੇ ਕਹਾਣੀ ਦਾ ਸਿਰਲੇਖ ਆ ਕਹਿੰਦੇ ਬਹੁਤਾ ਖਾਣ ਦੀ ਹਾਨੀ ਬਾਰੇ। ਤੈਨੂੰ ਪਤਾ ਕਿ ਮੈਂ ਬਸਰੇ ਤੋਂ ਕਿਹੜੀ ਹੈਰਾਨੀ ਭਰਪੂਰ ਗੱਲ ਲੈ ਕੇ ਆਇਆ ਹਾਂ। ਉਹ ਕਹਾਣੀ ਪੱਕੀ ਤੇ ਰਸਦਾਰ ਖਜੂਰ ਤੋਂ ਵੀ ਮਿੱਟੀ ਆ। ਕੁਝ ਪਾਕ ਤੇ ਸਾਊ ਬੰਦੇ ਗੁਦੜੀ ਪਾ ਕੇ ਖਜੂਰਾਂ ਦੇ ਬਾਗ ਵੱਲ ਗਏ। ਉਹਨਾਂ ਵਿੱਚੋਂ ਇੱਕ ਪੇਟੂ ਸੀ ਅਤੇ ਬਹੁਤਾ ਖਾਣ ਕਰਕੇ ਪੇਟੂ ਕਹਾਉਂਦਾ ਸੀ। ਖਜੂਰਾਂ ਵੇਖ ਉਹ ਕਮਰ ਕੱਸਾ ਕਰਕੇ ਦਰਖਤ ਉੱਤੇ ਚੜ੍ਹ ਗਿਆ ਅਤੇ ਉੱਪਰ ਪੁੱਜ ਕੇ ਧੜੰਮ ਦੇ ਕੇ ਗਰਦਨ ਭਾਰ ਹੇਠਾਂ ਡਿੱਗ ਗਿਆ। ਇਹ ਗੱਲ ਹਰ ਸਮੇਂ ਤੇ ਜ਼ਰੂਰੀ ਨਹੀਂ ਕਿ ਛੁਆਰੇ ਖਾ ਵੀ ਲਵੇ ਤੇ ਨਾਲ ਵੀ ਲੈ ਜਾਵੇ। ਨਤੀਜਾ ਇਹ ਨਿਕਲਿਆ ਕਿ ਪੇਟੂ ਨੇ ਬਹੁਤਾ ਖਾਧਾ ਤੇ ਮਰ ਗਿਆ। ਉਸ ਪਿੰਡ ਦਾ ਚੌਧਰੀ ਆਇਆ, ਉਸਨੇ ਪੁੱਛਿਆ ਕਿ ਇਸਨੂੰ ਕਿਸਨੇ ਮਾਰਿਆ ਹੈ। ਮੈਂ ਝੱਟ ਕਹਿ ਦਿੱਤਾ ਕਿ ਸਾਡੇ ਉੱਤੇ ਰੋਹਬ ਨਾ ਦੇ, ਇਸਦੇ ਪੇਟ ਨੇ ਇਸ ਦਾ ਪੱਲਾ ਸਾਕ ਤੋਂ ਖਿੱਚਿਆ ਹੈ। ਯਾਦ ਰੱਖ ਕੇ ਚੌੜੀਆਂ ਆਦਾਂ ਵਾਲਾ ਪੇਟੂ ਤੰਗ ਦਿਲਾਂ ਹੁੰਦਾ ਹੈ ਤੇ ਦੁੱਖ ਸਹਿੰਦਾ ਹੈ। ਪੇਟ ਹੱਥਾਂ ਲਈ ਹੱਥਕੜੀ ਤੇ ਪੈਰਾਂ ਲਈ ਬੇੜੀ ਵੀ ਨਿਆਈ ਹੁੰਦਾ ਹੈ। ਢਿੱਡ ਦਾ ਦਾਸ ਅਰਾਧਨਾ ਬਹੁਤ ਘੱਟ ਕਰਦਾ ਹੈ। ਟਿੱਟੀ ਖਾਣ ਚ ਹੀ ਮਸਤ ਰਹਿੰਦੀ ਹੈ, ਇਸ ਲਈ ਨਿੱਕੀ ਕੀੜੀ ਉਸਨੂੰ ਪੈਰ ਤੇ ਫੜ ਖਿੱਚ ਲੈਂਦੀ ਹੈ। ਇਸ ਲਈ ਜਾ ਆਪਣੇ ਅੰਦਰਲੇ ਨੂੰ ਸਾਫ ਕਰ। ਢਿੱਡ ਤਾਂ ਸਿਵਾਏ ਮਿੱਟੀ ਤੋਂ ਹੋਰ ਕਿਸੇ ਵੀ ਚੀਜ਼ ਨਾਲ ਨਹੀਂ ਭਰਦਾ। ਸੋ ਇਹ ਕਵਿਤਾ ਸੀ ਸ਼ੇਖ ਸਾਦੀ ਵੱਲੋਂ। ਸੋ ਕਵਿਤਾ ਤੋਂ ਕੀ ਸਿੱਖਿਆ ਆ, ਮੈਂ ਕੁਝ ਨਹੀਂ ਕਹਿਣਾ, ਤੁਸੀਂ ਆਪਣੇ ਆਪ ਹੀ ਆਪਣੇ ਮਨ ਨਾਲ ਗੱਲ ਕਰਕੇ ਕੀ ਨਿਕਲਿਆ ਵਿੱਚੋਂ, ਕੀ ਕਹਿਣਾ ਚਾਹੁੰਦੇ ਨੇ ਰਾਈਟਰ, ਤੁਸੀਂ ਆਪਣਾ ਭਾਵ ਆਪ ਹੀ ਲੈਣਾ ਇਸ। ਸੋ ਅੱਜ ਲਈ ਦੋਸਤੋ ਇੰਨਾ ਹੀ। ਸੋ ਅਗਲੇ ਵੀਰਵਾਰ ਮਿਲਣ ਦੀ ਆਸ ਨਾਲ ਮੈਂ ਤੁਹਾਡੇ ਤੋਂ ਅਲਵਿਦਾ ਇਜਾਜ਼ਤ ਲੈਂਦਾ ਹਾਂ। ਸੋ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ 24 ਘੰਟੇ 7 ਦਿਨ। ਮਿਲਦੇ ਹਾਂ ਅਗਲੇ ਵੀਰਵਾਰ, ਉਨੀ ਦੇਰ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੱਗਦੀਆਂ ਰਹਿਣ ਸਦਾ ਲੋੜੀਆਂ, ਪੁੱਤ ਨੇ ਪਤਾਸੇ ਧੀਆਂ ਜ਼ਹਿਰ ਤੋਂ ਵੀ ਕੌੜੀਆਂ, ਪੁੱਤ ਨੇ ਪਤਾਸੇ ਧੀਆਂ ਜ਼ਹਿਰ ਤੋਂ ਵੀ ਕੌੜੀਆਂ, ਪੁੱਤ ਨੇ ਪਿਆਰੇ ਧੀਆਂ ਲੱਗਣ ਕਿਉਂ ਕੌੜੀਆਂ।